आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
याद रखो जदों तक तुसी खुद ना चाहो कोई भी तुहानू छोटे होण दा एहसास नहीं करवा सकदा। अजिहे खूबसूरत विचारां लई माणदे रहो आवाज दा सफर हरमन रेडियो आस्ट्रेलिया।
सत श्री अकाल दोस्तो, हाजरा जी प्रोग्राम लेके लहरा, मैं तुहाडा दोस्त मिंटू बराड एडलेट दे स्टूडियो तो। देना जी अज सोमवार 1 अगस्त 2016 यानी कि 8वां महीना चढ़ गया जी। साल दे दो हिस्से लंघ गए ते सिर्फ एक हिस्सा बाकी। बड़ी तेजी नाल जा रहा जी, वक्त बीत रहा तेजी नाल ते हर वार यही लगदा वी इस वार असी वक्त नूं फड़ के कुछ ना कुछ अपना कम सवार लांगे, पर कम उत्थे दे उत्थे पए आ जी ते वक्त बड़ी तेजी नाल जा रहा। ते जे देसी महीने दी गल करिए तां सौण दा महीना भी तकरीबन अद लंघ गया। 1700 नानक शाही संमत मुताबक 548वां बरा ते बिक्रमी संमत दी जे गल करिए तां 2073वां साल आ जी। अज आवाज दी दुनिया नाल जिथों जिथों भी तुसीं दोस्तो जुड़दे हो जुड़े हो आप सब दा स्वागत आ जी आया। ते आउण वाले 2 घंटे तुहाडा साडा संपर्क बनिया रहेगा ते इस संपर्क दौरान असीं बहुत सारियां जिहड़ियां चिंतावां दे उत्ते चिंतन करना ते कोशिश करनी आ कुछ ना कुछ सिखण दी, कुछ ना कुछ जानण दी ते कुछ ना कुछ इस चिंतन चों कोई उसारू सोच बाहर कढ के लियाउण दी। ता इस 2 घंटे दौरान जिहड़ी रूपरेखा प्रोग्राम दी दसदे आ जी, गीत संगीत थोड़ा बहुत जरूरी आ जी, रूह दी खुराक आ ओह भी तुहानू सुनाउणा। उस तों बाद आपां जिहड़ा मौसम दी जानकारी देनी आ, थोड़ियां बहुत खबरां भी देखांगे ते फिर जिहड़ी अज इक मुलाकात करवाउणी आ छोटी जी, ओह साडे इक नौजवान उभरे बड़े वधिया प्रेजेंटर आ, इक जर्नलिस्ट आ ते टोरंटो दे विच हुणे हुण मेरी मुलाकात उहनां नाल होई सी ते मैं उहनां नूं गुहार कीती है जी वी अज अद्धा घंटा प्रोग्राम दे विच आओ। बिक्रम जी उहनां दा नां जी ते अज उहनां नाल वी असीं तुहाडी सांझ पावांगे कुछ इक उहनां दे तजर्बे कैनेडा दे टोरंटो बारे जां खबरां बारे उत्थों दीआं खबरां बारे ते जां कुछ इक पंजाब दी राजनीति बारे वी, उह काफी एक्सपर्ट ने जी पंजाब दी राजनीति दे उत्ते, तां उहनां दे वी आपां अज विचार जाणांगे अद्धा घंटे लई। ते उस तों बाद जिहड़ा अखीरला एक घंटा असीं तुहाडियां कॉलां लैणियां जी ते कॉलां दे विच जिहड़ा भी विशा निकल के सामने आउंदा उस दे उत्ते तुसीं साडे नाल गल्लबात कर सकदे हो। ते उम्मीद आ जी आउण वाले जिहड़े 2 घंटे तुहाडा साडा साथ इवें ही बणिया रहेगा। ते जे हुण गल करिए अज दे विचार तों शुरू करिए, वैसे तां दलजीत सिंह मेहता चौक अक्सर सानूं विचार भेज दिंदे आ पर अजे उहनां ने विचार नहीं भेजा सानूं। एक मिंट मैं देखदा, भेज रख्या जी, क्यों नहीं भेजा? सो उन्हां दा जिहड़ा विचार तो पहला राजीव भंगू होरां ने सिंगापुर तो सानू ईमेल कर दित्ती है जी, मैसेज टैलीग्राम दे उत्ते, ते उन्हां ने कहा सत श्री अकाल बराड़ साहब, सारे हरमन परिवार नू भी साडी हाजरी कबूल करो जी। हाजरी कबूल हो गई है जी तुहाडी। ते उस तो बाद सानू दलजीत सिंह मेहता चौक होरां ने सत श्री अकाल बुलाई आ ते उन्हां ने एक लम्मा चौड़ा जिहड़ा अज गुरबाणी नाल रिलेटड जिहड़ी गल्लबात भेजी आ, असीं कोशिश करांगे जी उह इस गीत तों बाद उह वी तुहाडे नाल सांझी करांगे। पर एक होर मेरे सामने स्क्रीन दे उत्ते गल सामने आ रही आ जिहड़ी अज दे समें लई वी ढुकवीं आ ते साडे सारिआं लई ढुकवीं आ, क्योंकि कई वार साडा जे देसी भाषा च कहीए तां चित काला बहुत पैंदा ਜਾਂ ਅਸੀਂ ਅੱਚ ਵੀ ਜਿਹਨੂੰ ਕਹਿਣਾ ਇੱਕ ਅੱਚ ਵੀ ਜੀ ਮਹਿਸੂਸ ਕਰਨ ਲੱਗ ਜਾਂਦੇ ਹਾਂ, ਖਾਸ ਜਿਹੜੀ ਮਲਵਈ ਭਾਸ਼ਾ ਦੀਆਂ ਜਿਹੜੀਆਂ ਗੱਲਾਂ ਜੇ ਮੈਂ ਤੁਹਾਨੂੰ ਕਰਾਂ ਤੇ ਕਈ ਵਾਰ ਅਸੀਂ ਬੜੇ ਉਤਸੁਕ ਹੋ ਜਾਂਦੇ ਹਾਂ, ਕਈ ਵਾਰ ਸਾਨੂੰ ਐਂ ਲੱਗਦਾ ਵੀ ਦੇਰੀ ਹੋ ਰਹੀ ਹੈ, ਜਿਵੇਂ ਮੈਂ ਹੁਣੇ ਕਹਿ ਕੇ ਹਟਿਆ ਵੀ ਸਮਾਂ ਬੜੀ ਤੇਜ਼ੀ ਨਾਲ ਲੰਘ ਰਿਹਾ। ਸੋ ਇਹ ਜਿਹੀਆਂ ਗੱਲਾਂ ਦੇ ਕੀ ਹੱਲ ਆ ਤੇ ਕਿਉਂ ਹੁੰਦੀ ਹੈ ਸਾਨੂੰ ਤੇ ਕੀ ਅਸੀਂ ਉਸ ਚਿੰਤਾ ਨਾਲ ਉਸ ਅੱਚਵੀ ਨਾਲ ਉਸ ਕਾਹਲ ਨਾਲ ਅਸੀਂ ਕੁਛ ਕਰ ਪਾਉਂਦੇ ਹਾਂ, ਇਹ ਗੱਲਾਂ ਅੱਜ ਵਿਚਾਰਨ ਦੀਆਂ ਗੱਲਾਂ। ਤਾਂ ਇਹਨਾਂ ਦੇ ਉੱਤੇ ਜੇ ਹੁਣ ਇੱਕ ਬੜੀਆਂ ਵਧੀਆ ਲਾਈਨਾਂ ਕਿਸੇ ਨੇ ਲਿਖੀਆਂ, ਕਹਿੰਦੇ ਜੇਕਰ ਕਹਿੰਦੇ ਬੜੇ सड़क कहने जब सड़क पर बरात नाच रही हो तो हॉर्न मार मार कर परेशान ना हो, गाड़ी से उतरकर थोड़ा नाच ले, मन शांत होना होगा, टाइम तो उतना ही लगेगा जितना लगता है लगना है। सो बड़ा वधिया विचार मैनू लग्या है गलबात करन लई, ते बड़ी वधिया गल इन्हां ने सुनेहा दिता। कई बार की असीं करदे ना कल्ली तुसीं इक टाइम वाली गल ते नहीं इहनू ढुकदा कर सकदे, इहनू बहुत सारे जीवन दीआं सच्चाईआं दे उत्ते असीं लिया सकदे आ। मन लो असीं किते जा रहे आ ते इदां ही जिवें जाम लग गया, जिवें इन्हां ने बरात दी उदाहरण दित्ती आ वी मूहरे बरात आ गई, ते कई बार की हुंदा वी असीं इन्ने क हुंने आ वी सानू असीं लेट हो गए, असीं ऐं करना असीं वो करना, हॉर्न ते हॉर्न मार के असीं उन्हां दी वी रंग च भंग पाउणे आ ते आप भी उन्हां चिर टेंस दे विच रहिंदे आ। ਤਾਂ ਇਹਨਾਂ ਨੇ ਬੜੀ ਉਦਾਹਰਨ ਦਿੱਤੀ ਵੀ ਕਿਉਂ ਨਾ ਉਦੋਂ, ਚਾਹੇ ਚਲੋ ਇੱਕ ਸੰਭੋਲਿਕ ਗੱਲਾਂ ਹੁੰਦੀਆਂ ਵੀ ਜ਼ਰੂਰੀ ਨਹੀਂ ਹੁੰਦਾ ਵੀ ਉਤਰ ਕੇ ਨੱਚਣਾ ਹੀ ਆ, ਵੀ ਕਿਉਂ ਨਾ ਉਸ ਸਮੇਂ ਦਾ ਇੰਜੋਏ ਕਰ ਲਿਆ ਜਾਵੇ, ਉਸ ਸਮੇਂ ਨੂੰ ਜਿਉਂ ਲਿਆ ਜਾਵੇ, ਉਸੇ ਚੀਜ਼ ਨੂੰ ਉਹਦਾ ਆਨੰਦ ਮਾਣ ਲਿਆ ਜਾਵੇ, ਤਾਂ ਜ਼ਿੰਦਗੀ ਚ ਮੈਨੂੰ ਲੱਗਦਾ ਵੀ ਤੁਹਾਡੇ ਫਾਲਤੂ ਦੀ ਜਿਹੜੀ ਚਿੰਤਾ ਜਿਹੜੀ ਜਾਂ ਚਿੰਤਨ ਆ ਉਹਦੀ ਲੋੜ ਨਹੀਂ ਪੈਂਦੀ। ਜਿਹੜੀ ਅਸਲੀ ਚੀਜ਼ਾਂ ਹੁੰਦੀਆਂ ਜਿਹੜੀਆਂ ਜਾਂ ਅਸਲੀ ਗੱਲਾਂ ਹੁੰਦੀਆਂ ਉਹਨਾਂ ਉਹਨਾਂ ਨੇ ਉਵੇਂ ਹੋਣਾ, ਪਾਣੀ ਨੇ ਪੁਲ ਦੇ ਹੇਠ ਦੀ ਲੰਘਣਾ, ਤੇ ਜੇ ਤੁਸੀਂ ਮਰਜ਼ੀ ਉਹਦੇ ਲਈ ਆਪਣੇ ਆਪ ਨੂੰ ਸਾੜ ਲਓ, ਆਪਣੇ ਆਪ ਨੂੰ ਨਾਲ ਖਿੱਚ ਕੇ ਆਪਣਾ ਆਪ ਗਵਾ ਲਓ ਤਾਂ ਕੋਈ ਫਾਇਦਾ ਨਹੀਂ ਉਹਦਾ ਹੋਣ ਵਾਲਾ। ਸੋ ਦੋਸਤੋ ਕੋਸ਼ਿਸ਼ ਕਰਿਆ ਕਰੋ ਵੀ ਜੇ ਕੁਦਰਤੀ ਜੋ ਵੀ ਇਹੋ ਜਿਹਾ ਵਰਤਾਰਾ ਹੁੰਦਾ ਜਿਹੜਾ ਸਮਾਂ ਹੁੰਦਾ, ਜੇ ਹੁਣ ਇੱਕ ਹੋਰ ਉਦਾਹਰਣ ਜੇ ਦੇਵਾਂ ਤਾਂ ਮੈਂ ਘਰ ਦੇ ਵਿੱਚ ਅਕਸਰ ਇੱਕ ਗੱਲ ਦੇਖਣ ਨੂੰ ਮਿਲਦੀ ਆ ਵੀ ਅਸੀਂ ਇਧਰ ਬੈਠੇ ਆ, ਦੂਜੇ ਪਾਸੇ ਘਰੇ ਖੜਕਾ ਹੁੰਦਾ ਤੇ ਭਾਂਡਾ ਫੁੱਟ ਜਾਂਦਾ, ਜੋ ਭਾਂਡਾ ਫੁੱਟਦਾ ਤੇ ਉਦੋਂ ਬਾਅਦ ਫਿਰ ਸਾਡੇ ਘਰ ਦੇ ਵਿੱਚੋਂ ਆਵਾਜ਼ ਆਉਂਦੀ ਆ, ਜਿਹੜਾ ਆਪਦੇ ਆਪ ਨੂੰ ਘਰ ਦਾ ਮਾਲਕ ਤੇ ਇੱਕ ਇਹ ਸਮਝਦਾ ਵੀ ਮੈਂ ਹੀ ਕਮਾਉਣਾ ਤੇ ਮੇਰੇ ਕਾਰਨ ਹੀ ਇਹ ਚੀਜ਼ਾਂ ਆਉਂਦੀਆਂ, ਤੇ ਭੰਨਤਾ ਇੱਦਾਂ ਇੱਦਾਂ ਕਰਕੇ ਬੋਲਣਾ ਤੇ ਧਿਆਨ ਨਾਲ ਨੀ ਦੇਖਿਆ ਜਾਂਦਾ, ਹੱਥ ਟੁੱਟੇ ਆ, ਫਲਾਨਾ ਧਮਕਾ ਸੌ ਕੁਛ ਬੋਲਿਆ ਜਾਂਦਾ ਉੱਥੇ, ਤੇ ਪਰ ਕੀ ਦੋਸਤੋ ਇਹਨਾਂ ਬੋਲਾਂ ਨਾਲ ਉਹ ਭਾਂਡਾ ਜੁੜ ਜਾਂਦਾ, ਉਹ ਭਾਂਡਾ ਸਾਬਤ ਹੋ ਜਾਂਦਾ। ਇੱਕ ਗੱਲ ਜੇ ਅਸੀਂ ਦਿਮਾਗ ਦੇ ਵਿੱਚ ਲੈ ਆਈਏ, ਇੱਕ ਗੱਲ ਅਸੀਂ ਆਪਣੇ ਦਿਮਾਗ ਦੇ ਵਿੱਚ ਬਿਠਾ ਲਈਏ ਵੀ ਜ਼ਿੰਦਗੀ ਦੇ ਵਿੱਚ ਹਰ ਬੰਦਾ ਸਲੋਤਾ ਲਈ ਕੰਮ ਕਰਦਾ, ਹਰ ਬੰਦੇ ਨੂੰ ਹੁੰਦਾ ਵੀ ਮੈਂ ਵਧੀਆ ਵਧੀਆ ਕੰਮ ਕਰਾਂ ਤੇ ਸਾਡੀ ਮੇਰੀ ਸਲਾਹਤਾ ਹੋਵੇ, ਕੋਈ ਬੰਦਾ ਇਸ ਲਈ ਨਹੀਂ ਕੰਮ ਕਰਦਾ ਵੀ ਮੈਨੂੰ ਗਾਲਾਂ ਮਿਲਣ। ਸੋ ਜੇ ਭਾਂਡਾ ਕਿਸੇ ਨੇ ਭੰਨਿਆ ਤਾਂ ਉਹ ਭਾਂਡਾ ਭੰਨਣ ਵਾਲੇ ਦੀ ਇਹ ਮਨਸ਼ਾ ਨਹੀਂ ਹੁੰਦੀ ਵੀ ਉਹਨੇ ਜਾਣ ਬੁੱਝ ਕੇ ਭੰਨਿਆ, ਬਹੁਤ ਰੇਅਰ ਕੇਸ ਹੁੰਦੇ ਆ, ਤੇ ਜਾਂ ਉਹਨੂੰ ਇਹ ਇਸ ਚੀਜ਼ ਚੋਂ ਗਾਲਾਂ ਲੈਣ ਚ ਉਹਨੂੰ ਸਵਾਦ ਹੋਊਗਾ, ਉਹਨੂੰ ਤਾਂ ਇਹੀ ਸੋਚ ਹੁੰਦੀ ਆ ਵੀ ਮੈਂ ਚੰਗੇ ਤੋਂ ਚੰਗਾ ਕੰਮ ਕਰਾਂ ਤੇ ਸ਼ਾਬਾਸ਼ ਦਾ ਹੱਕਦਾਰ ਹੋਵਾਂ। ਤੇ ਜੇ ਐਕਸੀਡੈਂਟਲੀ ਹੱਥ ਚੋਂ ਭਾਂਡਾ ਛੁੱਟ ਗਿਆ, ਉਹ ਫੁੱਟ ਗਿਆ, ਤੇ ਤੁਹਾਡੀਆਂ ਗਾਲਾਂ ਦੇਣ ਨਾਲ ਤੁਹਾਡੇ ਉੱਚੀ ਬੋਲਣ ਨਾਲ ਕੀ ਉਹ ਸਾਬਤਾ ਹੋਜੂਗਾ? ਕੀ ਤੁਹਾਡੇ ਉਹ ਚੀਜ਼ਾਂ ਵਾਪਸ ਹੋ ਜਾਣਗੀਆਂ? ਨਹੀਂ ਹੁੰਦੀਆਂ ਨਾ। ਹੋਊਗਾ ਕੀ? ਹੋਊਗਾ ਤੁਹਾਡੇ ਮਨਾਂ ਚ ਫਿੱਕ ਪਊਗੀ, ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਪ੍ਰਤੀ ਸੋਚ ਜਿਹੜੀ ਉਹ ਮਾੜੀ ਹੋਊਗੀ, ਉਹ ਸਾਰਾ ਦਿਨ ਇੱਕੋ ਗੱਲ ਦੇਖਣਗੇ ਵੀ ਇਹ ਬੰਦਾ ਕਲੇਸੀ ਹੈ, ਲੜੂ ਆ, ਸਾਰਾ ਦਿਨ ਅਹਿਮ ਸਹਿਮ ਚ ਜਿਉਣਗੇ। ਜਦੋਂ ਅਹਿਮ ਸਹਿਮ ਚ ਜਿਉਂਦਾ ਬੰਦਾ ਉਹ ਆਪਣੀ ਪਰਫਾਰਮੈਂਸ ਕਰਨ ਦੀ ਥਾਂ ਤੇ ਗਲਤੀਆਂ ਬਹੁਤ ਹੋਰ ਕਰਨ ਲੱਗ ਜਾਂਦਾ, ਹੋਰ ਵੱਧ ਨੁਕਸਾਨ ਕਰਨ ਲੱਗ ਜਾਂਦਾ। ਸੋ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਵੀ ਗਲਤੀ ਆ ਜਿਹੜੀ ਬੰਦੇ ਤੇ ਹੁੰਦੀ ਆ, ਉਸ ਗਲਤੀ ਨੂੰ ਬੜਾ ਲਾਈਟਲੀ ਲੈਣਾ ਚਾਹੀਦਾ, ਉਹਨੂੰ ਬੜੇ ਤਰੀਕੇ ਨਾਲ ਤੁਸੀਂ ਸਮਝਾ ਸਕਦੇ ਹੋ। ਉਦੋਂ ਜ਼ਰੂਰੀ ਨਹੀਂ ਹੁੰਦਾ, ਉਦੋਂ 10-20 ਮਿੰਟ ਜੇ ਤੁਸੀਂ ਰਿਐਕਟ ਕਰਦੇ ਹੋ ਨਾ ਤਾਂ ਤੁਹਾਡਾ ਉਹ ਰਿਐਕਸ਼ਨ ਡਾਇਰੈਕਟਲੀ ਬੰਦੇ ਦਾ ਹੌਸਲਾ ਡੇਗਦਾ। ਜੇ ਇਹੀ ਚੀਜ਼ ਤੁਸੀਂ ਉਦੋਂ ਬਾਅਦ ਜਦੋਂ ਵੀ ਸੁਖਾਵਾਂ ਜਾਂ ਮਾਹੌਲ ਆਵੇ ਤੇ ਉੱਥੇ ਆ ਕੇ ਤੁਸੀਂ ਉਹਨੂੰ ਮਜ਼ਾਕ ਦੇ ਵਿੱਚ ਬੰਦੇ ਨੂੰ ਸਮਝਾ ਦਿਓ ਜਾਂ ਬੰਦੇ ਨੂੰ ਕਹਿ ਦਿਓ ਵੀ ਤੂੰ ਇੱਦਾਂ ਨਹੀਂ ਕਰ ਸਕਦਾ ਸੀ ਤਾਂ ਜ਼ਿਆਦਾ ਵਧੀਆ ਸੀ, ਤਾਂ ਉਹ ਸ਼ਾਇਦ ਨਾਲੇ ਤਾਂ ਤੁਸੀਂ ਉਹਦਾ ਦਿਲ ਜਿੱਤ ਲਓਗੇ ਤੇ ਨਾਲੇ ਇੱਕ ਫਾਲਤੂ ਦੀ ਚਿੰਤਾ ਚਿੰਤਨ ਦੀ ਲੋੜ ਨਹੀਂ ਪੈਣੀ। ਮੈਨੂੰ ਮੇਰੇ ਇੱਕ ਪਰਸਨਲ ਮੇਰਾ ਇੱਕ ਐਕਸਪੀਰੀਅੰਸ ਰਿਹਾ ਜੀ, ਅਸੀਂ ਤਕਰੀਬਨ 14 ਸਾਲ ਦੇ ਕਰੀਬ ਮੈਂ ਫੁੱਟਬਾਲ ਖੇਡੀ ਆ ਤੇ ਮੇਰਾ ਕੇਸ ਦੇ ਵਿੱਚ ਇੱਕ ਰਿਕਾਰਡ ਵੀ ਰਿਹਾ ਵੀ 14 ਸਾਲ ਮੈਂ ਸੂਰਜ ਆ ਜਿਹੜਾ ਉਹ ਘਰੇ ਨਹੀਂ ਕਦੇ ਵੀ ਚੜਾਇਆ, ਸੂਰਜ ਮੇਰਾ ਗਰਾਊਂਡ ਦੇ ਵਿੱਚ ਚੜਦਾ ਹੁੰਦਾ ਸੀ। ਤਾਂ ਉਸ ਟਾਈਮ ਦੌਰਾਨ ਸਾਡੀਆਂ ਜਿਹੜੀਆਂ 2 ਟੀਮਾਂ ਬਣੀਆਂ ਹੁੰਦੀਆਂ ਸਨ ਤੇ 2 ਟੀਮਾਂ ਚ ਮੇਰੇ ਇੱਕ ਬੜੇ ਪਿਆਰੇ ਅਜੀਜ਼ ਮਿੱਤਰ ਆ, ਇੱਕ ਟੀਮ ਦੀ ਉਹ ਕਮਾਂਡ ਸਾਂਭਦੇ ਸੀ, ਇੱਕ ਦੀ ਮੈਂ ਸਾਂਭਦਾ ਸੀ। ਤਾਂ ਅਕਸਰ ਜਦੋਂ ਸੁਬਹਾ ਅਸੀਂ 2 ਟੀਮਾਂ ਬਣਾਉਂਦੇ ਸੀ ਨਾ ਤੇ ਉਹ ਬੜਾ ਮੇਰਾ ਪਿਆਰਾ ਮਿੱਤਰ ਆ, ਐਡਾ ਕੁ ਹੈਲਪਫੁੱਲ ਤੇ ਬਹੁਤ ਵਧੀਆ ਇਨਸਾਨ ਆ, ਪਰ ਜਦੋਂ ਖੇਡ ਦੇ ਮੈਦਾਨ ਚ ਹੁੰਦਾ ਤੇ ਉਹਦੇ ਵਿੱਚ ਜਜ਼ਬਾ ਇੰਨਾ ਕੁ ਜ਼ਿਆਦਾ ਕੁੱਟ ਕੁੱਟ ਕੇ ਭਰਿਆ ਜਾਂਦਾ ਤੇ ਉਹ ਹਾਰ ਬਰਦਾਸ਼ਤ ਨਹੀਂ ਕਰ ਸਕਦਾ ਸੀ ਤੇ ਉਹ ਨਾ ਕੋਈ ਵੀ ਗਲਤੀ ਕਿਸੇ ਤੋਂ ਬਰਦਾਸ਼ਤ ਕਰ ਸਕਦਾ ਸੀ। ਇਹਦੇ ਕਾਰਨ ਕੀ ਹੁੰਦਾ ਵੀ ਜਦੋਂ ਉਹ ਖੇਡਦਾ ਤੇ ਜਦੋਂ ਗੇਮ ਚੱਲਦੀ ਤੇ ਉਹਨੇ ਬਹੁਤ ਉੱਚਾ ਨੀਵਾਂ ਬੋਲਣਾ ਨਾਲਦਿਆਂ ਨੂੰ ਵੀ ਤੂੰ ਮਿਸ ਕਿਉਂ ਕਰਤੀ ਗੇਮ, ਤੂੰ ਆਹ ਕਿਉਂ ਕਰਤਾ, ਤੂੰ ਇੱਥੇ ਆਹ ਚਾਂਸ ਮਿਸ ਕਰਤਾ, ਤੂੰ ਐਂ ਕਿੱਕ ਨਹੀਂ ਲਾਈ, ਉੱਦਾਂ ਨਹੀਂ ਕਰੀ। ਤਾਂ ਉਹ ਟੋਕਾ ਟਾਕੀ ਪਲੇਅਰਾਂ ਦੀ ਬਹੁਤ ਜ਼ਿਆਦਾ ਹੁੰਦੀ ਸੀ ਤੇ ਜਿਹਦੇ ਨਤੀਜੇ ਹੁੰਦੇ ਸੀ ਵੀ ਮੈਂ ਉਹਦੇ ਨਾਲੋਂ ਗੇਮ ਦੇ ਵਿੱਚ 19 ਸੀ, 21 ਨਹੀਂ ਸੀ, ਮੈਂ 19 ਸੀ ਪਰ ਜਿੱਤ ਜ਼ਿਆਦਾ ਮੇਰੀ ਝੋਲੀ ਚ ਪੈਂਦੀ ਸੀ ਜਿੱਤ ਦੀ ਜਿਹੜੀ ਪਰਸੈਂਟੇਜ ਸੀ ਹਫ਼ਤੇ ਦੇ ਵਿੱਚੋਂ ਜੇ 7 ਦਿਨ ਖੇਡਦੇ ਸੀ ਤਾਂ 5 ਦਿਨ ਜਿੱਤ ਮੇਰੀ ਹੁੰਦੀ ਸੀ ਤੇ ਉਹਦਾ ਕਾਰਨ ਇਹ ਹੁੰਦਾ ਸੀ ਵੀ ਮੇਰੀ ਟੀਮ ਸੀ ਜਾਂ ਜਿਹੜੇ ਮੇਰੇ ਨਾਲ ਪਲੇਅਰ ਖੇਡਦੇ ਸੀ ਉਹ ਮੈਨੂੰ ਬੜਾ ਸਾਥ ਦਿੰਦੇ ਸੀ ਤੇ ਉਹ ਪਹਿਲਾਂ ਹੀ ਕਹਿਣ ਲੱਗ ਜਾਂਦੇ ਜਦੋਂ ਸੁਬਾਹ 2 ਸੈੱਟ ਬਣਾਏ ਜਾਂਦੇ ਨਾ ਵੱਖਰੇ ਵੱਖਰੇ ਤੇ ਪਹਿਲੇ ਮੈਨੂੰ ਓਹਲੇ ਹੋ ਕੇ ਇਸ਼ਾਰੇ ਕਰਨ ਲੱਗ ਜਾਂਦੇ ਵੀ ਬਾਈ ਆਪਣੇ ਵੰਨੀ ਕਰ ਲਈ ਮੈਨੂੰ ਤੇ ਉਹਦਾ ਕਾਰਨ ਕੀ ਸੀ ਮੈਂ ਕਦੇ ਵੀ ਕਿਸੇ ਵੀ ਪਲੇਅਰ ਨੂੰ ਏਦਾਂ ਨਹੀਂ ਟੋਕਦਾ ਹੁੰਦਾ ਸੀ ਉਹਨੂੰ ਕਹਿਣਾ ਹੁੰਦਾ ਸੀ ਜੇ ਗਲਤੀ ਹੋ ਗਈ ਤਾਂ ਸ਼ਾਬਾਸ਼ ਭਾਈ ਹੋਰ ਕੋਸ਼ਿਸ਼ ਕਰ ਐਤਕੀ ਤੂੰ ਸੁਧਾਰ ਇਹਨੂੰ ਇਹ ਹੋਰ ਕੋਸ਼ਿਸ਼ ਕਰ ਉਹਦਾ ਉਹਦੇ ਨਤੀਜੇ ਕੀ ਹੁੰਦੇ ਸੀ ਵੀ ਉਹ ਹੋਰ ਵਧੀਆ ਪਰਫਾਰਮੈਂਸ ਕਰਦਾ ਸੀ ਤੇ ਇੱਕ ਗੱਲ ਮੇਰੇ ਦਿਮਾਗ ਦੇ ਵਿੱਚ ਮੇਰੇ ਕੋਚ ਨੇ ਬਹਾਈ ਸੀ ਵੀ ਜਿਹੜਾ ਬੰਦਾ 4 ਵਜੇ ਗਰਾਊਂਡ ਚ ਉੱਠ ਕੇ ਆਉਂਦਾ ਉਹ ਕਾਹਦੇ ਲਈ ਆਉਂਦਾ ਉਹ ਕੱਲੀ ਸਿਹਤ ਬਣਾਉਣ ਲਈ ਨਹੀਂ ਆਉਂਦਾ ਨਾਲ ਨਾਲ ਉਹਨੂੰ ਸੋਭਾ ਖੱਟਣੀ ਵੀ ਉਹਦਾ ਇੱਕ ਕੰਮ ਆਉਂਦਾ ਉਹਨੂੰ ਲੱਗਦਾ ਵੀ ਅੱਜ ਮੈਂ ਗਰਾਊਂਡ ਚ ਜਾਵਾਂ ਤੇ ਅੱਜ ਮੈਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਾਂ ਜਿੰਨੀਆਂ ਤਾੜੀਆਂ ਪੈਣ ਮੇਰੇ ਲਈ ਪੈਣ ਜੇ ਗੋਲ ਕਰਾਂ ਤਾਂ ਮੈਂ ਕਰਾਂ ਹਰ ਬੰਦਾ ਇਹ ਸੋਚ ਲੈ ਕੇ ਆਉਂਦਾ ਕੋਈ ਬੰਦਾ ਇਹ ਸੋਚ ਲੈ ਕੇ ਗਰਾਊਂਡ ਚ ਨਹੀਂ ਉਤਰਦਾ ਜਿਹੜਾ ਕਿਹਾ ਕਿ ਮੈਨੂੰ ਗਾਲਾਂ ਮਿਲਣ ਮੇਰੀ ਧੀ ਭੈਣ ਇੱਕ ਹੋਵੇ ਮੈਨੂੰ ਮਾੜਾ ਚੰਗਾ ਬੋਲਿਆ ਜਾਵੇ ਮੇਰੀ ਬੇਇੱਜ਼ਤੀ ਹੋਵੇ ਜੋ ਗਰਾਊਂਡ ਦੇ ਵਿੱਚ ਤੁਸੀਂ ਕਿਸੇ ਪਲੇਅਰ ਨੂੰ ਜਾਂ ਕਿਸੇ ਨੂੰ ਮਾੜਾ ਕਹਿੰਦੇ ਹੋ ਤਾਂ ਉਹਦੀ ਬੇਇੱਜ਼ਤੀ ਸਾਰੇ ਕਿਤੇ ਹੁੰਦੀ ਆ ਉਹ ਨਮੋਸ਼ੀ ਚ ਚਲਾ ਜਾਂਦਾ ਸੋ ਇਹ ਵੀ ਇੱਕ ਵਰਤਾਰਾ ਸੋ ਇਹ ਸਾਰੇ ਵਰਤਾਰਿਆਂ ਦਾ ਇੱਕ ਆਪਾਂ ਜੇ ਮੇਲ ਬਣਾਈਏ ਵੀ ਜੇ ਤੁਸੀਂ ਟਾਈਮ ਤੋਂ ਲੇਟ ਹੋ ਰਹੇ ਹੋ ਤਾਂ ਖਿਜੀ ਜਾਂਦੇ ਹਾਂ ਕਈ ਵਾਰੀ ਭਾਂਡਾ ਘਰੇ ਫੁੱਟ ਗਿਆ ਤਾਂ ਖਿਜੀ ਜਾਂਦੇ ਜੇ ਕਿਸੇ ਨੇ ਗਲਤ ਤੁਹਾਡੀ ਸੋਚ ਮੁਤਾਬਕ ਜਾਂ ਖੇਡਿਆ ਨਹੀਂ ਜਾਂ ਕੰਮ ਨਹੀਂ ਕਰਿਆ ਤਾਂ ਖਿਜੀ ਜਾਂਦੇ ਹੋ ਐਂਡ ਆਫ ਦੀ ਡੇ ਚੋਂ ਨਿਕਲ ਕੇ ਕੀ ਆਉਂਦਾ ਇਹ ਦੇਖੋ ਤੁਸੀਂ ਸੋਚ ਇਸ ਚੀਜ਼ ਦੀ ਹੁੰਦੀ ਵੀ ਤੁਹਾਡੇ ਚੋਂ ਨਿਕਲ ਕੇ ਕੀ ਆਇਆ ਤੁਸੀਂ ਕੀ ਫਾਇਦਾ ਹੋਇਆ ਉਹ ਲੜਾਈ ਦਾ ਉਹ ਖਿਜਣ ਦਾ ਉਹ ਟੋਕਾ ਟਾਕੀ ਦਾ ਤੁਹਾਨੂੰ ਕੀ ਮਿਲਿਆ ਜੇ ਤਾਂ ਤੁਹਾਨੂੰ ਉਹਦੇ ਨਾਲ ਪੈਸੇ ਮਿਲ ਰਹੇ ਆ ਤੁਹਾਡਾ ਲਾਈਫ ਸਟੈਂਡਰਡ ਵੱਧ ਰਿਹਾ ਤਾਂ ਮੰਨ ਸਕਦੇ ਆ ਵੀ ਬਹੁਤ ਵਧੀਆ ਕੰਮ ਆ ਤੁਸੀਂ ਇਹ ਇੱਕ ਗੁਰੂ ਚੇਲੇ ਦਾ ਰਿਸ਼ਤਾ ਹੁੰਦਾ ਇਹਦੇ ਨਾਲ ਕਈ ਹੁਣ ਸੱਜਣ ਮਿੱਤਰ ਮੇਰੇ ਇਸ ਗੱਲ ਨੂੰ ਚੱਕਣਗੇ ਵੀ ਇੱਕ ਗੁਰੂ ਚੇਲੇ ਦਾ ਰਿਸ਼ਤਾ ਹੁੰਦਾ ਗੁਰੂ ਚੇਲੇ ਚ ਗੁਰੂ ਝਿੜਕ ਲੈਂਦਾ ਚੇਲੇ ਨੂੰ ਸਿਖਾਉਣ ਲਈ ਉਹਨੂੰ ਕਈ ਵਾਰੀ ਸਖ਼ਤ ਸ਼ਬਦ ਵੀ ਬੋਲ ਦਿੰਦਾ ਪਰ ਉੱਥੇ ਵੀ ਇੱਕ ਲਹਿਜ਼ਾ ਹੁੰਦਾ ਇੱਕ ਲਹਿਜ਼ੇ ਦੇ ਵਿੱਚ ਉੱਥੇ ਕੋ ਮੋੜ ਹੁੰਦਾ ਸਾਡਾ ਇੱਕ ਇੱਕ ਨਾ ਜਿਵੇਂ ਉਹ ਮੋਬਾਈਲ ਦੇ ਮੋੜ ਦੀ ਅਸੀਂ ਰੋਜ਼ ਗੱਲ ਕਰਦੇ ਹਾਂ ਵੀ ਜੇ ਮੋਬਾਈਲ ਜੇ ਤੁਸੀਂ ਵਾਈਬ੍ਰੇਸ਼ਨ ਮੋੜ ਤੇ ਲਾਇਆ ਤਾਂ ਉਹ ਰਿੰਗ ਨਹੀਂ ਦਿੰਦਾ ਸੋ ਉਹ ਵੀ ਜਦੋਂ ਤੁਸੀਂ ਸਕੂਲ ਜਾਂ ਕਿਤੇ ਸਿੱਖ ਰਹੇ ਹੋ ਨਾ ਉਦੋਂ ਤੁਸੀਂ ਆਪਣੇ ਆਪ ਨੂੰ ਉਸ ਮੋੜ ਚ ਲਗਾਏ ਹੁੰਦੇ ਹੋ ਤੁਹਾਨੂੰ ਪਤਾ ਹੁੰਦਾ ਵੀ ਤੁਹਾਨੂੰ ਕੋਈ ਸਖ਼ਤ ਸ਼ਬਦ ਬੋਲ ਸਕਦਾ ਤੁਹਾਨੂੰ ਕੋਈ ਕਰੜੀ ਗੱਲ ਕਹਿ ਸਕਦਾ ਤੁਹਾਨੂੰ ਕੋਈ ਟੋਕ ਸਕਦਾ ਕਿਉਂਕਿ ਤੁਸੀਂ ਉਸ ਟਾਈਮ ਸਿੱਖਣ ਦੇ ਮੋੜ ਚੋਂ ਜਿਹੜੇ ਦੂਜੇ ਵਰਤਾਰੇ ਮੈਂ ਤੁਹਾਨੂੰ ਦੱਸਿਆ ਉਹਨਾਂ ਚ ਉਹ ਮੋੜ ਨਹੀਂ ਹੁੰਦਾ ਬੰਦੇ ਦਾ ਉਦੋਂ ਬੰਦਾ ਉਸ ਮੋੜ ਚ ਨਹੀਂ ਬੰਦਾ ਹੋਰ ਮੋੜ ਚ ਹੁੰਦਾ ਸੋ ਇਸ ਕਰਕੇ ਉੱਥੇ ਥੋੜੀ ਜਿਹੀ ਗੱਲ ਝੱਲੀ ਜਾ ਸਕਦੀ ਹੈ ਜਾਂ ਝੱਲਣ ਲਾਇਕ ਹੁੰਦੀ ਹੈ ਕਿਉਂਕਿ ਗੁਰੂ ਕਦੇ ਵੀ ਫਾਲਤੂ ਚੀਜ਼ਾਂ ਲਈ ਜਾਂ ਜੇ ਤੁਹਾਡਾ ਉਸਤਾਦ ਆ ਜਾਂ ਉਦਾਂ ਨਹੀਂ ਝਿੜਕਦਾ ਜੇ ਕੋਈ ਇਹੋ ਜਿਹਾ ਉਸਤਾਦ ਹੈਗਾ ਜਿਹੜਾ ਬੇੜਾ ਮਤਲਬ ਤੋਂ ਚੌਧਰ ਛਾਂਟਦਾ ਤਾਂ ਉਹਦੇ ਚੇਲੇ ਕਦੇ ਅੱਜ ਤੱਕ ਉਹਨਾਂ ਨੇ ਕੋਈ ਵੱਡੀ ਮਾਰ ਕੇ ਨਹੀਂ ਮਾਰੇ ਹੋਣਗੇ ਮੈਂ ਦਾਅਵੇ ਨਾਲ ਕਹਿ ਸਕਦਾ ਸੋ ਅੱਜ ਗੱਲਾਂ ਚੋਂ ਗੱਲ ਇਹ ਨਿਕਲੀ ਸੀ ਜੀ ਦਲਜੀਤ ਸਿੰਘ ਹੋਰਾਂ ਦਾ ਵਿਚਾਰ ਵੀ ਆਪਾਂ ਪੜ੍ਹਨਾ ਪਰ ਇਸ ਗੱਲ ਦੇ ਨਾਲ ਜੇ ਤੁਸੀਂ ਸਹਿਮਤ ਹੋ ਤਾਂ ਜ਼ਰੂਰ ਸਾਨੂੰ ਦੱਸਿਓ ਵੀ ਕੀ ਤੁਸੀਂ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਚੀਜ਼ਾਂ ਦੇ ਉੱਤੇ ਅਸਰ ਕਰਦੇ ਹੋ ਜੇ ਕਰਦੇ ਹੋ ਤਾਂ ਉਹਨਾਂ ਦੇ ਕੋਈ ਨਤੀਜੇ ਆਉਂਦੇ ਆ ਕਿ ਨਹੀਂ ਆਉਂਦੇ ਇਹ ਚੀਜ਼ਾਂ ਦੀ ਜ਼ਰੂਰ ਸਾਨੂੰ ਮੈਸੇਜ ਜ਼ਰੀਏ ਜਾਂ ਟੈਲੀਗ੍ਰਾਮ ਜ਼ਰੀਏ ਸਾਂਝ ਪਾਇਓ ਜੀ ਸੋ ਸਾਡੇ ਨਾਲ ਜੁੜਨ ਦਾ ਤਰੀਕਾ ਹੋਈ ਹੈ ਜੀ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਦੇ ਉੱਤੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਟੈਲੀਗ੍ਰਾਮ ਦੇ ਉੱਤੇ ਤੁਸੀਂ ਸਾਨੂੰ ਟੈਕਸਟ ਮੈਸੇਜ ਕਰ ਸਕਦੇ ਹੋ ਤੇ ਤੁਸੀਂ ਜੇ ਚਾਹੋ ਸਾਨੂੰ ਕਾਲ ਕਰਨੀ ਤਾਂ 02-85-99-28-11 ਇਹ ਕਾਲਾਂ ਆਪਾਂ ਲੈਣੀਆਂ ਅੱਜ ਪਰ ਥੋੜੀ ਦੇਰ ਬਾਅਦ ਸੋ ਫਿਲਹਾਲ ਆਪਾਂ ਇੱਕ ਗੀਤ ਸੁਣ ਲਈਏ ਗੱਲਾਂ ਬਾਤਾਂ ਜ਼ਿਆਦਾ ਹੋਊਗਾ ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਜੀ ਜਿਹੜੀ ਅਗਲੀ ਗੱਲਬਾਤ ਨਾਲ ਤੇ ਸਾਡੇ ਮਹਿਮਾਨ ਵੀ ਅਸੀਂ ਤਕਰੀਬਨ ਹੁਣ ਤੋਂ 15 ਮਿੰਟਾਂ ਬਾਅਦ ਟੋਰਾਂਟੋ ਤੋਂ ਜੋੜਨਾ ਬਿਕਰਮ ਜੀ ਨੂੰ ਸੋ ਸੁਣਦੇ ਹਾਂ ਜੀ ਇੱਕ ਗੀਤ ਨਵਾਂ ਆਇਆ ਜੀ ਅਰਸ਼ਦੀਪ ਹੋਰਾਂ ਦਾ ਰੱਬਾ ਰੱਬਾ ਸੁਣਿਆ ਮੈਂ ਵੀ ਨਹੀਂ ਤੇ ਚਲੋ ਰਲ ਮਿਲ ਕੇ ਸੁਣਦੇ ਹਾਂ ਜੀ ਪਹਿਲੀ ਵਾਰ
ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਵੀ ਸਚ ਬਿਨ ਬੋਲਿਆ ਤੂੰ ਸਭ ਕੁਝ ਜਾਣਦਾ ਸਾ सच झूठ दिया रमज़ा पछाणदा बिन बोलिया तू सब कुछ जानदा सच झूठ दिया रमज़ा पछाणदा मेरी तेरे उत्ते टेक मेरे मालका इको तकिया सहारा तेरे नाम दा इको तकिया सहारा तेरे नाम दा उचिया तेरिया शाना तू मेरे वल चाहिदा है सच्चा गुरु मेहरबाना हे रब साया बख्शण हारा उचिया तेरिया शाना तू मेरे वल चाहिदा है सच्चा गुरु मेहरबाना बख्शी दुखिए ताई दिलासा सिरजन हारा हर बंदे दी रूह विच तेरा वासा ओ बेबस नूं तू बरकत बख्शी दुखिए ताई दिलासा सिरजन हारा हर बंदे दी रूह विच तेरा वासा
ਰੱਬਾ ਰੱਬਾ ਮੀਂਹ ਵਰਸਾ ਸਭ ਦੀ ਕੋਠੀ ਦਾਣੇ ਪਾ ਹਰਸ਼ਦੀਪ ਮੇਰੇ ਤਕਰੀਬਨ 10 ਸਾਲ ਪੁਰਾਣੀਆਂ ਗੱਲਾਂ ਚੇਤੇ ਆ ਗਈਆਂ ਜੀ ਇਹ ਕੁੜੀ ਨੇ ਜਿਹੜਾ ਰਨਰ ਅਪ ਰਹੀ ਸੀਗੀ ਆਵਾਜ਼ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਐਮ ਐਚ 1 ਦੇ ਉੱਤੇ ਬੜਾ ਸਫਲ ਪ੍ਰੋਗਰਾਮ ਹੋਇਆ ਸੀ ਜਿਸ ਚ ਪ੍ਰਿੰਸ ਰੋਸ਼ਨ ਪ੍ਰਿੰਸ ਜਿੱਤੇ ਸੀ ਤੇ ਰੁਪਿੰਦਰ ਹਾਂਡਾ ਜਿੱਤੇ ਸੀ ਉਸ ਕੰਪੀਟੀਸ਼ਨ ਦੇ ਵਿੱਚ ਇਸ ਕੁੜੀ ਨੇ ਰਨਰ ਅਪ ਜਿੱਤਿਆ ਸੀ ਤੇ ਕੁੜੀ ਨੇ ਬਹੁਤ ਗਜ਼ਬ ਦਾ ਜਿਹੜੀ ਪਰਫਾਰਮੈਂਸ ਦਿੱਤੀ ਸੀ ਅੱਜ ਕੱਲ੍ਹ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹ ਜਿੱਥੇ ਗਾ ਰਹੀ ਹੈ ਉੱਥੇ ਇੱਕ ਫਿਲਮ ਚ ਇਹਨੇ ਪਿੱਛੇ ਜਿਹੇ ਐਕਟਿੰਗ ਵੀ ਕੀਤੀ ਸੀ। ਸੋ ਕਾਫੀ ਵਧੀਆ ਗਾਣਾ ਗਾਇਆ ਜੀ ਤੇ ਚੰਗਾ ਲੱਗਿਆ ਸੁਬਹ ਸੁਬਹ ਇਹ ਗਾਣਾ ਸੁਣ ਕੇ, ਖਾਸ ਕਰਕੇ ਸਾਉਣ ਦੇ ਮਹੀਨੇ ਦੇ ਵਿੱਚ ਇਹੋ ਜਿਹੀਆਂ ਗੱਲਾਂ ਇਹੋ ਜਿਹੀਆਂ ਆਵਾਜ਼ਾਂ ਅਕਸਰ ਸੁਣ ਦੇਖਣ ਨੂੰ ਮਿਲਦੀਆਂ ਸਨ। ਥੋੜੇ ਜੇ ਸੁਨੇਹੇ ਲੈਂਦੇ ਹਾਂ ਜੀ। ਰਾਜਾ ਧਾਲੀਵਾਲ ਸਾਡੇ ਨਾਲ ਜੁੜੇ ਆ ਜੀ ਬ੍ਰਿਸਬਨ ਤੋਂ, ਕਹਿੰਦੇ ਹਰਮਨ ਰੇਡੀ ਦੇ ਸਰੋਤੇ ਤੇ ਬਰਾੜ ਸਾਹਿਬ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਪੇਂਡੂ ਆਸਟ੍ਰੇਲੀਆ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਆਸਟ੍ਰੇਲੀਆ ਵਿਚ ਖੇਤੀ ਕਰਨ ਲਈ ਪ੍ਰੇਰਿਆ ਅਤੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਬਹੁਤ ਹੀ ਸਤਿਕਾਰਯੋਗ ਬਾਈ ਜੀ ਆਗਿਆਕਾਰ ਸਿੰਘ ਗਰੇਵਾਲ, ਮਨਜਿੰਦਰ ਸਿੰਘ ਗਰੇਵਾਲ, ਕਮਲਜੀਤ ਸਿੰਘ ਗਰੇਵਾਲ, ਸਤਵੀਰ ਲੱਖਾ ਅਤੇ ਦਿਓਲ ਸਾਹਿਬ ਜਿਨ੍ਹਾਂ ਨੇ ਆਪਣਾ ਕੰਮ ਛੱਡ ਕੇ ਮੇਰੇ ਲਈ ਮਲਦੂਰਾ ਵਿਚ 52 ਏਕੜ ਵਾਈਨ ਗਰੇਵ ਦਾ ਫਾਰਮ ਲੱਭ ਕੇ ਡੀਲ ਡਨ ਕਰਵਾਈ, ਨਾਲੇ ਇੱਕ ਏਅਰ ਲਈ ਮਸ਼ੀਨਰੀ ਵਰਤਣ ਲਈ ਦਿੱਤੀ। ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ, ਤਰੱਕੀਆਂ ਬਖਸ਼ੇ। ਧੰਨਵਾਦ ਬਾਈ ਜੀ, ਥੈਂਕਸ ਯੂਅਰ ਟਾਈਮ। ਦੇਖੋ ਬਾਈ ਜੀ, ਅਸੀਂ ਤਾਂ ਸਾਡਾ ਤਾਂ ਕੰਮ ਹੋਕਾ ਦੇਣਾ ਤੇ ਉਸ ਹੋਕੇ ਦੇ ਵਿਚੋਂ ਫਾਇਦਾ ਕੌਣ ਉਠਾਉਂਦਾ ਇਹ ਡਿਪੈਂਡ ਕਰਦਾ ਬੰਦੇ ਦੇ ਫੈਸਲਾ ਲੈਣ ਦੇ ਉੱਤੇ, ਬੰਦੇ ਦੇ ਰਿਸਕ ਲੈਣ ਦੇ ਉੱਤੇ, ਬੰਦੇ ਦੀ ਬਿੱਲ ਪਾਵਰ ਦੇ ਉੱਤੇ। ਕਈ ਵਾਰ ਕੀ ਹੁੰਦਾ ਅਸੀਂ ਈਜ਼ੀ ਮਨੀ ਦੇ ਚੱਕਰਾਂ ਚ ਜਾਂ ਈਜ਼ੀ ਮਨੀ ਦੇ ਲਈ ਸਾਨੂੰ ਬਹੁਤ ਸਾਰੀਆਂ ਗੱਲਾਂ ਪਸੰਦ ਆ ਜਾਂਦੀਆਂ, ਬਹੁਤ ਸਾਰੀਆਂ ਅਸੀਂ ਸਾਨੂੰ ਬਿਜ਼ਨਸ ਪਸੰਦ ਆ ਜਾਂਦੇ ਆ, ਪਰ ਅਸੀਂ ਸਾਨੂੰ ਰਜਾਈ ਨਹੀਂ ਛੱਡਦੀ, ਅਸੀਂ ਹੌਸਲਾ ਹਿੰਮਤ ਨਹੀਂ ਕਰਦੇ, ਅਸੀਂ ਨਿਕਲਣਾ ਨਹੀਂ ਚਾਹੁੰਦੇ ਰਜਾਈ ਚੋਂ। ਤਾਂ ਫਿਰ ਉਹ ਕੀ ਹੁੰਦਾ ਵੀ ਦੂਜਿਆਂ ਦੀਆਂ ਗੱਲਾਂ ਚ ਹੀ ਰਹਿ ਜਾਂਦੇ ਆ ਵੀ ਫਲਾਨੇ ਨੇ ਇਹ ਕਰ ਲਿਆ, ਤਿਮਕੇ ਨੇ ਇਹ ਕਰ ਲਿਆ। ਹੁਣ ਅਸੀਂ ਪਿਛਲੇ 3-4 ਸਾਲਾਂ ਤੋਂ ਸਾਰਿਆਂ ਨੂੰ ਦੱਸ ਰਹੇ ਹਾਂ ਵੀ ਜੇ ਸ਼ਾਂਤੀ ਦੀ ਲਾਈਫ ਤੁਸੀਂ ਜਿਉਣਾ ਚਾਹੁੰਦੇ ਹੋ ਤਾਂ ਇੱਦਾਂ ਤੁਸੀਂ ਖੇਤੀ ਚ ਜਾ ਸਕਦੇ ਹੋ, ਅੰਗੂਰ ਇੱਦਾਂ, ਬਦਾਮ ਇੱਦਾਂ, ਜਿੰਨੀ ਕੁ ਸਾਨੂੰ ਨੌਲੇਜ ਅਸੀਂ ਦੱਸਦੇ ਹਾਂ। ਉਦੋਂ ਬਾਅਦ ਬਹੁਤ ਸਾਰੇ ਸੱਜਣ ਮਿੱਤਰ ਪਰਸਨਲ ਸਾਨੂੰ ਕਾਲ ਕਰ ਲੈਂਦੇ ਆ, ਪਰਸਨਲ ਕਾਲ ਦੇ ਉੱਤੇ ਵੀ ਅਮਨਦੀਪ ਵੀ ਜਿੰਨਾ ਖੇਤੀ ਨਾਲ ਸੰਬੰਧਿਤ ਆ ਬਹੁਤ ਹੈਲਪ ਕਰਦੇ ਆ, ਮੈਂ ਜਿੰਨੀ ਕੁ ਸੋਚ ਆ ਮੈਂ ਕਰਦਾ ਹੈਲਪ। ਤਾਂ ਉਸ ਦੇ ਵਿੱਚ ਬਹੁਤ ਘੱਟ ਲੋਕ ਮਿਲਦੇ ਆ ਜਿਹੜੇ ਉਸ ਨੂੰ ਅਮਲੀ ਜਾਮਾ ਪਵਾ ਲੈਂਦੇ ਆ। ਕਾਗਜ਼ਾਂ ਦੇ ਵਿੱਚ ਤਾਂ ਹਰੇਕ ਨੂੰ ਬੜੀ ਚੰਗੀ ਲੱਗਦੀ ਹੈ ਗੱਲ, ਜਿਹੜੇ ਹੁਣ ਮੈਂ ਕਿਸੇ ਨੂੰ ਕਹਾਂ ਵੀ ਅੰਗੂਰਾਂ ਦੀ ਖੇਤੀ ਕਰ ਲਓ ਜੀ, 50 ਕਿੱਲੇ ਜ਼ਮੀਨ ਲੈ ਲਓ, ਸਾਲ ਚ ਮਹੀਨਾ ਕੁ ਕੰਮ ਆ, 11 ਮਹੀਨੇ ਤੁਸੀਂ ਵਿਹਲੇ, 50 ਕਿੱਲਿਆਂ ਚੋਂ ਮਾੜੇ ਜੇ ਨਾਲ ਵੀ $1,00,000 ਦੀ ਤਾਂ ਤੁਹਾਨੂੰ ਬਚਤ ਹੋ ਹੀ ਜਾਊਗੀ। ਹੁਣ ਇਹ ਗੱਲ ਸੁਣਨ ਨੂੰ ਕਿੱਡੀ ਵਧੀਆ ਲੱਗਦੀ ਆ ਵੀ ਯਾਰ 11 ਮਹੀਨੇ ਬੰਦਾ ਬਿੱਲ ਆ, 1 ਮਹੀਨਾ ਕੰਮ ਸਾਰਾ, ਤੇ ਫੇਰ ਵੀ ਸਾਨੂੰ 2000 ਏਕੜ ਨੂੰ ਬਚ ਰਿਹਾ ਅੱਜ ਮੰਦੇ ਦੇ ਭਾਅ ਦੇ ਵਿੱਚ ਵੀ, ਫੇਰ ਸਾਡੀ ਲਾਈਫ ਖੁੱਲੀ ਢਾਣੀਆਂ ਚ ਰਹਿਣਾ, ਖੁੱਲਾ ਘਰ ਬਾਰ ਪਰਿਵਾਰ ਸਾਰਾ ਕੁਝ ਮਿਲ ਜਾਣਾ, ਇਹਦੀਆਂ ਚੀਜ਼ਾਂ ਬੜੀਆਂ ਵਧੀਆ ਲੱਗਦੀਆਂ। ਤੇ ਪਰ ਉਹਨੂੰ ਅਮਲੀ ਜਾਮਾ ਪਾਉਣ ਲਈ ਕੋਈ ਬੰਦਾ ਸਿਟੀ ਨੂੰ ਛੱਡਣਾ ਨਹੀਂ ਤਾਂ ਚਾਹੁੰਦਾ, ਕੋਈ ਬੰਦਾ ਰਿਸਕ ਨਹੀਂ ਲੈਣਾ ਚਾਹੁੰਦਾ, 1 ਦਿਨ ਦੀ ਦਿਹਾੜੀ ਵੀ ਨਹੀਂ ਛੱਡਣਾ ਚਾਹੁੰਦਾ ਬੰਦਾ ਵੀ ਮੈਂ 1 ਦਿਨ ਜੇ ਮੈਨੂੰ ਦੇਖਣ ਜਾਣਾ ਪੈ ਗਿਆ ਜਾਂ ਕਿਤੇ ਬਲਾਕ 'ਚ 1 ਹਫ਼ਤੇ ਦੀ ਛੁੱਟੀ ਲੈ ਕੇ ਸੌਦਾ ਮਾਰਨਾ ਪੈ ਗਿਆ, ਪਤਾ ਨਹੀਂ ਉੱਥੇ ਕੀ ਹੋਊ ਕਿਵੇਂ ਹੋਊ। ਸੋ ਬਿਰਲੇ ਹੁੰਦੇ ਆ ਜੀ ਜਿਹੜੇ ਉਸ ਚੀਜ਼ ਨੂੰ ਪਿੱਕ ਕਰ ਲੈਂਦੇ ਆ ਤਾਂ ਫਿਰ ਉਹ ਮੰਜ਼ਿਲ ਵੱਲ ਪਹੁੰਚ ਵੀ ਜਾਂਦੇ ਆ। ਕਹਿੰਦੇ ਮੰਜ਼ਿਲ ਵੱਲ ਜਦੋਂ ਪੱਟਿਆ ਜਾਂਦਾ ਕਦਮ, ਜਦੋਂ ਕੋਈ ਵੀ ਕਦਮ ਪੜਦੇ ਨਾ, ਉਹ ਨਿੱਕਾ ਹੋਵੇ ਵੱਡਾ ਹੋਵੇ, ਉਹ ਕਿਸੇ ਨਾ ਕਿਸੇ ਦਿਨ ਤੁਹਾਨੂੰ ਟਿਕਾਣੇ ਤੇ ਲੈ ਹੀ ਜਾਂਦਾ, ਤੇ ਜਿਹੜੇ ਨੇ ਕਦਮ ਹੀ ਨਹੀਂ ਪੱਟਿਆ ਉਹ ਬੈਠਾ ਫਿਰ ਕਿਸਮਤਾਂ ਨੂੰ ਰੋਣੇ ਰੋਂਦਾ ਰਹਿੰਦਾ। ਸੋ ਤੁਸੀਂ ਧੰਨਵਾਦ ਆ ਤੁਹਾਡਾ ਜੀ ਰਾਜਾ ਬਾਈ, ਤੁਸੀਂ ਸਾਡੀ ਜਿਹੜੀ ਮਿਹਨਤ ਦਾ ਮੁੱਲ ਮੋੜਿਆ, ਸਾਡੀਆਂ ਗੱਲਾਂ ਦੇ ਉੱਤੇ ਅਮਲ ਕੀਤਾ ਤੇ ਅਮਲ ਕਰਕੇ ਅੱਜ ਇੱਕ ਵਧੀਆ ਲਾਈਫ ਜਿਹੜੀ ਆਪਦੀ ਵਿੱਚ ਆ ਗਏ ਹੋ, ਤੇ ਅਸੀਂ ਆਸ ਕਰਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅੰਗੂਰਾਂ ਦੀ ਜਿਹੜੀ ਕਾਸ਼ਤ ਦੇ ਵਿੱਚ ਵੀ ਵਾਧਾ ਹੋਊਗਾ ਤੇ ਪ੍ਰਾਈਸਿਸ ਵੀ ਵਧਣਗੇ ਤੇ ਤੁਹਾਨੂੰ ਬਹੁਤ ਜ਼ਿਆਦਾ ਜਿਹੜੇ ਪ੍ਰੋਫਿਟ ਹੋਏਗਾ, ਤੇ ਸਾਨੂੰ ਤੁਸੀਂ ਜਦੋਂ ਸਾਨੂੰ ਪਤਾ ਵੀ ਜਿਵੇਂ ਜਿਵੇਂ ਤੁਸੀਂ ਜ਼ਿੰਦਗੀ ਦਾ ਆਨੰਦ ਮਾਣੋਗੇ ਤੁਹਾਡੇ ਅੰਦਰੋਂ ਧੁਰ ਅੰਦਰੋਂ ਇੱਕ ਜਿਹੜੀ ਦੁਆ ਦਿਲੋਂ ਉਹ ਨਿਕਲਦੀ ਰਹੂਗੀ, ਤੇ ਉਹ ਦੁਆਵਾਂ ਲਈ ਅਸੀਂ ਸਦਾ ਹੀ ਕੋਸ਼ਿਸ਼ਾਂ ਚ ਰਹਿੰਦੇ ਹਾਂ ਵੀ ਕਿਤੋਂ ਨਾ ਕਿਤੋਂ ਸਾਨੂੰ ਚੰਗੀਆਂ ਦੁਆਵਾਂ ਮਿਲਣ। ਸੋ ਤੁਸੀਂ ਦੁਆਵਾਂ ਅੱਜ ਹੀ ਦੇ ਰਹੇ ਹੋ ਤੇ ਪਰ ਮੈਨੂੰ ਪੂਰੀ ਉਮੀਦ ਆ ਵੀ ਨਿੱਤ ਜਦੋਂ ਤੁਸੀਂ ਜ਼ਿੰਦਗੀ ਦਾ ਆਨੰਦ ਮਾਣੋਗੇ ਤਾਂ ਤੁਹਾਡੀਆਂ ਦੁਆਵਾਂ ਦਿਲੋਂ ਦੁਆਵਾਂ ਸਾਡੇ ਤੱਕ ਪਹੁੰਚਦੀਆਂ ਰਹਿਣਗੀਆਂ। ਸੋ ਬਾਕੀ ਤੁਸੀਂ ਗਰੇਵਾਲ ਬ੍ਰਦਰਸ ਦੀ ਗੱਲ ਕੀਤੀ ਹੈ ਜੀ, ਗਰੇਵਾਲ ਬ੍ਰਦਰਸ ਦੀ ਜਿਹੜੀ ਇਕੁਆਲਿਟੀ, ਇੱਕੋ ਇੱਕ ਵੱਡੀ ਇਕੁਆਲਿਟੀ ਜਿਹੜੀ ਮੈਂ ਮੰਨੀ ਆ, ਉਹ ਆ ਉਹ ਕਮਿਊਨਿਟੀ ਦੇ ਮਾਮਲੇ ਦੇ ਵਿੱਚ ਹਰ ਟਾਈਮ ਵੱਧ ਚੜ ਕੇ ਹਿੱਸਾ ਪਾਉਣ ਨੂੰ ਤਿਆਰ ਰਹਿੰਦੇ ਆ, ਜਿੱਥੇ ਮਰਜ਼ੀ ਜਦੋਂ ਮਰਜ਼ੀ ਤੁਸੀਂ ਉਹਨਾਂ ਦੀ, ਇੰਨੀ ਬਿਜ਼ੀ ਲਾਈਫ ਆ ਪਰ ਫਿਰ ਵੀ ਜਦੋਂ ਮਰਜ਼ੀ ਤੁਸੀਂ ਉਹਨਾਂ ਨੂੰ ਕਾਲ ਕਰੋ, ਜਦੋਂ ਮਰਜ਼ੀ ਤੁਸੀਂ ਕੁਛ ਵੀ ਉਹਨਾਂ ਤੋਂ ਹੈਲਪ ਦੀ ਕੋਸ਼ਿਸ਼ ਕਰੋ, ਨਾਲ ਦੀ ਨਾਲ ਉਹ ਤੁਹਾਡੀ ਹੈਲਪ ਕਰਦੇ ਆ। ਸੋ ਇਹ ਤਾਂ ਹੁਣ ਸਾਡੇ ਇੱਕ ਆਸਟ੍ਰੇਲੀਆ ਦੇ ਆਈਕੋਨ ਬਣ ਚੁੱਕੇ ਆ ਜੀ, ਤੇ ਇਸ ਕਰਕੇ ਉਹਨਾਂ ਦੀ ਤਾਂ ਅਸੀਂ ਸਦਾ ਹੀ ਜਿਹੜਾ ਉਹਨਾਂ ਦਾ ਧੰਨਵਾਦ ਕਰਦੇ ਹਾਂ। ਜਿਉਂ ਹਰਮਨ ਰੇਡੀਓ ਚੱਲਿਆ ਜਾਂ ਪੰਜਾਬੀ ਅਖਬਾਰ, ਉਹ ਸਦਾ ਉਹਦੇ ਨਾਲ ਜੁੜੇ ਹੋਏ ਆ। ਬਹੁਤ ਘੱਟ ਲੋਕ ਆ ਜਿਹੜੇ ਜੀ ਬਿਨਾਂ ਕਿਸੇ ਲਾਲਚ ਦੇ ਤੇ ਬਿਨਾ ਕਿਸੇ ਗੱਲ ਤੋਂ ਨਿਯਮਤ ਤੌਰ ਤੇ ਰੇਡੀਓ ਨਾਲ ਜੁੜੇ ਹੋਏ ਆ। ਜੇ ਜਸਪਾਲ ਸੰਧੂ ਹੋਰਾਂ ਦੀ ਅਸੀਂ ਅਕਸਰ ਗੱਲ ਕਰਦੇ ਆ, ਜਦੋਂ ਰੇਡੀਓ ਚੱਲਿਆ ਚਾਹੇ ਉਹ ਜੋ ਮਰਜ਼ੀ ਸਿਸਟਮ ਚੋਂ ਨਿਕਲਿਆ, ਇੱਕ ਇਹੋ ਜਿਹਾ ਉਨ੍ਹਾਂ ਦਾ ਬਿਜ਼ਨਸ ਰਿਹਾ, ਪਰ ਉਨ੍ਹਾਂ ਨੇ ਰੇਡੀਓ ਅਖਬਾਰ ਨੂੰ ਸਦਾ ਹੀ ਆਪਦਾ ਸਾਥ ਦਿੱਤਾ ਤੇ ਇਹੀ ਚੀਜ਼ ਗਰੇਵਾਲ ਬ੍ਰਦਰਸ ਦੀ ਰਹੀ ਆ। ਸੋ ਧੰਨਵਾਦ ਉਨ੍ਹਾਂ ਦਾ ਕਰਨਾ ਬਣਦਾ ਜੀ। ਹਰਮੀਤ ਚੰਨਾ ਸਾਡੇ ਨਾਲ ਜੁੜ ਗਏ ਜੀ ਤੇ ਉਨ੍ਹਾਂ ਨੇ ਮੈਸੇਜ ਕੀਤਾ ਜੀ, ਕਹਿੰਦੇ ਕੋਬਰਮ ਤੁਸੀਂ ਸਾਰੇ ਜਾਣੇ ਸੁਣ ਰਹੇ ਆ ਜੀ, ਹੈਵੀ ਰੇਨ ਹੋ ਰਹੀ ਆ ਕਹਿੰਦੇ ਅੱਜ ਕੋਬਰਮ ਚ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਆ। ਕਹਿੰਦੇ ਸਟਾਫ ਮੈਂਬਰ ਨੂੰ ਵੀ ਤੇ ਆਲ ਲਿਸਨਰ ਦੇ ਹਰਮਨ ਰੇਡੀਓ ਵਰਲਡ ਵਾਈਡ ਜਿੱਥੇ ਵੀ ਸੁਣ ਰਹੇ ਆ, ਵਾਜ ਯੂਰ ਆਲ ਕਮੈਂਟਸ ਔਨ ਐਵਰੀ ਟਾਪਿਕ ਇਨ ਯੂਰ ਵਾਇਸ ਪਲੇ ਸੌਂਗ ਜ਼ਿੰਦਗੀ ਕਾ ਸਫ਼ਰ ਮੇਂ ਗੁਜ਼ਰ ਜਾਤੇ ਹੈ ਜੋ ਮੁਕਾਮ ਵੋ ਫਿਰ ਨਹੀਂ ਆਤੇ। ਓਕੇ ਬਾਏ, ਬਿਲਕੁਲ ਜੀ ਇਹੀ ਗੱਲਬਾਤ ਅਸੀਂ ਅੱਜ ਕਰ ਰਹੇ ਸੀ ਚੰਨਾ ਜੀ, ਵੀ ਜਿਹੜਾ ਵਕਤ ਆ ਉਹ ਤੇਜ਼ੀ ਨਾਲ ਨਿਕਲ ਰਿਹਾ, ਸੋ ਕਿਉਂ ਨਾ ਉਹਨੂੰ ਯੂਜ਼ ਕੀਤਾ ਜਾਵੇ। ਉਨ੍ਹਾਂ ਨੇ ਇਕ ਨਾਲ ਫੋਟੋ ਭੇਜੀ ਆ ਜੀ, ਜਿਹਦੇ ਚ ਇਕ ਸੰਦੇਸ਼ ਆ, ਪ੍ਰਦੇਸ਼ਾਂ ਵਿਚ ਪੈਸੇ ਸਿਰਫ ਘੰਟਿਆਂ ਦੇ ਹਿਸਾਬ ਨਾਲ ਨਹੀਂ ਦਿੱਤੇ ਜਾਂਦੇ, ਇਹ ਆਪਣਿਆਂ ਤੋਂ ਪਾਈ ਗਈ ਜੁਦਾਈ ਦੇ ਵੀ ਹੁੰਦੇ ਹਨ, ਗੁਜ਼ਰ ਚੁੱਕੇ ਤਿਉਹਾਰਾਂ ਤੇ ਸ਼ਗਨਾਂ ਦੇ ਵੀ ਹੁੰਦੇ ਹਨ, ਅੱਖੋਂ ਓਹਲੇ ਹੋਈਆਂ ਮੌਤਾਂ ਤੇ ਜਨਮਾਂ ਦੇ ਵੀ ਹੁੰਦੇ ਹਨ। ਬਿਲਕੁਲ ਸੱਚਾਈ ਆ ਜੀ, ਇਹਦੇ ਵਿਚ ਕੋਈ ਦੋ ਰਾਇ ਨਹੀਂ ਹੈ ਵੀ ਜਿਹੜੀ ਇਹ ਸਾਡੀ ਜਿਹੜਾ ਮੁੱਲ ਆ ਮਿਹਨਤ ਦਾ, ਇਹ ਕਈ ਚੀਜ਼ਾਂ ਦਾ ਰਲ ਕੇ ਮੁੜਦਾ ਜੀ। ਜਗਰੂਪ ਸਿੰਘ ਜੁੜੇ ਆ ਜੀ ਸਾਡੇ ਨਾਲ, ਜਗਰੂਪ ਸਮਰਾ ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਬਰਾੜ ਬਾਈ ਜੀ, ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਜੀ, ਹਮੇਸ਼ਾ ਵਾਂਗ ਜੋਬ ਦੇ ਨਾਲ ਨਾਲ ਤੁਹਾਡੇ ਨਾਲ ਸੈਟਰਡੇ ਗੱਲ ਕਰਕੇ ਬਹੁਤ ਵਧੀਆ ਲੱਗਿਆ ਜੀ, ਥੈਂਕ ਯੂ ਤੁਹਾਡੇ ਸਾਨੂੰ ਟਾਈਮ ਦੇਣ ਲਈ। ਸੌਂਗ ਪਲੇ ਕਰ ਦਿਓ ਜੀ ਚਾਹਤ ਮੂਵੀ ਦਾ, ਚਾਹਤ ਮੈਂ ਤੇ ਰਾਜ ਸੰਧੂ ਜੀ ਪ੍ਰੋਗਰਾਮ ਸੁਣਦੇ ਦੀ ਸੈਲਫੀ ਲਈ ਹੈ ਜੀ, ਕਹਿੰਦੇ ਵਾਈਟ ਆਰਮੀ। ਸੋ ਬਿਲਕੁਲ ਜੀ, ਉਹਨਾਂ ਨੇ ਕੰਮ ਦੇ ਉੱਤੋਂ ਜਿਹੜੀ ਜਗਰੂਪ ਹੋਰਾਂ ਨੇ ਤੇ ਨਾਲ ਰਾਜ ਸੰਧੂ ਹੋਰਾਂ ਨੇ ਆਪਣੀ ਫੋਟੋ ਭੇਜੀ ਹੈ ਜੀ ਵਾਈਟ ਆਰਮੀ ਦੀ, ਸੋ ਬਹੁਤ ਮਿਹਰਬਾਨੀ ਹੈ ਜੀ ਤੁਹਾਡੀ, ਤੁਸੀਂ ਪ੍ਰੋਗਰਾਮ ਕੰਮ ਦੌਰਾਨ ਸੁਣ ਰਹੇ ਹਾਂ, ਇੰਜੋਏ ਕਰ ਰਹੇ ਹਾਂ, ਬਾਕੀ ਗੱਲ ਕਰਕੇ ਮੈਨੂੰ ਵੀ ਵਧੀਆ ਲੱਗਿਆ ਜੀ, ਕਿਉਂਕਿ ਸਾਡੀ ਕਮਾਈ ਹੈ ਜਿਹੜੀ ਉਹੀ ਹੈ ਤੁਹਾਡੇ ਚਾਰ ਬੋਲ। ਸੋ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਆਪਣੀ ਜਿਹੜੀ ਕਮਾਈ ਨੂੰ ਕਿਤੇ ਵੀ ਨਾ ਛੱਡੀਏ। ਸੋ ਦੋਸਤੋ, ਕੰਮਕਾਰ ਦੌਰਾਨ ਰੇਡੀਓ ਨਾਲ ਜਿਹੜੇ ਜੁੜਦੇ ਆ ਸੱਜਣ ਮਿੱਤਰ, ਉਹਨਾਂ ਦਾ ਅਸੀਂ ਹੋਰ ਵੀ ਧੰਨਵਾਦ ਕਰਦੇ ਹਾਂ। ਅਸੀਂ ਸਮਝਦੇ ਉਹਨਾਂ ਦੀ ਮਜਬੂਰੀ ਵੀ, ਉਹ ਸਾਨੂੰ ਟੈਕਸਟ ਨਹੀਂ ਕਰ ਸਕਦੇ, ਪਰ ਫਿਰ ਵੀ ਧੰਨਵਾਦੀ ਆ ਜੀ ਤੁਹਾਡੇ। ਰੁਪਿੰਦਰ ਸਿੰਘ ਗਿੱਲ ਸਿਡਨੀ ਮੋਗਾ ਘੱਲ ਕਲਾਂ ਵਾਲੇ ਜੁੜੇ ਆ ਜੀ, ਅੱਜ ਕੱਲ ਕਹਿੰਦੇ ਸੀ ਮੈਲਬਨ ਚ, ਗੁੱਡ ਮਾਰਨਿੰਗ ਬਰਾੜ ਸਾਹਿਬ ਐਂਡ ਆਲ ਲਿਸਨਰ, ਰੁਪਿੰਦਰ ਸਿੰਘ ਘੱਲ ਕਲਾਂ ਵਾਲੇ ਜੀ, ਠੀਕ ਹੈ ਜੀ, ਆਈ ਲਾਈਕ ਯੂਅਰ ਥੋਟਸ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਸਾਡੇ ਜਿਹੜੀਆਂ ਥੋਟਸ ਨੂੰ ਪਸੰਦ ਕੀਤਾ, ਮੇਰੀਆਂ ਥੋਟਸ ਨਹੀਂ ਆਏ ਜੀ, ਇਹ ਸਾਡੇ ਬਜ਼ੁਰਗਾਂ ਦੀਆਂ, ਸਾਡੇ ਸਮਾਜ ਦੀਆਂ ਥੋਟਸ ਆ, ਮੇਰਾ ਮੈਂ ਤੱਕ ਜਰੀਆ ਤੁਹਾਡੇ ਤੱਕ ਗੱਲ ਅੱਗੇ ਪਿੱਛੇ ਲਿਜਾਣ ਦਾ। ਸੋ ਬਚਿੱਤਰ ਸਿੰਘ ਮੌੜ ਫਿਰੋਜ਼ਪੁਰ ਵਾਲੇ ਵੀ ਜੁੜ ਚੁੱਕੇ ਆ ਜੀ, ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਹਰਮਨ ਰੇਡੀਓ ਦੇ ਪਰਿਵਾਰ ਨੂੰ, ਤੇ ਉਹ ਵੀ ਪ੍ਰੋਗਰਾਮ ਦਾ ਆਨੰਦ ਵੱਡੇ ਤੜਕੇ ਉੱਠ ਕੇ ਮਨਾ ਰਹੇ ਆ। ਹਰਪ੍ਰੀਤ ਸਿੰਘ ਕਾਲੋ ਬ੍ਰਿਸਬਨ ਤੋਂ ਜੁੜਿਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਉਹ ਵੀ ਕਹਿੰਦੇ ਮੈਨੂੰ ਰਿਸ਼ਤਿਆਂ ਦੀਆਂ ਲੰਮੀਆਂ ਕਤਾਰਾਂ ਨਾਲ ਮਤਲਬ ਨਹੀਂ, ਕੋਈ ਦਿਲ ਹੋਵੇ ਮੇਰਾ ਤੇ ਇੱਕ ਹੀ ਸ਼ਖਸ ਕਾਫੀ ਹੈ, ਕੋਈ ਦਿਲੋਂ ਹੋਵੇ ਮੇਰਾ ਤਾਂ ਇੱਕ ਹੀ ਸ਼ਖਸ ਕਾਫੀ ਹੈ। ਸੋ ਬਹੁਤ ਵਧੀਆ ਲਿਖਿਆ ਜੀ, ਕਹਿੰਦੇ ਲੰਮੀਆਂ ਕਤਾਰਾਂ ਦੀ ਲੋੜ ਨਹੀਂ ਹੁੰਦੀ, ਜੇ ਤੁਹਾਡਾ ਵੈਲ ਵਿਸ਼ਰ ਤਾਂ ਇੱਕੋ ਹੀ ਕਾਫੀ ਆ। ਮੈਂ ਇੱਥੇ ਦੱਸਦਿਆਂ ਜੀ, ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹਨੂੰ ਸਪਾਂਸਰ ਕਰ ਰਿਹਾ ਜੀ ਦਵਿੰਦਰ ਸਿੰਘ, ਜਿਹੜੇ ਸੀ ਡੀ ਬੈਟਰੀ ਤੋਂ ਸਿਡਨੀ ਤੋਂ, ਤੇ ਏ ਸੀ ਟੀ ਜਿਹੜੇ ਕੈਨਬਰਾ ਤੋਂ ਕਰ ਰਿਹਾ ਜੀ ਸਾਡੇ ਮਿੱਤਰ, ਤੇ ਨਾਲ ਹੀ ਸਾਨੂੰ ਕਰ ਰਿਹਾ ਜੀ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ, ਤੇ ਫਿਰ ਸਾਨੂੰ ਕਰ ਰਿਹਾ ਜੀ ਪ੍ਰਦੀਪ ਸਿੰਘ ਤੂਰ ਫ੍ਰਿਜਨੋ ਵਾਲੇ, ਤੇ ਗੁਰਜੋਵਨਜੀਤ ਸਿੰਘ ਮੈਲਬਨ ਤੋਂ, ਤੇ ਸੁਖਪਾਲ ਸਿੰਘ ਏ ਸੀ ਟੀ ਵਾਲਿਆਂ ਦਾ ਮੈਂ ਦੱਸਤਾ ਜੀ ਜਿਹੜੇ ਕਿ ਕੈਨਬਰਾ ਤੋਂ ਕਰਦੇ ਆ, ਪਰ ਉਹਨਾਂ ਦੀ ਅਸੀਂ ਇੱਕ ਛੋਟੀ ਜਿਹੀ ਐਡ ਵੀ ਬਣਾਈ ਹੈ ਤੇ ਉਹਨਾਂ ਨੂੰ ਅਸੀਂ ਸਾਡਾ ਬਣਦਾ ਅਸੀਂ ਆਪਦੇ ਵੱਲੋਂ ਰਿਗਾਰਡ ਦੇਣਾ ਚਾਹੁੰਦੇ ਆ ਜਦੋਂ ਸਾਡੇ ਸੱਜਣ ਮਿੱਤਰ ਸਾਡੇ ਇਸ ਰੇਡੀਓ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੇ ਲੋਕਾਂ ਤੱਕ ਲਿਆਉਣ ਚ ਅਸੀਂ ਕਾਮਯਾਬ ਹੁੰਦੇ ਆ। ਸੰਦੀਪ ਰਾਏ ਜੁੜਿਆ ਜੀ, ਸੰਦੀਪ ਰਾਏ ਭਾਜੀ ਰੀਡ ਦਿਸ ਲਿੰਕ, ਭਾਜੀ ਲਿੰਕ ਤਾਂ ਜ਼ਰੂਰ ਰੀਡ ਕਰਾਂਗੇ ਪਰ ਲੰਮਾ ਚੌੜਾ ਟਾਈਮ ਲੱਗਣਾ ਜ਼ਰੂਰ, ਅਸੀਂ ਬ੍ਰੇਕ ਦੌਰਾਨ ਦੇਖਦੇ ਹਾਂ ਵੀ ਤੁਸੀਂ ਜਗਬਾਣੀ ਦੀ ਕੋਈ ਖ਼ਬਰ ਸਾਡੇ ਨਾਲ ਸਾਂਝੀ ਕੀਤੀ ਆ, ਸੋ ਵਕਤ ਮਿਲਣ ਤੇ ਜ਼ਰੂਰ ਇਹ ਵੀ ਦੇਖਦੇ ਹਾਂ ਜੀ। ਪਰ ਫਿਲਹਾਲ ਮੈਨੂੰ ਲੱਗਦਾ ਵੀ ਸਾਨੂੰ ਨਾ ਅਸੀਂ ਗੱਲਬਾਤ ਲਈ ਸਾਡੇ ਮਹਿਮਾਨਾਂ ਨੂੰ ਵੀ ਜੋੜਨਾ, ਤੇ ਅਸੀਂ ਇੱਕ ਪਹਿਲਾਂ ਗਾਣਾ ਸੁਣ ਲਈਏ ਤੇ ਫਿਰ ਉਦੋਂ ਬਾਅਦ ਅਸੀਂ ਤੁਹਾਨੂੰ ਇੱਕ ਮਹਿਮਾਨ ਦੇ ਨਾਲ ਸਾਡੇ ਟੋਰਾਂਟੋ ਤੋਂ ਅਸੀਂ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਛੇਤੀ। ਸੋ ਇੱਕ ਗੀਤ ਜਿਹੜੀ ਫਰਮਾਇਸ਼ ਕੀਤੀ ਸੀ ਮੈਨੂੰ ਲੱਗਦਾ ਸਰਬਜੀਤ ਹੋਰਾਂ ਨੇ ਕਿਉਂ ਕੀਤਾ ਹੋਇਆ, ਉਹ ਸੁਣਾਉਣੇ ਆ ਜੀ ਤੇ ਮਿਲਦੇ ਹਾਂ ਫਿਰ ਇੱਕ ਗੀਤ ਤੋਂ ਬਾਅਦ।
सफर में गुजर जाते हैं जो मकाम वो फिर नहीं आते, वो फिर नहीं आते। जिंदगी के सफर में गुजर जाते हैं जो मकाम वो फिर नहीं आते। चाहे कोई पुकार करे उनका नाम वो फिर नहीं आते, वो फिर नहीं आते। जाती है सुबह आती है रात रात जाती नहीं ही, वक्त चलता ही रहता है रुकता नहीं, एक पल में ये आगे निकल जाता है, आदमी ठीक से देख पाता नहीं, और पर्दे पे मंजर बदल जाता है, एक बार चले जाते हैं जो दिन रात सुबह शाम, वो फिर नहीं आते, वो फिर नहीं आते, जिंदगी के सफर में गुजर जाते हैं जो मकान, वो फिर नहीं आते, वो फिर नहीं आते।
हरमन रेडियो नो तुसी कई तरीके दे नाल सुन सकते हो। एप्पल ऐप स्टोर तो तुसी आईफोन, आईपैड अति आईपॉड टच ले हरमन रेडियो सर्च करो अति वर्जन 2 इंस्टॉल करो। एंड्रॉइड प्लेटफॉर्म ते तुसी गूगल प्ले स्टोर तो फ्री डाउनलोड करो। ब्लैकबेरी, नोकिया अति विंडो मोबाइल ले तुसी ट्यून इन ऐप डाउनलोड करके हरमन रेडियो सर्च करो। harmanradio.com ते भी तुसी सुन सकते हो। कोई भी वाईफाई रेडियो सेट ते भी साडे चैनल उपलब्ध हन।
ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਜੁੜਿਆ ਹਾਂ ਤੁਹਾਡੇ ਨਾਲ ਤੇ ਮੈਨੂੰ ਟੈਕਨੀਕਲ ਸਪੋਰਟ ਦੇ ਰਿਹਾ ਜੀ ਸਰਬਜੀਤ ਸਿੰਘ ਹਰ ਰੋਜ਼ ਦੀ ਤਰ੍ਹਾਂ ਤੇ ਤੜਕੇ ਵੱਡੇ ਤੜਕੇ ਇੰਡੀਆ ਤੋਂ ਉੱਠ ਕੇ ਜਿਹੜੀ ਇੱਕ ਟੈਕਨੀਕਲ ਕੰਮ ਕਰਨੇ ਖਾਸੇ ਔਖੇ ਆ ਕਿਉਂਕਿ ਸਾਡਾ ਤਾਂ ਸਰੀਰ ਜਿਹਾ ਨਹੀਂ ਬਣਦਾ ਸੁਬਹਾ ਸੁਬਹਾ ਤੇ ਉਹ ਵੀ 3 ਵਜੇ ਉੱਠ ਕੇ ਤੇ ਟੈਕਨੀਕਲ ਜਿਹੜੀਆਂ ਦਿੱਕਤਾਂ ਨੂੰ ਦੇ ਨਾਲ ਮੱਥਾ ਖਪਾਈ ਕਰਨੀ ਤਾਂ ਕਾਫੀ ਔਖਾ ਜੀ। ਸੋ ਕਹਿੰਦੇ ਨੀ ਹੁੰਦੇ ਵੀ ਇੱਕ ਤਾੜੀ ਸਰਬਜੀਤ ਦੇ ਨਾਂ ਦੀ ਹੋ ਜੇ ਤੋ ਸਰਬਜੀਤ ਸਿੰਘ ਦਾ ਸਪੈਸ਼ਲ ਧੰਨਵਾਦ ਕਰਨਾ ਬਣਦਾ ਸੁਬਹਾ ਸੁਬਹਾ ਉੱਠਦੇ ਆ। ਪਰ ਇੱਧਰ ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਟੈਲੀਗ੍ਰਾਮ ਜ਼ਰੀਏ ਜੁੜ ਰਹੇ ਆ, ਮੈਂ ਜ਼ਿਆਦਾ ਮੈਸੇਜ ਨਹੀਂ ਹੁਣ ਲੈ ਪਾਊਂਗਾ ਕਿਉਂਕਿ ਸਾਡੇ ਮਹਿਮਾਨ ਨਾਲ ਵੀ ਅਸੀਂ ਗੱਲ ਕਰਨੀ ਆ, ਪਰ ਥੋੜੇ ਜੇ ਮੈਂ ਦੱਸਾਂ ਜੀ। ਸਤਿੰਦਰਪਾਲ ਸਿੰਘ ਹੋਰਾਂ ਨੇ ਕਿਹਾ ਜੀ ਸਤਿ ਸ਼੍ਰੀ ਅਕਾਲ ਮਿੰਟੂ ਭਾਅ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਇੰਜੋਏ ਕਰ ਰਹੇ ਹਾਂ ਤੇ ਉਹਨਾਂ ਨੇ ਨਾਲ ਇੱਕ ਚੁਟਕਲਾ ਭੇਜਿਆ ਜੀ। ਕਹਿੰਦੇ ਕੱਲ ਥੋੜਾ ਬਿਮਾਰ ਸੀ, ਪੂਰਾ ਦਿਨ ਫੋਨ ਵੱਜਦਾ ਰਿਹਾ, ਆਰਾਮ ਵੀ ਨਾ ਕਰ ਸਕਿਆ। ਦਿਮਾਗ ਚ ਇੱਕ ਆਈਡੀਆ ਆਇਆ, ਸਾਰਿਆਂ ਨੂੰ ਵਟਸਐਪ ਤੇ ਮੈਸੇਜ ਕਰ ਦਿੱਤਾ, ਬਾਈ 50,000 ਦੀ ਜ਼ਰੂਰਤ ਹੈ। ਕਸਮ ਨਾਲ ਦਿਨ ਚੈਨ ਦੀ ਨੀਂਦ ਨਾ ਸੁੱਤਾ, ਪੂਰਾ ਦਿਨ ਇੱਕ ਕਾਲ ਵੀ ਨਹੀਂ ਆਈ, ਹੋਰ ਤਾਂ ਹੋਰ ਜਿਹਨੂੰ ਫੋਨ ਕੀਤਾ ਉਸਨੇ ਚੁੱਕਿਆ ਵੀ ਨਹੀਂ। ਸੋ ਬਿਲਕੁਲ ਜੀ ਇਹ ਮੈਥਡ ਅਪਣਾਉਂਦੇ ਆ, ਸੋ ਤੁਸੀਂ ਵੀ ਅਪਣਾਇਆ। ਸੰਦੀਪ ਰਾਜ ਜੀ, ਤੁਸੀਂ ਜਿਹੜਾ ਲਿੰਕ ਭੇਜਿਆ ਸੀ ਪੈਰਾਸ਼ੂਟ ਵਾਲਾ, ਉਹ ਖੁੱਲ ਨਹੀਂ ਰਿਹਾ, ਉਹਨਾਂ ਨੇ ਵੀਡੀਓ ਰਿਮੂਵ ਕਰ ਦਿੱਤੀ ਹੈ। ਸੋ ਇਸ ਬਾਰੇ ਜ਼ਿਆਦਾ ਜਾਣਕਾਰੀ ਮੈਂ ਨਹੀਂ ਦੇ ਸਕਦਾ। ਤੇ ਇੱਧਰ ਦਿਲਪਿੰਦਰ ਸਿੰਘ ਬ੍ਰਿਸਬਨ ਤੋਂ ਜੁੜਿਆ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਹਾਜ਼ਰੀ ਲਾ ਲਓ ਜੀ ਸਾਡੀ ਵੀ। ਦਲਜੀਤ ਸਿੰਘ ਮਹਿਤਾ ਚੌਕ ਤੋਂ ਉਹਨਾਂ ਨੇ ਕਿਹਾ ਜੀ, ਇੱਕ ਤਾਂ ਮੌਸਮ ਦੇ ਬਾਰੇ ਦੱਸਿਆ ਉਹਨਾਂ ਨੇ ਵੀ ਮੂਲਾਧਾਰ ਜਿਹੜੀ ਬਾਰਿਸ਼ ਆ ਉਹ ਅੰਮ੍ਰਿਤਸਰ ਦੇ ਵਿੱਚ ਇਸ ਟਾਈਮ ਹੋ ਰਹੀ ਆ। ਬਿਲਕੁਲ ਦਲਜੀਤ ਜੀ, ਇੱਥੇ ਐਡਲੇਡ ਦੇ ਵਿੱਚ ਵੀ ਜਿਹੜੀ ਬੱਦਲਵਾਈ ਹੁਣ ਬਹੁਤ ਭਾਰੀ ਹੋ ਚੁੱਕੀ ਹੈ ਤੇ ਸਾਰੀ ਰਾਤ ਦਾ ਜਿਹੜਾ ਮੀਂਹ ਐਡਲੇਡ ਦੇ ਵਿੱਚ ਵੀ ਪੈਂਦਾ ਰਿਹਾ। ਸੋ ਸਾਉਣ ਦਾ ਮਹੀਨਾ ਭਾਵੇਂ ਮੌਸਮ ਵੱਖੋ ਵੱਖਰਾ ਦੋਨੇ ਮੁਲਕਾਂ ਦੇ ਵਿੱਚ ਗਰਮੀ ਸਰਦੀ ਆ, ਪਰ ਸਾਉਣ ਦਾ ਮਹੀਨਾ ਜਿਹੜਾ ਕਾਮਨ ਰੂਪ ਦੇ ਵਿੱਚ ਜਿਹੜਾ ਮੀਂਹ ਬਰਹਾ ਰਿਹਾ ਆਸਟ੍ਰੇਲੀਆ ਤੇ ਭਾਰਤ ਦੇ ਵਿੱਚ, ਤੇ ਆਪਾਂ ਛੇਤੀ ਗੱਲ ਤੀਜੇ ਪੰਜਾਬ ਦੀ ਵੀ ਕਰਾਂਗੇ। ਤੇ ਉਹਨਾਂ ਨੇ ਕਿਹਾ ਜੀ, ਸਾਡੇ ਵੀਰ ਅਵਤਾਰ ਸਿੰਘ ਭੁੱਲਰ ਦਾ ਅੱਜ ਹੈਪੀ ਵਾਲਾ ਬਰਥਡੇ ਆ ਜੀ, ਸੈਂਡ ਅਵਰ ਬੈਸਟ ਵਿਸ਼ੇਸ਼। ਬਿਲਕੁਲ ਜੀ, ਅਵਤਾਰ ਸਿੰਘ ਭੁੱਲਰ ਨੂੰ ਰੇਡੀਓ ਦੀ ਸਾਰੀ ਟੀਮ ਬੰਨੀਓ ਤੇ ਸਾਰੇ ਲਿਸਨਰ ਬੰਨੀਓ, ਹਰਮਨ ਪਰਿਵਾਰ ਬੰਨੀਓ ਬਹੁਤ ਬਹੁਤ ਮੁਬਾਰਕਾਂ ਜੀ ਉਹਨਾਂ ਦੇ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ। ਤੇ ਨਾਲ ਹੀ ਇੱਧਰ ਸਾਡੇ ਨਾਲ ਲੱਕੀ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਬੁਲਾ ਰਿਹਾ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਭਾਜੀ, ਕਹਿੰਦੇ ਅੱਜ ਮੇਰੇ ਬੇਟੇ ਜਸਜੋਤ ਦਾ ਵੀ 3 ਜਨਮ ਦਿਨ ਹੈ, ਤੋ ਕੋਈ ਉਹਦੇ ਲਈ ਵੀ ਗੀਤ ਵਜਾ ਦਿਓ ਤੇ ਰੱਬ ਚੜ੍ਹਦੀ ਕਲਾ ਚ ਰੱਖੇ। ਬਿਲਕੁਲ ਜੀ, ਸਾਡੀਆਂ ਦੁਆਵਾਂ ਸਾਰਿਆਂ ਦੀਆਂ ਇਸ ਬੇਟੇ ਦੇ ਸਿਰ ਦੇ ਉੱਤੇ ਆ ਜੀ। ਜਸਜੋਤ ਸਿੰਘ ਆਪਣੇ ਨਾਮ ਵਾਂਗੂ ਜ਼ਿੰਦਗੀ ਦੇ ਵਿੱਚ ਜਸ ਕੱਟਣ, ਇੱਕ ਜੋਤ ਦੇ ਰੂਪ ਦੇ ਵਿੱਚ ਲੋਕਾਂ ਲਈ ਚਾਨਣ ਮੁਨਾਰਾ ਬਣਨ। ਸੋ ਬਹੁਤ ਵਧਾਈ ਦੇ ਪਾਤਰੋਂ ਜੀ, ਲੱਕੀ ਜੀ ਤੇ ਸਾਰੇ ਪਰਿਵਾਰ ਨੂੰ ਅਸੀਂ ਵਧਾਈ ਦਿੰਦੇ ਹਾਂ ਤੇ ਕੋਸ਼ਿਸ਼ ਕਰਾਂਗੇ। ਬਾਕੀ ਮੇਰੇ ਪ੍ਰੋਗਰਾਮ 'ਚ ਤੁਹਾਨੂੰ ਪਤਾ ਵੀ ਥੋੜੀ ਦਿੱਕਤ ਆਉਂਦੀ ਆ, ਸ਼ਾਇਦ ਤੁਹਾਨੂੰ ਅਸੀਂ ਗੀਤ ਨਾ ਚਲਾ ਸਕੀਏ, ਬਿਜ਼ੀ ਬਹੁਤ ਆ ਪ੍ਰੋਗਰਾਮ, ਪਰ ਫਿਰ ਵੀ ਸਾਡੀ ਜਿਹੜੀ ਦੁਆਵਾਂ ਤੁਸੀਂ ਕਬੂਲ ਕਰਿਓ, ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ। ਤੇ ਰਾਜ ਸਿਡਨੀ ਤੋਂ ਵੀ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਉਹਨਾਂ ਨੇ ਵੀ ਧੰਨਵਾਦ ਕੀਤਾ ਪ੍ਰੋਗਰਾਮ ਦੇ ਮਾਮਲੇ 'ਚ। ਸੋ ਦੋਸਤੋ, ਹੁਣ ਆਪਾਂ ਗੱਲ ਤੀਜੇ ਪੰਜਾਬ ਦੀ ਕਰਦੇ ਹਾਂ, ਪੰਜਾਬ ਪਹਿਲਾ ਪੰਜਾਬ ਦੂਜੇ ਪੰਜਾਬ ਦੀ ਕਰਦੇ ਹਾਂ ਕਿਉਂਕਿ ਤੀਜਾ ਤਾਂ ਅਸੀਂ ਹਾਂ ਨਾ। ਵੈਸੇ ਤਾਂ ਜੇ ਗਿਣਤੀਆਂ ਚ ਕਰਨ ਲੱਗ ਜਾਈਏ ਤਾਂ ਇੰਗਲੈਂਡ ਨੂੰ ਪਹਿਲਾ, ਫਿਰ ਕੈਨੇਡਾ ਨੂੰ ਦੂਜਾ, ਨਾ ਨਾ ਪੰਜਾਬ ਨੂੰ ਪਹਿਲਾ, ਇੰਗਲੈਂਡ ਨੂੰ ਦੂਜਾ, ਕੈਨੇਡਾ ਨੂੰ ਤੀਜਾ, ਆਸਟ੍ਰੇਲੀਆ ਨੂੰ ਚੌਥਾ, ਏਦਾਂ ਦਰਜੇ ਦਿੱਤੇ ਗਏ ਆ ਲੋਕਾਂ ਨੇ ਵੀ ਪੰਜਾਬ ਬਸ ਗਿਆ ਅੱਜ ਕੱਲ੍ਹ। ਪਰ ਜੇ ਕਿਹਾ ਜਾਵੇ ਅਸਲੀ ਰੂਪ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਉਹ ਟੋਰਾਂਟੋ ਦੇ ਵਿੱਚ, ਕੈਨੇਡਾ ਦੇ ਵਿੱਚ, ਚਾਹੇ ਉਹ ਅੰਟਾਰੀਆ ਚਾਹੇ ਬੀਸੀ ਟੋਟਲ ਕੈਨੇਡਾ ਦੀ ਗੱਲ ਕਰੀਏ ਤਾਂ ਉੱਥੇ ਪੰਜਾਬ ਬਸ ਚੁੱਕਿਆ ਤੇ ਉਸ ਪੰਜਾਬ ਦੀ ਜਿਹੜੀ ਆਨੰਦ ਅਸੀਂ ਵੀ ਪਿਛਲੇ ਇੱਕ ਮਹੀਨਾ ਪੂਰਾ ਮਾਰ ਕੇ ਮਾਣ ਕੇ ਆਏ ਆ ਤੇ ਉੱਥੋਂ ਸਾਡੇ ਨਾਲ ਬਹੁਤ ਸਾਰੇ ਸੱਜਣਾ ਮਿੱਤਰਾਂ ਨਾਲ ਸਾਡੀ ਉੱਥੇ ਸੰਪਰਕ ਹੋਇਆ, ਉਹਨਾਂ ਦੇ ਵਿੱਚ ਬੜੇ ਬੁੱਧੀਜੀਵੀ ਵਰਗ ਦੇ ਲੋਕ ਵੀ ਮਿਲੇ, ਬੜੇ ਪਿਆਰੇ ਮਿੱਤਰ ਵੀ ਮਿਲੇ। ਇਹ ਨਹੀਂ ਹੈ ਵੀ ਸਾਨੂੰ ਇਕੱਲੇ ਚੰਗੇ ਚੰਗੇ ਲੋਕ ਹੀ ਮਿਲੇ, ਅਨਾੜੀ ਲੋਕ ਵੀ ਮਿਲੇ। ਸੋ ਇਹ ਇੱਕ ਰੰਗ ਹੁੰਦੇ ਆ ਦੁਨੀਆ ਦੇ, ਪਰ ਉਹਨਾਂ ਪਿਆਰੇ ਮਿੱਤਰ ਮਿਲੇ ਜਿਹਨਾਂ ਦਾ ਲੱਗਿਆ ਵੀ ਸਾਡੇ ਉਹ ਜਿਹੜੇ ਸਫ਼ਰ ਦੇ ਹਮਰਾਹੀ ਬਣਨ ਦੇ ਕਾਬਲ ਆ ਤੇ ਸਾਡੇ ਨਾਲ ਉਹਨਾਂ ਦੀ ਸੋਚ ਵੀ ਮੈਚ ਕਰਦੀ ਆ ਤੇ ਕਾਫ਼ੀ ਉੱਦਮੀ ਵੀ ਹਨ। ਕਿਉਂਕਿ ਹਰਮਨ ਰੇਡੀਓ ਦੀ ਟੀਮ ਦਾ ਇੱਕ ਜਿਹੜਾ ਪਲੱਸ ਪੁਆਇੰਟ ਇਹੀ ਰਿਹਾ ਵੀ ਇੱਥੇ ਉੱਦਮੀ ਲੋਕ ਹੀ ਆ ਕੇ ਖੜਦੇ ਆ, ਜਿਹੜਾ ਉੱਦਮ ਤੋਂ ਭੱਜਦਾ ਉਹ ਨਹੀਂ ਇੱਥੇ ਖੜਦਾ, ਉਹ ਛੇਤੀ ਇੱਕ ਦੋ ਦਿਨਾਂ ਚ, ਚਾਰ ਦਿਨਾਂ ਚ ਜਾਂ ਦੋ ਮਹੀਨਿਆਂ ਚ ਸਾਡਾ ਜਿਹੜਾ ਜਿਹੜੇ ਸਫ਼ਰ ਦੇ ਵਿੱਚੋਂ ਆਪਣੀ ਡੰਡੀ ਵੱਖਰੀ ਕਰਕੇ ਚਲਾ ਜਾਂਦਾ ਤੇ ਕਿਤੇ ਹੋਰ ਰਾਹ ਲੱਭਣ ਲੱਗ ਜਾਂਦਾ। ਪਰ ਜਿਹੜੇ ਉੱਦਮੀ ਲੋਕ ਆ ਉਹ ਸਦਾ ਹੀ ਇਸ ਪਲੇਟਫਾਰਮ ਦੇ ਉੱਤੇ ਆਏ ਆ ਤੇ ਉਹਨਾਂ ਨੇ ਜਿਹੜੀ ਸਾਡੇ ਨਾਲ ਹਮ ਸਫ਼ਰ ਬਣੇ ਆ। ਸੋ ਅੱਜ ਇਹੋ ਜਿਹੇ ਇੱਕ ਉੱਦਮੀ ਨੌਜਵਾਨ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਜੀ, ਟੋਰਾਂਟੋ ਤੋਂ ਇਸ ਟਾਈਮ ਸਾਡੇ ਨਾਲ ਜੁੜ ਚੁੱਕਿਆ ਬਿਕਰਮ ਜੀ। ਤੇ ਬਿਕਰਮ ਬਾਰੇ ਮੈਂ ਦੱਸ ਦਿਆਂ ਜੀ, ਪੇਸ਼ੇ ਵਜੋਂ ਚਾਹੇ ਉਹ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਜਿਹੜੀ ਰੋਜ਼ੀ ਰੋਟੀ ਦੇ ਬਹੁਤ ਸਾਰੇ ਸਾਧਨਾਂ ਨਾਲ ਦੋ ਚਾਰ ਹੱਥ ਕਰ ਰਹੇ ਆ, ਪਰ ਪੰਜਾਬ ਤੋਂ ਉਹ ਮੇਰੇ ਹੀ ਜ਼ਿਲ੍ਹੇ ਬਠਿੰਡੇ ਨੂੰ ਜਿਹੜੇ ਬਿਲੋਂਗ ਕਰਦੇ ਆ ਤੇ ਉਹਨਾਂ ਨੇ ਜਿਹੜਾ ਪੰਜਾਬ ਦੇ ਵਿੱਚ ਕਾਫ਼ੀ ਉੱਦਮ ਕਰਕੇ ਜਿਹੜੀ ਆਪ ਦੀ ਸ਼ੁਰੂ ਦੀ ਜਿਹੜੀ ਟੀਮਾਂ ਸਨ ਜਿਹੜੇ ਆਪ ਜਦੋਂ ਹੋਂਦ 'ਚ ਆਈ ਆ ਤੇ ਉਹਨਾਂ ਦੇ ਵਿੱਚ ਉਹ ਵੀ ਕਾਫ਼ੀ ਅਹਿਮ ਭੂਮਿਕਾ ਦੇ ਵਿੱਚ ਰਹੇ ਆ ਤੇ ਪੜ੍ਹਾਈ ਲਿਖਾਈ ਦੇ ਮਾਮਲੇ 'ਚ ਉਹਨਾਂ ਨੇ ਜਰਨਲਿਜ਼ਮ ਦੇ ਵਿੱਚ ਜਿਹੜੀ ਆਪਣੀ ਪੜ੍ਹਾਈ ਕੀਤੀ ਹੋਈ ਆ ਤੇ ਕਹਿ ਸਕਦੇ ਹਾਂ ਵੀ ਰੇਡੀਓ ਦੇ ਤੇ ਅਖ਼ਬਾਰਾਂ ਦੀ ਉਹਨਾਂ ਨੂੰ ਸਮਝ ਸਾਡੇ ਨਾਲ, ਕਿਉਂਕਿ ਇੱਕ ਜਰਨਲਿਸਟ ਨੂੰ ਜਿਹੜਾ ਹਰ ਪੱਖ ਇੱਕ ਵੱਖਰੇ ਨਜ਼ਰੀਏ ਨਾਲ ਦੇਖਦਾ। ਸੋ ਬਾਕੀ ਚੀਜ਼ਾਂ ਬਿਕਰਮ ਤੋਂ ਪੁੱਛਦੇ ਹਾਂ ਤੇ ਉਹਨਾਂ ਨਾਲ ਜਿਹੜੀ ਕੈਨੇਡਾ ਦੀਆਂ ਵੀ ਸਾਂਝ ਪਾਉਂਦੇ ਹਾਂ। ਸੋ ਬਿਕਰਮ ਜੀ, ਤੁਹਾਡਾ ਹਰਮਨ ਰੇਡੀਓ ਦੇ ਉੱਤੇ ਆਉਣ ਲਈ ਪਹਿਲੀ ਵਾਰ ਤਹਿ ਦਿਲੋਂ ਸਾਰੇ ਹਰਮਨ ਪਰਿਵਾਰ ਵੱਲੋਂ ਸਵਾਗਤ ਹੈ ਜੀ।
ਸਤਿ ਸ੍ਰੀ ਅਕਾਲ ਆਪਣਾ ਬਰਾੜ ਸਾਹਿਬ ਤੇ ਮੇਰਾ ਵੀ ਹਰਮਨ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਦਿਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਦੁਨੀਆਂ ਦੇ ਕੋਨੇ ਕੋਨੇ ਚ ਵਸਦੇ ਪੰਜਾਬੀਆਂ ਨੂੰ ਤਹਿ ਦਿਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ।
ਜੀ ਜੀ ਬਿਲਕੁਲ ਜੀ, ਸਤਿ ਸ੍ਰੀ ਅਕਾਲ, ਤੁਹਾਡੀ ਕਬੂਲ ਆ ਜੀ, ਤੁਹਾਡਾ ਆਦਾਬ ਕਬੂਲ ਆ, ਤੁਹਾਡਾ ਨਮਸਕਾਰ ਕਬੂਲ ਆ ਤੇ ਸਾਡੇ ਸਰੋਤੇ ਆ ਜਿਹੜੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਫੋਨ ਰੂਪੀ ਵੀ ਸਾਂਝ ਪਾਉਂਦੇ ਆ ਤੇ ਅਸੀਂ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਗੱਲ ਕਰਦੇ ਹਾਂ ਇਸ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੇ, ਪਰ ਅੱਜ ਅਸੀਂ ਥੋੜਾ ਜਿਹਾ ਹਟ ਕੇ ਜਿਹੜੀ ਤੁਹਾਡੀ ਵਿੱਚ ਹਾਜ਼ਰੀ ਲਵਾਈ ਆ, ਮਹਿਮਾਨ ਦੀ ਹਾਜ਼ਰੀ ਲਵਾਈ ਆ। ਸੋ ਪਹਿਲਾਂ ਤਾਂ ਆਪਾਂ ਗੱਲਬਾਤ ਜਿਹੜੀ ਸ਼ੁਰੂ ਕਰੀਏ, ਦੇਖੋ ਸਾਡੇ ਤਾਂ ਮੀਂਹ ਨੇ, ਅੰਮ੍ਰਿਤਸਰ ਵਾਲਿਆਂ ਨੇ ਵੀ ਦੱਸਤਾ ਮੀਂਹ ਪਈ ਜਾਂਦਾ, ਅਸੀਂ ਵੀ ਦੱਸਤਾ ਤੇ ਤੁਹਾਡੇ ਟੋਰਾਂਟੋ ਦਾ ਮੌਸਮ ਕੀ ਕਹਿੰਦਾ ਅੱਜਕੱਲ?
ਸਾਡਾ ਮੌਸਮ ਬੜਾ ਹੀ ਵਧੀਆ ਚੱਲ ਰਿਹਾ, ਮਾੜੀ ਮੋਟੀ ਬੂੰਦਾਬਾਂਦੀ ਜ਼ਰੂਰ ਹੋਈ ਸੀ ਡੇ ਟਾਈਮ, ਪਰ ਸਮਰ ਹੈ ਇਸ ਵਕਤ, ਇਸ ਸੀਜ਼ਨ ਚ ਮਤਲਬ ਬੜੀ ਵਧੀਆ ਸਮਰ ਸਾਡੇ ਰਹੀ ਹੈ, ਲੋਕ ਇੰਜੋਏ ਕਰ ਰਹੇ ਆ, ਕਿਉਂਕਿ ਤੁਹਾਨੂੰ ਪਤਾ ਕੈਨੇਡਾ ਚ 6 ਮਹੀਨੇ, ਟੋਰਾਂਟੋ ਦੀ ਗੱਲ ਕਰ ਲਈਏ ਤਾਂ 3 ਕੁ ਮਹੀਨੇ ਸਨੋਅ ਪੈਂਦੀ ਹੈ, 3 ਕੁ ਮਹੀਨੇ ਠੰਡ ਹੁੰਦੀ ਹੈ ਤੇ ਆਹੀ ਸਾਡੇ ਕੋਲੇ 3-4 ਮਹੀਨੇ ਹੀ ਹੁੰਦੇ ਆ ਜਿਹੜੇ ਮਤਲਬ ਲੋਕ ਆਊਟਡੋਰ ਐਕਟੀਵਿਟੀਜ਼ ਦਾ, ਪਿਕਨਿਕ ਹੋ ਗਈਆਂ, ਸਾਈਕਲਿੰਗ ਹੋ ਗਈ, ਹੋਰ ਮਤਲਬ ਆਊਟਡੋਰ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀਜ਼ ਹੋ ਗਈਆਂ ਤੇ ਇੰਜੋਏ ਕਰਦੇ ਹਾਂ ਅਸੀਂ ਤੇ ਬੜਾ ਵਧੀਆ ਵੈਦਰ ਹੈਗਾ ਤੇ ਇੰਜੋਏ ਕਰ ਰਹੇ ਹਾਂ।
ਜੀ ਜੀ, ਸੋ ਬਹੁਤ ਵਧੀਆ ਗੱਲ ਆ ਜੀ, ਅਸੀਂ ਵੀ ਪਿਛਲਾ 1 ਮਹੀਨਾ ਜਿਹੜਾ ਕੈਨੇਡਾ ਦੀ ਜਿਹੜੀ ਗਰਮੀ ਦਾ ਆਨੰਦ ਮਾਣ ਕੇ ਆਏ ਹਾਂ। ਗਰਮੀ ਵੈਸੇ ਮੈਨੂੰ ਬੜਾ ਉੱਥੇ ਹੈਰਾਨੀ ਜੀ ਹੋ ਰਹੀ ਸੀ ਜੋ ਸਾਰੇ ਕਹਿ ਰਹੇ ਸੀ ਵੀ ਗਰਮੀ ਆ ਤੇ ਗਰਮੀ ਮੈਨੂੰ ਲੱਗ ਨੀ ਰਹੀ ਸੀ, ਕਿਉਂਕਿ ਇਹ ਗਰਮੀਆਂ ਤਾਂ ਸਾਡੇ ਹੁੰਦੀਆਂ, ਅਸੀਂ ਗਰਮੀਆਂ ਦੇਖੀਆਂ ਵੀ ਕਿਹੋ ਜਿਹੀਆਂ ਹੁੰਦੀਆਂ, ਸੋ ਤੁਹਾਡੀ ਤਾਂ ਕਹਿਣ ਦੀ ਗਰਮੀ ਆ। ਸੋ ਸਾਡੇ ਜੀ,
ਹਾਂਜੀ ਸਾਡੇ ਭਾਣੇ ਤਾਂ ਇਹੀ ਗਰਮੀ ਬਹੁਤ ਆਈ, ਹਾਲਾਂਕਿ ਮੈਂ ਵੀ ਪੰਜਾਬ ਤੋਂ ਆਇਆ, ਉੱਥੇ ਲੋਆਂ ਪੈਂਦੀਆਂ, ਪਰ ਸਾਨੂੰ ਤਾਂ ਇੱਥੇ ਜੇ 30-32 ਟੈਂਪਰੇਚਰ ਹੋ ਜੇ ਸਾਨੂੰ ਤਾਂ ਐਂ ਲੱਗਦਾ ਵੀ ਬੜਾ ਨਜ਼ਾਰਾ, ਅੱਜ ਬੜੀ ਗਰਮੀ ਹੈ। ਹੁਣ ਤਾਂ ਇਹ ਲੱਗਦਾ ਵੀ ਸ਼ਾਇਦ ਪੰਜਾਬ ਦੀ ਗਰਮੀ ਕੱਟੀ ਵੀ ਨੀ ਜਾਣੀ, ਮੈਂ ਪਲਾਨ ਕਰਦਾ ਸੀ ਇੰਡੀਆ ਜਾਣ ਵਾਸਤੇ, ਮੈਂ ਕਿਹਾ ਯਾਰ ਵੀ ਹੁਣ ਤਾਂ ਨੀ ਜਾਂਦੇ, ਬੜਾ ਗੁੰਮ ਹੋਣਾ ਉੱਥੇ ਤੇ ਪਤਾ ਨੀ ਕੀ ਬਣੂਗਾ, ਤੇ ਨਵੰਬਰ ਦਸੰਬਰ ਚ ਚੱਲਾਂਗੇ ਤੇ ਹੁਣ ਤਾਂ ਇਹ ਹਾਲਾਤ ਹੋ ਗਏ ਆ
ਜੀ। ਸੋ ਬਿਕਰਮ ਜੀ, ਆਪਾਂ ਥੋੜੀ ਜੀ ਤੁਹਾਡੇ ਪਹਿਲਾਂ ਆਪਾਂ ਆਪਣੇ ਬਾਰੇ ਗੱਲਬਾਤ ਕਰੀਏ, ਫਿਰ ਆਪਾਂ ਮੁੱਦਿਆਂ ਦੇ ਵੀ ਥੋੜੀ ਬਹੁਤ ਗੱਲ ਕਰਨੀ ਆ। ਪਹਿਲਾਂ ਤਾਂ ਤੁਸੀਂ ਸਾਨੂੰ ਦੱਸਿਓ ਕਿੰਨੇ ਕੁ ਸਾਲ ਹੋ ਗਏ ਇੱਥੇ ਆਇਆ ਕੈਨੇਡਾ?
ਤਕਰੀਬਨ ਮੈਂ ਮਈ 2013 ਚ ਆਇਆ ਸੀ ਕੈਨੇਡਾ ਜੀ।
ਜੀ,
ਉਸ ਤੋਂ ਬਾਅਦ 3-4 ਮਹੀਨੇ ਮੈਂ ਇੱਥੇ ਰਿਹਾ, ਚੰਗਾ ਨੀ ਲੱਗਿਆ ਤੇ ਫਿਰ ਮੈਂ ਅਕਤੂਬਰ ਚ ਵਾਪਿਸ ਚਲਾ ਗਿਆ ਸੀ। ਪਲੱਸ ਉੱਥੇ ਦਿੱਲੀ ਦਾ ਉਦੋਂ ਇਲੈਕਸ਼ਨ ਵੀ ਸੀਗਾ ਆਮ ਆਦਮੀ ਪਾਰਟੀ ਦਾ ਪਹਿਲਾ, ਤੇ ਉਹ ਵੀ ਮਨ ਚ ਤਾਂਗ ਸੀਗੀ। ਫਿਰ ਉੱਥੇ ਚਲਾ ਗਿਆ, ਤਿੰਨ ਮਹੀਨੇ ਮੈਂ ਉੱਥੇ ਲਾਏ। ਚਲੋ ਪਾਰਟੀ ਇਲੈਕਸ਼ਨ ਜਿੱਤ ਗਈ ਸੀ, ਮਤਲਬ ਉਦੋਂ 29 ਸੀਟਾਂ ਆਈਆਂ ਸੀ ਆਪਾਂ ਨੂੰ। ਤੇ ਫਿਰ ਉਸ ਤੋਂ ਬਾਅਦ ਫਿਰ ਮੇਰਾ ਕੀ ਨਾਂ ਲੈਂਦੇ ਆ ਸੋਚਿਆ ਯਾਰ ਵੀ ਇੰਡੀਆ ਚ ਕੋਈ ਕੰਮ ਕਾਜ, ਪਹਿਲਾਂ ਰਿਅਲ ਕਰਦੇ ਸੀ ਕੰਮ ਕਾਜ, ਠੱਪ ਹੋ ਗਿਆ ਰਿਅਲ ਸਟੇਟ ਦਾ। ਫਿਰ ਸੋਚਿਆ ਵੀ ਨਵੇਂ ਸਿਰਿਓਂ ਹੀ ਕਰਨਾ ਪੈਣਾ ਕੁਛ, ਫਿਰ ਸੋਚਿਆ ਵੀ ਜੇ ਨਵੇਂ ਸਿਰਿਓਂ ਕਰਨਾ ਚਲੋ ਫਿਰ ਕੈਨੇਡਾ ਹੀ ਵਾਪਸ ਚੱਲੀਏ। ਫਿਰ ਮੈਂ ਜਨਵਰੀ ਚ ਦੁਬਾਰਾ ਆ ਗਿਆ, ਉਸ ਤੋਂ ਬਾਅਦ ਹੁਣ ਡੱਡੇ ਵੀ ਆ, ਹੁਣ ਫਿਰ ਜਿਹੜੀ ਹੁਣ ਨਿਗਾ 2017 ਪੰਜਾਬ ਤੇ ਬੇਟੀ ਸੀ ਵੀ ਹੈ ਜ਼ਿੰਦਗੀ ਦੇ ਦੇੜ ਬੰਨ ਚ
ਜੀ। ਬਿਲਕੁਲ, ਮੈਨੂੰ ਇੱਕ ਗੱਲ ਨੀ ਸਮਝ ਆਈ ਤੁਹਾਡੀ, ਤੁਸੀਂ ਪੰਜਾਬ ਚ ਵੀ ਰਿਅਲ ਸਟੇਟ ਦਾ ਕੰਮ ਕਰਦੇ ਸੀ ਤੇ ਇੱਥੇ ਆ ਕੇ ਵੀ ਤਕਰੀਬਨ ਹੁਣ ਤੁਸੀਂ ਇਹੋ ਜਿਹੇ ਕਿੱਤੇ ਦੇ ਵਿੱਚ ਹੀ ਸ਼ਮੂਲੀਅਤ ਆ ਤੁਹਾਡੀ ਟੋਰਾਂਟੋ ਦੇ ਵਿੱਚ, ਤੇ ਪਰ ਤੁਸੀਂ ਪੜ੍ਹਾਈ ਜਰਨਲਿਜ਼ਮ ਦੀ ਕੀਤੀ, ਤੇ ਕੀ ਗੱਲ ਜਰਨਲਿਸਟ ਨੀ ਅਜਮਾਏ ਹੱਥ?
ਨਹੀਂ, ਐਕਚੁਅਲੀ ਜਰਨਲਿਜ਼ਮ ਜਿਹੜਾ ਮੈਂ ਕੀਤਾ ਸੀ ਨਾ, ਮੈਂ ਐਜ਼ ਅ ਪੇਸ਼ੇ ਦੇ ਤੌਰ ਤੇ ਜਰਨਲਿਜ਼ਮ ਨਹੀਂ ਕੀਤਾ ਸੀ। ਜਰਨਲਿਜ਼ਮ ਇਹੀ ਸੀ ਮੇਰੀ ਸ਼ੁਰੂ ਤੋਂ ਜਿਹੜੀ ਸੋਚ ਆ ਉਹ ਸੋਸ਼ਲਿਸਟ ਰਹੀ ਆ। ਸੋਸ਼ਲਿਸਟ ਦਾ ਮਤਲਬ ਕਾਮਰੇਡਾਂ ਵਾਲੀ ਸੋਸ਼ਲਿਸਟ ਨੇ, ਸੋਸ਼ਲਿਸਟ ਦਾ ਮਤਲਬ ਵੀ ਲੋਕਾਂ ਦੇ ਕੰਮ ਕੋਈ ਆ ਸਕੀਏ, ਆਪਾਂ ਸਮਾਜ ਕੋਈ ਕੰਮ ਕਰ ਸਕੀਏ, ਕਿਸੇ ਦਾ ਕੋਈ ਸਵਾਰ ਸਕੀਏ। ਤੇ ਜਰਨਲਿਜ਼ਮ ਵੀ ਮੈਂ ਉਸੇ ਲੜੀ ਚ ਕੀਤਾ ਸੀ, ਮੈਨੂੰ ਆਏ ਸੀ ਵੀ ਮੈਂ ਸ਼ਾਇਦ ਜਰਨਲਿਸਟ ਲੋਕਾਂ ਦੀ ਜਿਹੜੀ ਆਵਾਜ਼ ਆ ਉਹਨੂੰ ਵਧੇਰੇ ਚੱਕ ਸਕੂੰਗਾ। ਪਰ ਮੈਂ ਜਦ ਤੀਸਰੀ ਵਾਸਤੇ ਪੱਤਰਕਾਰਤਾ ਵੀ ਕੀਤੀ, ਪਰ ਉਹਦੇ ਚ ਅਲਟੀਮੇਟ ਗੱਲ ਨਿਕਲ ਸਾਹਮਣੇ ਆਈ ਵੀ ਇਹ ਇੱਕ ਵਪਾਰ ਹੈ, ਤੇ ਉਹ ਵਪਾਰ ਦਾ ਹਿੱਸਾ ਮੈਨੂੰ ਬਣਨਾ ਚੰਗਾ ਨੀ ਲੱਗਿਆ, ਇਸ ਕਰਕੇ ਮੈਂ ਮਤਲਬ ਜਰਨਲਿਜ਼ਮ ਛੱਡਤਾ। ਕਿਉਂਕਿ ਲੋਕ ਉੱਥੇ ਖਬਰਾਂ ਕੀ ਲਾਉਂਦੇ ਆ ਜੀ, ਕੁੱਤਾ ਮਰ ਗਿਆ ਜੀ, ਉੱਥੇ ਸ਼ਾਦੀ ਹੋ ਗਈ ਜੀ, ਉੱਥੇ ਹਰਸਿਮਰਤ ਨੇ ਲੱਡੂ ਵੰਡੇ ਜੀ, ਆਹ ਕਰਤਾ ਜੀ। ਮੇਰਾ ਇੰਨਾ ਖਬਰਾਂ ਚ ਮੇਰਾ ਕੋਈ ਉਹ ਨੀ ਸੀ ਹੈਗਾ ਇੰਟਰਸਟ, ਮੇਰਾ ਇੰਟਰਸਟ ਸੀ ਵੀ ਮੇਰੀ ਕਲਮ ਜੋ ਕੁਛ ਲਿਖੇ ਉਹਦੇ ਨਾਲ ਕੋਈ ਤਬਦੀਲੀ ਆਵੇ। ਉਹ ਤਬਦੀਲੀ ਇਹ ਸੀ ਵੀ ਸੱਚ ਕੋਈ ਵੀ ਲਿਖਣਾ ਨੀ ਚਾਹੁੰਦਾ, ਕਿਉਂਕਿ ਸਰਕਾਰੀ ਇਸ਼ਤਿਹਾਰ ਮਿਲਦੇ ਆ ਅਖਬਾਰਾਂ ਨੂੰ, ਤੇ ਇਸ ਕਰਕੇ ਮੈਨੂੰ ਲੱਗਿਆ ਵੀ ਨਹੀਂ ਵੀ ਮੈਂ ਜੋ ਸੋਚ ਕੇ ਆਇਆ ਸੀ ਸ਼ਾਇਦ ਉਹ ਇਸ ਪਲੇਟਫਾਰਮ ਤੇ ਪੂਰਾ ਨਹੀਂ ਹੋ ਪਾਊਗਾ। ਉਸ ਤੋਂ ਬਾਅਦ ਫਿਰ ਜਿਹੜੀਆਂ ਕੋਈ ਮੁਹਿੰਮਾਂ ਚੱਲਦੀਆਂ ਸੀ, ਕੋਈ ਟੀਚਰ ਯੂਨੀਅਨ ਦੀ ਚੱਲੀ, ਕੋਈ ਧਰਨਾ ਲੱਗਿਆ, ਜਿੰਨਾ ਕੁ ਆਪਦੇ ਤੋਂ ਹੁੰਦਾ ਸੀ, 3000 ਦੀ ਮੂਵਮੈਂਟ ਨਾਲ ਜੁੜਨਾ ਵੀ ਉਸੇ ਲੜੀ ਦਾ ਇੱਕ ਹਿੱਸਾ ਸੀਗਾ ਵੀ ਸ਼ਾਇਦ 9000 ਲੱਗਿਆ ਵੀ ਦੇਸ਼ ਵਾਸਤੇ ਕੋਈ ਚੰਗਾ ਕੰਮ ਕਰਨ ਦੀ ਇੱਕ ਉਮੀਦ ਜਗੀ ਹੈ ਤੇ ਆਪਾਂ ਨੂੰ ਵੀ ਕਰਨਾ ਚਾਹੀਦਾ, ਤੇ ਉਹ ਛੱਡ ਕੇ ਅਸੀਂ ਇੱਧਰ ਨੂੰ ਚੱਲ ਪਏ।
ਸੋ ਬਿਲਕੁਲ ਜੀ, ਜਿਹੜੀ ਮਨਸ਼ਾ ਸੀਗੀ ਉਹ ਸਮਾਜ ਨੂੰ ਸੁਧਾਰਨ ਦੀ ਸੀ, ਸੋ ਇਹੀ ਇੱਕ ਮਨਸ਼ਾ ਦੀ ਜਿਹੜੀ ਘਾਟ ਆ ਜਿਹੜੀ ਪਾਈ ਜਾ ਰਹੀ ਅੱਜ ਕੱਲ, ਜੇ ਤੁਸੀਂ ਗਿਣਤੀ ਕਰੋਗੇ ਤਾਂ 100 ਚੋਂ 1-2 ਬੰਦੇ 4 ਬੰਦੇ ਹੀ ਹੋਣਗੇ ਜਿਹੜੇ ਇਹ ਸੋਚਦੇ ਆ ਵੀ ਅਸੀਂ ਸਮਾਜ ਲਈ ਕੁਛ ਕਰੀਏ ਜਾਂ ਸਮਾਜ ਦਾ ਕੋਈ ਸੁਧਾਰ ਕਰੀਏ, ਨਹੀਂ ਤਾਂ ਆਪਣੇ ਸੁਧਾਰ ਦੇ ਲਈ ਹੀ ਬੰਦਾ ਜ਼ਿੰਦਗੀ ਕੱਢ ਦਿੰਦਾ ਤੇ ਉਹ ਹੁੰਦਾ ਵੀ ਨਹੀਂ। ਸੋ ਬਿਕਰਮ ਜੀ, ਅਸੀਂ ਗੱਲਬਾਤ ਜੇ ਕਰੀਏ, ਤੁਸੀਂ ਹੁਣ ਹੌਲੀ ਹੌਲੀ ਆਪਾਂ ਗੱਲਬਾਤ ਨੂੰ ਰਾਜਨੀਤੀ ਵਾਲੇ ਪਾਸੇ ਵੀ ਲਿਆ ਰਹੇ ਹਾਂ, ਜਿਹੜੀ ਆਪ ਦੀ ਮੁੱਢਲੇ ਦਿਨਾਂ ਤੋਂ ਤੁਸੀਂ ਜੁੜੇ ਹੋਏ ਹੋ ਆਪ ਨਾਲ, ਤੇ ਉਹ 9000 ਦੀ ਮੂਵਮੈਂਟ ਤੋਂ ਲੈ ਕੇ ਹੁਣ ਤੱਕ, ਪਹਿਲਾਂ ਤਾਂ ਤੁਸੀਂ ਸ਼ੁਰੂਆਤ ਦੱਸੋ ਵੀ ਤੁਸੀਂ ਕਦੋਂ ਜੁੜੇ ਤੇ ਕੀ ਤੁਸੀਂ ਕੀ ਸਟੈਪ ਬਾਏ ਸਟੈਪ ਸਾਡੇ ਸਰੋਤਿਆਂ ਨਾਲ ਸਾਂਝ ਪਾਓ ਵੀ ਕੀ ਚੀਜ਼ਾਂ ਸੀ ਜਿਹੜੀਆਂ ਤੁਹਾਨੂੰ ਆਪ ਵੱਲ ਲਗਈਆਂ, ਤੇ ਫਿਰ ਮੈਨੂੰ ਕਿਤੇ ਨਾ ਕਿਤੇ ਤੁਹਾਡੇ ਅੱਜ ਕੱਲ੍ਹ ਨਮੋਸ਼ੀ ਵੀ ਤੁਹਾਡੀਆਂ ਗੱਲਾਂ ਚ ਝਲਕੀ ਆਪ ਪ੍ਰਤੀ, ਸੋ ਸਾਰੇ ਵੇਰਵੇ ਨੂੰ ਤੁਸੀਂ ਥੋੜਾ ਜਿਹਾ ਦੱਸੋਗੇ ਸਾਡੇ ਸਰੋਤਿਆਂ ਨੂੰ?
ਉੱਚੀ ਤੇ ਗੱਲ ਹੈ ਵੀ ਜਦੋਂ 9000 ਰਾਮਲੀਲਾ ਗਰਾਊਂਡ ਚ ਬੈਠੇ ਸੀ 2010 ਦੀ ਗੱਲ ਹੈ ਇਹ, ਤੇ ਉਦੋਂ ਮਤਲਬ ਜਿਵੇਂ ਟੀਵੀ ਤੇ ਚੱਲਦਾ ਸੀ, 7-8 ਦਿਨ ਹੋ ਗਏ ਸੀ, ਸਰਕਾਰ ਕੋਈ ਗੱਲ ਨੀ ਸੁਣ ਰਹੀ ਸੀਗੀ, ਤੇ ਤਾਵਾਂ ਟੋਲ ਤਾਲਮ ਟੋਲ ਦੀ ਨੀਤੀ ਤੇ ਕੰਮ ਕਰ ਰਹੀ ਸੀ, ਤੇ ਅਸੀਂ ਯਾਰ ਦੋਸਤ ਬੈਠੇ ਸੀ, ਗੱਲ ਚੱਲੀ ਯਾਰ ਵੀ ਦਿੱਲੀ ਚੱਲੀਏ, ਤੇ ਬੈਠੇ ਗੱਲ ਮੈਂ ਕਿਹਾ ਤਾਂ, ਮੈਂ ਕਿਹਾ ਵੀ ਜਿਹਨੇ ਦਿੱਲੀ ਜਾਣਾ ਸ਼ਾਮ ਨੂੰ ਆ ਜਾਏ, ਸਾਡੇ ਉੱਥੇ 11 ਵਜੇ ਤੁਹਾਨੂੰ ਪਤਾ ਆਪਣਾ ਟ੍ਰੇਨ ਚੱਲਦੀ ਹੈ ਪੰਜਾਬ ਮੇਲ, ਉਹਨਾਂ ਨੇ ਮਤਲਬ ਬਠਿੰਡੇ ਤੇ ਉਦੋਂ ਬਾਅਦ ਨਿਕਲਦੀ ਆ, ਮੈਂ ਵੀ ਜਿਹਨੇ ਦਿੱਲੀ ਜਾਣਾ ਤੇ ਆ ਜਾਈਏ, ਤੇ ਚਲੋ ਕੋਈ ਆਇਆ ਨੀ, ਤੇ ਮੈਂ ਮਤਲਬ ਪੈਕ ਪੈਕ ਕੀਤਾ, ਤੇ ਮੈਂ ਮੰਦਿਰ ਕੋਲ ਦੀ ਰਹਿ ਜਾਂਦਾ ਸੀ, ਉੱਥੇ 2-4 ਮੁੰਡੇ ਉਹਨਾਂ ਤੇ ਖੜੇ ਸੀ, ਉਹ ਕਹਿੰਦੇ ਕਿਵੇਂ ਇਕੱਲਾ ਹੀ ਚੱਲਿਆ, ਰੈਜ਼ਰਵੇਸ਼ਨ ਪਾਇਆ ਨੀ, ਮੈਂ ਕਿਹਾ ਵੀ ਕਰਨੇ ਸੰਘਰਸ਼ ਤੇ ਭਾਲ ਦੇ ਰੈਜ਼ਰਵੇਸ਼ਨ, ਮੇਰਾ ਇੱਕੋ ਟਾਰਗੇਟ ਹੈ ਮੈਂ ਸਵੇਰੇ ਦਿੱਲੀ ਪਹੁੰਚਣਾ, ਇਟ ਡਜ਼ਨਟ ਮੈਟਰ ਕਿਵੇਂ, ਦਿੱਲੀ ਜਾਣਾ ਬਸ। ਚਲੋ ਮੈਂ ਇੰਨੀ ਗੱਲ ਕਹਿ ਕੇ ਤੇ ਮੈਂ ਤੁਰ ਪਿਆ, ਮੈਂ ਪਹੁੰਚ ਗਿਆ ਉੱਥੇ, ਤੇ 10 ਮਿੰਟ ਰਹਿੰਦੇ ਸੀ, 11 ਵਜੇ ਦਾ ਟਾਈਮ ਹੁੰਦਾ ਟ੍ਰੇਨ ਦਾ ਉੱਥੇ ਤਕਰੀਬਨ, ਮੁੰਡੇ ਦਾ ਫੋਨ ਆਇਆ ਕਹਿੰਦਾ ਟ੍ਰੇਨ ਆਈ ਤਾਂ ਨੀ, ਮੈਂ ਕਿਹਾ ਨਹੀਂ, ਕਹਿੰਦਾ ਚਲੋ ਟਿਕਟ ਮੈਂ ਉਹਦੀ ਵੀ ਲੈ ਲਈ, ਤੇ ਅਸੀਂ ਦੋਨੇ ਜਾਣੇ ਗੱਡੀ ਚ ਵੜ ਗਏ, ਤੇ ਰੈਜ਼ਰਵੇਸ਼ਨ ਤਾਂ ਹੈ ਨੀ ਸੀ ਸਾਡੇ ਕੋਲ, ਅਸੀਂ ਜਰਨਲ ਡੱਬੇ ਚ ਵੜ ਗਏ, ਤੁਹਾਨੂੰ ਪਤਾ ਵੀ ਜਰਨਲ ਡੱਬਿਆਂ ਦਾ ਕੀ ਹਾਲ ਹੁੰਦਾ, ਤੇ ਅਸੀਂ ਉੱਥੇ ਕੱਟੀ ਦੇ ਨਾਲ ਸੀਟ ਲੈ ਕੇ ਬੈਠੇ ਰਹੇ, ਮੈਨੂੰ ਪਤਾ ਮੇਰਾ ਮੋਢਾ 5-6 ਦਿਨ ਦੁਖਦਾ ਰਿਹਾ, ਉਸ ਤੋਂ ਬਾਅਦ ਸੁੱਟ ਗਿਆ, ਪਰ ਇਹ ਸੀ ਅਸੀਂ ਸਵੇਰੇ ਦਿੱਲੀ ਪਹੁੰਚ ਗਏ ਰਾਮਲੀਲਾ ਗਰਾਊਂਡ, ਪਹੁੰਚ ਕੇ ਉੱਥੇ ਅਸੀਂ ਉੱਥੇ 2-3 ਦਿਨ ਲਾਏ, ਤੇ ਤਕਰੀਬਨ ਚਲੋ ਜਿਹੜਾ ਮਤਲਬ ਕੀ ਜਾਣਾ ਜੀ ਦਾ ਵਰਤ ਉਹ ਵੀ ਤਕਰੀਬਨ ਕਿਸੇ ਸਿੱਟੇ ਤੇ ਪਹੁੰਚ ਗਿਆ ਤੇ ਉਹ ਗੱਲ ਉੱਥੇ ਮੁੱਕ ਗਈ, ਸਾਡੀ ਚਿੱਤ ਹੋਈ ਕਿ ਅਸੀਂ ਵਾਪਸ ਆ ਗਏ। ਚਲੋ ਮੰਡੀ ਆਏ, ਲੱਡੂ ਲੁੱਡੂ ਵੰਡੇ, ਖੁਸ਼ੀ ਮਨਾਈ। ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਕੋਈ ਐਕਟੀਵਿਟੀ ਚੱਲਦੀ ਰਹੀ, ਸੂਬੇ ਚ ਫਿਰ ਅੰਨਾ ਜਿੱਤ ਦੇਣ ਵਾਸਤੇ ਬੈਠੇ ਸੀ ਅਸੀਂ, ਫਿਰ ਉਵੇਂ ਫਿਰ ਜਿਵੇਂ ਸੀਗਾ ਉਹਨੂੰ ਫੋਲੋ ਕਰਨਾ ਅਸੀਂ ਸ਼ੁਰੂ ਕਰਤਾ ਤੇ ਇੱਥੇ ਸ਼ੁਰੂਆਤ ਹੋਈ ਜੀ।
ਜੀ ਜੀ, ਸੋ ਤੁਸੀਂ ਜਿਹੜੀ ਇਸ ਲਹਿਰ ਨਾਲ ਅੰਨਾ ਤੋਂ ਜੁੜੇ ਤੇ ਫਿਰ ਆਪ ਦੀ ਜਦੋਂ ਹੋਂਦ ਆ ਗਈ ਆਪ ਦੀਆਂ ਤੁਸੀਂ ਕਿਹੜੀਆਂ ਕਿਹੜੀਆਂ ਜ਼ਿੰਮੇਵਾਰੀਆਂ ਨਿਭਾਈਆਂ ਉੱਥੇ?
ਆਮ ਆਦਮੀ ਪਾਰਟੀ ਜਦੋਂ ਬਣੀ ਤੇ ਆਪਣਾ ਉਦੋਂ ਮੈਂ ਮਤਲਬ ਡਿਸਟ੍ਰਿਕਟ ਕਨਵੀਨਰ ਸੀ ਬਠਿੰਡਾ ਦਾ ਮੈਂ, ਹਾਲਾਂਕਿ ਮੇਰੀ ਕੋਈ ਅਹੁਦਾ ਉਹਦਾ ਮੈਂ ਵਿਸ਼ਵਾਸ ਨਹੀਂ ਰੱਖਦਾ। ਮੇਰਾ ਇੱਕੋ ਹੀ ਆ ਵੀ ਲੀਡਰ ਲੋਕ ਬਣਾਉਂਦੇ ਸਾਨੂੰ, ਪਾਰਟੀਆਂ ਨਹੀਂ ਬਣਾਉਂਦੀਆਂ। ਜੇ ਤੁਹਾਨੂੰ ਲੋਕ ਆ ਤਾਂ ਲੀਡਰ ਐਕਸੈਪਟ ਕਰਦੇ ਹੀ ਨਹੀਂ, ਪਾਰਟੀਆਂ ਤੁਹਾਨੂੰ ਲੱਖ ਅਹੁਦੇ ਦੇ ਚੱਲਣ, ਉਹਨਾਂ ਦੀ ਕੋਈ ਵੈਲਿਊ ਨਹੀਂ ਜੇ ਲੋਕਾਂ ਦੇ ਦਿਲਾਂ ਚ ਤੁਹਾਡੀ ਜਗ੍ਹਾ ਨਹੀਂ, ਤੇ ਜੇ ਲੋਕਾਂ ਦੇ ਦਿਲਾਂ ਚ ਤੁਹਾਡੀ ਜਗ੍ਹਾ ਤਾਂ ਅਹੁਦਿਆਂ ਦੀ ਕੋਈ ਵੈਲਿਊ ਨਹੀਂ। ਤਾਂ ਮੈਂ ਕਦੇ ਵੀ ਕੋਈ ਅਹੁਦਾ ਪਾਰਟੀ ਦਾ ਲੈਣਾ ਨਹੀਂ ਚਾਹਿਆ, ਮੈਨੂੰ ਖੁਦ ਦਿੱਤਾ। ਮੈਂ ਡਿਪਟੀ ਕਨਵੀਨਰ ਰਿਹਾ ਆਮ ਆਦਮੀ ਪਾਰਟੀ ਦਾ, ਨੈਸ਼ਨਲ ਕੌਂਸਲ ਮੈਂਬਰ ਰਿਹਾ, ਪਰ ਮੈਨੂੰ ਵੀ ਪਤਾ ਸੀ ਕਿ ਮੈਂ ਪਾਰਟੀ ਦਾ ਨੈਸ਼ਨਲ ਕੌਂਸਲ ਮੈਂਬਰ ਹੈ। ਉਹ ਤਾਂ ਮੈਨੂੰ ਜਦੋਂ ਆਹ ਜਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਵਾਲੀ ਇਲੈਕਸ਼ਨ ਚੋਣ ਹੋਣੀ ਸੀ, ਉਦੋਂ ਮੈਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਯਾਰ ਤੂੰ ਵੋਟ ਪਾਉਣ ਨੀ ਜਾਣਾ। ਮੈਂ ਕਿਹਾ ਆਪਾਂ ਨੂੰ ਕਿਹੜਾ ਪੁੱਛਦਾ, ਕਹਿੰਦਾ ਤੂੰ ਨੈਸ਼ਨਲ ਕੌਂਸਲ ਮੈਂਬਰ ਹੈ। ਮੈਂ ਕਿਹਾ ਐਵੇਂ ਮਾਰੀ ਜਾਂਦਾ। ਉਹਨੇ ਮੈਨੂੰ ਲਿਸਟ ਭੇਜੀ ਸੀ ਜਿਹਦੇ ਚ ਮੇਰਾ ਨਾਮ ਸੀ ਨੈਸ਼ਨਲ ਕੌਂਸਲ ਮੈਂਬਰ ਦੇ ਤੌਰ ਤੇ, ਤੇ ਮਤਲਬ ਇਹ ਗੱਲਬਾਤ ਰਹੀ ਹੈ ਅੱਜ ਵੀ ਮੇਰਾ। ਹੁਣ ਮੈਂ ਇੱਥੇ ਜੋ ਫੂਡ ਕੌਂਸਲ ਹੈਗੀ ਹੈ ਸਾਡੀ ਕੈਨੇਡਾ ਦੀ, ਉਸ ਚ ਵੀ ਮੇਰਾ ਨਾਂ, ਪਰ ਮੈਂ ਕਿਸੇ ਨੇ ਅਪਰੋਚ ਨੀ ਕੀਤਾ ਮੇਰਾ ਨਾਂ ਪਾਓ। ਤੇ ਮੈਂ ਜਿਹੜਾ ਕੰਮ ਕਰਨਾ ਕਰੀ ਜਾਣਾ ਉਹ ਡਜ਼ਨਟ ਮੈਟਰ ਵੀ ਤੁਹਾਡੇ ਕੋਲ ਕੋਈ ਅਹੁਦਾ ਹੈ ਜਾਂ ਨਹੀਂ ਹੈ, ਉਹਨਾਂ ਗੱਲਾਂ ਨਾਲ ਪੂਰੀ ਫਰਕ ਪੈਂਦਾ ਕੋਈ।
ਸੋ ਆਪਾਂ ਜਿਹੜੀ ਅੱਜ ਦੀ ਪੋਜੀਸ਼ਨ ਤੇ ਆਉਣ ਤੇ ਪਹਿਲਾਂ ਆਪ ਦੀ ਜਿਹੜੀ ਅੱਜ ਪੋਜੀਸ਼ਨ ਆਈ ਹੋਈ ਆ, ਹਰ ਰੋਜ਼ ਇੱਕ MLA ਦੇ ਉੱਤੇ ਕੇਸ ਦਰਜ ਹੋ ਰਿਹਾ, ਹਰ ਰੋਜ਼ ਜਿਹੜੀ ਇੱਕ ਘੇਰਾ ਉਹ ਸਖਤ ਹੁੰਦਾ ਜਾ ਰਿਹਾ, ਤੇ ਉਹਦੇ ਪਿਛਲੇ ਕਾਰਨਾਂ ਦੇ ਉੱਤੇ ਆਪਾਂ ਗੱਲ ਕਰਨ ਤੋਂ ਪਹਿਲਾਂ ਥੋੜੀ ਜਿਹੀ ਜੇ ਆਪਾਂ ਇੱਕ ਗੱਲ ਕਰੀਏ, ਕੀ ਤੁਹਾਨੂੰ ਨੀ ਲੱਗਦਾ ਜਿਹੜੀ ਜਿਹੜੀ ਆਪ ਨੂੰ ਤੁਸੀਂ ਜੁਆਇਨ ਕੀਤਾ ਸੀ, ਜਿਹੜੇ ਅੰਨਾ ਹਜ਼ਾਰੇ ਦੀ ਮੂਵਮੈਂਟ ਨੂੰ ਤੁਸੀਂ ਜੁਆਇਨ ਕੀਤਾ ਸੀ, ਉਹ ਤੁਹਾਨੂੰ ਲੱਗਦਾ ਵੀ ਉਸੇ ਲਈ ਤੇ ਆ ਕਿ ਉੱਥੋਂ ਥੋੜੀ ਬਹੁਤ ਭਟਕੀ ਲੱਗਦੀ ਹੈ? ਪਹਿਲਾਂ ਤਾਂ ਤੁਸੀਂ ਆਪਣੀ ਪਰਸਨਲ ਇਹਦੀ ਰਾਇ ਦਿਓ, ਕਿਉਂਕਿ ਤੁਸੀਂ ਅੰਦਰੂਨੀ ਗੱਲਾਂ ਚ ਸ਼ਾਮਿਲ ਰਹੇ ਹੋ।
ਨਹੀਂ, ਇਸ ਗੱਲ ਚ ਕੋਈ ਦੋ ਰਾਇ ਨਹੀਂ ਵੀ ਪਾਰਟੀ ਜਿੱਥੋਂ ਚੱਲੀ ਸੀ ਉੱਥੇ ਨਹੀਂ ਹੈਗੀ ਅੱਜ
ਜੀ।
ਉਹ ਅਸੀਂ ਜਿਹੜੀ ਪਾਰਟੀ ਨਾਲ ਜੁੜੇ ਸੀ, ਅਸੀਂ ਸਵਰਾਜ ਪੜ੍ਹ ਕੇ ਜੁੜੇ ਜੋ ਅਰਵਿੰਦ ਕੇਜਰੀਵਾਲ ਨੇ ਲਿਖੀ ਹੈ,
ਠੀਕ ਹੈ।
ਹਾਲਾਂਕਿ ਹੋ ਸਕਦਾ ਉਹਦੇ ਚ ਕੁਛ ਗੱਲਾਂ ਪ੍ਰੈਕਟੀਕਲ ਨਹੀਂ ਹੋਣਗੀਆਂ, ਲੋਕ ਬਹੁਤੇ ਲੋਕ ਇਸ ਗੱਲ ਨੂੰ ਮੰਨਦੇ ਵੀ ਆ, ਪਰ ਸਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਕਿਉਂ? ਕਿਉਂਕਿ ਸਾਨੂੰ ਤਾਂ ਅਰਵਿੰਦ ਕੇਜਰੀਵਾਲ ਨੇ ਕਹਿਤਾ ਵੀ ਆਹ ਸੱਚ ਆ ਤੇ ਅਸੀਂ ਉਵੇਂ ਹੀ ਸੱਚ ਮੰਨ ਲਿਆ, ਅਸੀਂ ਉਸ ਤੋਂ ਤਸ ਤੋਂ ਮਸ ਹੋਣ ਨੂੰ ਤਿਆਰ ਨਹੀਂ। ਨੋ ਡਾਊਟ ਪ੍ਰੈਕਟੀਕਲੀ ਗੱਲਾਂ ਹੋਰ ਹੁੰਦੀਆਂ ਜਦੋਂ ਤੁਸੀਂ ਪੋਲੀਟਿਕਸ ਚ ਆਉਂਦੇ ਹੋ, ਤੁਸੀਂ ਮਤਲਬ ਛੋਟਾ ਘਾਟ ਪੋਲੀਟਿਕਸ ਜਿਹਨੂੰ ਤੁਸੀਂ ਬਾਦਲ ਕਹਿ ਲਓ, ਮੋਦੀ ਕਹਿ ਲਓ, ਤੇ ਸਾਰੀਆਂ ਤਾਕਤਾਂ ਤੁਹਾਡੇ ਵਿਰੁੱਧ ਲੱਗੀਆਂ ਵੀ ਹੈ, ਤੇ ਰਾਜਨੀਤੀ ਕਰਨੀ ਔਖੀ ਬਹੁਤ ਹੈ। ਪਰ ਅਸੀਂ ਉੱਥੇ ਖੜੇ ਹਾਂ ਜਿੱਥੋਂ ਪਾਰਟੀ ਚੱਲੀ ਸੀ, ਅਸੀਂ ਉਸ ਤੋਂ ਹਿਲਦੇ ਨਹੀਂ
ਜੀ। ਅਸੀਂ ਮਤਲਬ ਉਹਨਾਂ ਵਿਚਾਰਾਂ ਤੋਂ ਹਿਲਦੇ ਜੀ। ਮਾਫ਼ੀ ਚਾਹੂੰਗਾ ਬਿਕਰਮ ਜੀ, ਪਹਿਲਾਂ ਸਾਡੇ ਸਰੋਤਿਆਂ ਨੂੰ ਨਾ, ਤੁਸੀਂ ਬਹੁਤ ਸਾਰੇ ਸਰੋਤਿਆਂ ਨੂੰ ਸਵਰਾਜ ਦੇ ਮਾਮਲੇ ਚ ਨਹੀਂ ਪਤਾ ਵੀ ਕੀ ਸਵਰਾਜ, ਲੋਕ ਕਈ ਵਾਰੀ ਕਹਿ ਦਿੰਦੇ ਆ
ਸਵਰਾਜ ਦਾ ਇੱਕ
ਜਿਹੜੀ ਇੱਕ ਯਾਦਵ ਤੇ ਉਹ ਸ਼ੁਰੂ ਕਰ ਰਹੇ ਆ ਉਹਦਾ ਨਾਂ ਸੀ, ਪਰ ਸਵਰਾਜ ਇੱਕ
ਸਵਰਾਜ ਦਾ ਇੱਕ ਮੁੱਢਲਾ ਜਾ, ਮੈਂ ਦੱਸਦਾ ਸਵਰਾਜ ਇੱਕ ਕਿਤਾਬ ਸੀ, ਉਹਦਾ ਇੱਕ ਮੁੱਢਲਾ ਜੇ ਨਿਚੋੜ ਦੱਸ ਦਈਏ, ਨਿਚੋੜ ਇੱਕੋ ਸੀ ਵੀ ਲੋਕਾਂ ਦੀ ਤਾਕਤ ਲੋਕਾਂ ਦੇ ਹੱਥ ਤੇ ਬਸ
ਜੀ। ਤੇ ਸਵਰਾਜ
ਲਿਖੀ ਸੈਂਟਰਲਾਈਜੇਸ਼ਨ ਆਫ ਪਾਵਰ, ਅਰਵਿੰਦ ਕੇਜਰੀਵਾਲ ਨੇ ਲਿਖਿਆ
ਜੀ 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 ਜੀ।
ਤਾਂ ਮਤਲਬ ਮੈਂ ਆਪਦੇ ਹੱਥੀ 500 ਕਾਪੀ ਸਵਰਾਜ ਦੀ ਵੰਡੀ ਹੈ ਫ੍ਰੀ, ਠੀਕ ਹੈ। ਤਾਂ ਸਾਡਾ ਮਕਸਦ ਇੱਕੋ ਸੀ ਕਿ ਸਾਡੇ ਨਾਲ ਜੋ ਬੰਦਾ ਜੁੜੇ ਉਹ ਵਿਚਾਰਕ ਤੌਰ ਤੇ ਜੁੜੇ, ਸਾਨੂੰ ਫਿਰ ਨਹੀਂ ਚਾਹੀਦੇ ਇਕੱਲੇ। ਨੋ ਡਾਊਟ ਵੋਟਾਂ ਚ ਗਿਣਤੀ ਜੋ ਹੁੰਦੀ ਹੈ ਉਹ ਵੋਟਾਂ ਦੀ ਹੋਣੀ ਹੈ, ਸਿਰਾਂ ਦੀ ਹੋਣੀ ਹੈ, ਪਰ ਆਈਡੀਓਲੋਜੀ ਜਦੋਂ ਤੁਸੀਂ ਪ੍ਰਮੋਟ ਕਰਨੀ ਹੈ ਉਦੋਂ ਤੁਹਾਨੂੰ ਪੜ੍ਹੇ ਲਿਖੇ ਲੋਕਾਂ ਦੀ ਲੋੜ ਹੈ, ਉਹ ਲੋਕਾਂ ਦੀ ਲੋੜ ਹੈ ਜਿਹੜੇ ਆਈਡੀਓਲੋਜੀ ਚ ਵਿਸ਼ਵਾਸ ਕਰਦੇ ਹੈ। ਅਸੀਂ ਉਦੋਂ ਚੱਲੇ ਸੀ ਜਦੋਂ ਲੋਕ ਸਾਨੂੰ ਮੂਰਖ ਕਹਿੰਦੇ ਸੀ, ਤੇ ਸਾਨੂੰ ਕੋਈ ਉਸ ਗੱਲ ਚ ਸ਼ਰਮ ਵੀ ਨਹੀਂ ਹੁੰਦੀ ਸੀ। ਸਾਨੂੰ ਪਤਾ ਸੀ ਲੋਕ ਸਾਨੂੰ ਮੂਰਖ ਕਹਿਣਗੇ, ਪਰ ਸਾਨੂੰ ਇਹ ਵੀ ਪਤਾ ਸੀ ਇੱਕ ਦਿਨ ਇਹੋ ਜਿਹਾ ਟਾਈਮ ਆਊਗਾ, ਮਤਲਬ ਲੋਕ ਅੱਜ ਜਿਵੇਂ ਹੁਣ ਆਪ ਮਗਰ ਭੱਜ ਰਹੇ ਹੈ, ਪਰ ਅਸੀਂ ਉੱਥੇ ਹੀ ਬੈਠੇ ਹਾਂ, ਸਾਡੇ ਦਿਮਾਗ ਚ ਕੋਈ ਬੋਝ ਨਹੀਂ, ਕਿਉਂਕਿ ਅਸੀਂ ਕਿਹੜਾ ਟਿਕਟਾਂ ਲੈਣੀਆਂ, ਅੱਜ ਟਿਕਟਾਂ ਲਈ ਭੱਜ ਰਹੇ ਹੈ, ਆਈਡੀਓਲੋਜੀ ਵਾਲੇ ਬੈਠੇ ਹੈ।
ਸੋ ਬਿਲਕੁਲ ਜੀ, ਮੈਂ ਤਾਂ ਗੱਲ ਕਲੀਅਰ ਕਰਨੀ ਚਾਹੁੰਦਾ ਸੀ, ਕਈ ਵਾਰ ਸੱਜਣਾ ਮਿੱਤਰਾਂ ਨੂੰ ਨਹੀਂ ਪਤਾ ਹੁੰਦਾ, ਪਰ ਜੇ ਦੱਸਿਆ ਜਾਵੇ ਤਾਂ ਕੇਜਰੀਵਾਲ ਹੋਰਾਂ ਨੇ ਇੱਕ ਕਿਤਾਬ ਲਿਖੀ ਸੀ ਸਵਰਾਜ ਦੇ ਨਾਂ ਤੇ, ਜਿੱਥੋਂ ਕਿ ਜਿਹੜੀ ਕਿ ਆਪ ਦੀ ਇੱਕ ਹੋਂਦ ਜਾਂ ਇੱਕ ਪਹਿਲਾ ਡਾਕੂਮੈਂਟ ਕਹਿ ਸਕਦੇ ਹਾਂ ਜਿਹੜਾ ਆਇਆ ਸੀ, ਤੇ ਉਹ ਜਿਹਨੇ ਪੜ੍ਹਿਆ ਤੇ ਉਸ ਢੰਗ ਨਾਲ ਹੀ ਜਿਵੇਂ ਵਿਕਰਮ ਵਰਗੇ ਨੌਜਵਾਨ ਉਹ ਪੜ੍ਹਨ ਤੋਂ ਬਾਅਦ ਕੇਜਰੀਵਾਲ ਨਾਲ ਜੁੜੇ ਸੀ, ਤੇ ਅੱਜ ਜਦੋਂ ਥੋੜੀ ਜਿਹੀ ਉਹਨਾਂ ਗੱਲਾਂ ਚ ਕਿਤੇ ਫਰਕ ਆਉਂਦਾ ਤਾਂ ਉਹਦਾ ਮੇਰਾ ਮੰਨਣਾ ਇਹੀ ਆ ਵੀ ਉਹ ਪ੍ਰੈਕਟੀਕਲ ਗੱਲਾਂ ਨਹੀਂ ਸਨ ਜਦੋਂ ਲਿਖੀਆਂ ਗਈਆਂ ਸੀ, ਜਦੋਂ ਪ੍ਰੈਕਟੀਕਲੀ ਉਤਰਨਾ ਪਿਆ ਗਰਾਊਂਡ ਦੇ ਵਿੱਚ ਉਦੋਂ ਥੋੜੀਆਂ ਜਿਹੀਆਂ ਉਹਨਾਂ ਗੱਲਾਂ ਦੇ ਵਿੱਚ ਫਰਕ ਆ ਗਿਆ। ਪਰ ਅਸੀਂ ਜਿਹੜਾ ਸਾਡੀ ਸੋਚ ਇਹ ਹੋਣੀ ਚਾਹੀਦੀ ਆ ਵੀ ਜੇ ਤਾਂ ਉਹ ਗੱਲਾਂ ਚ 100% ਫਰਕ ਆ ਗਿਆ ਫਿਰ ਤਾਂ ਅਸੀਂ ਕਹੀਏ ਮਾੜਾ, ਜੇ ਉਹਨਾਂ ਗੱਲਾਂ ਚ 30% ਤੱਕ ਫਰਕ ਆਇਆ ਤਾਂ ਉਹ ਤਾਂ ਕਈ ਵਾਰੀ ਪ੍ਰੈਕਟੀਕਲੀ ਚੀਜ਼ਾਂ ਦੇ ਵਿੱਚ ਆ ਹੀ ਜਾਂਦਾ, ਤੇ ਹੋ ਸਕਦਾ ਉਹਨਾਂ ਨੂੰ ਜਦੋਂ ਬੰਦੇ ਕੋਲ ਪਾਵਰ ਆਉਂਦੀ ਆ ਜਾਂ ਬੇਲਾ ਆਉਂਦਾ ਤੇ ਉਹ ਵੀ ਗੱਡੀ ਦੀ ਲੀਹ ਤੇ ਲਿਆਂਦੀ ਜਾ ਸਕਦੀ ਆ। ਸੋ ਵਿਕਰਮ ਜੀ ਹੁਣ ਜਿਹੜੀ ਆਪਾਂ ਜੇ ਗੱਲ ਕਰੀਏ ਜਿਹੜੀ ਮੈਂ ਤੁਹਾਨੂੰ ਸ਼ੁਰੂ ਚ ਕਹੀ ਵੀ ਜਿਹੜਾ ਆਪ ਦੇ ਉੱਤੇ ਸਿਕੰਜਾ, ਉਹ ਸਿਕੰਜਾ ਵੱਖਰੇ ਵੱਖਰੇ ਰੂਪਾਂ ਦੇ ਵਿੱਚ ਕੱਸਿਆ ਜਾ ਰਿਹਾ, ਰੋਜ਼ ਨਵਾਂ ਇੱਕ ਕੇਸ ਦਰਜ ਕੀਤਾ ਜਾਂਦਾ, ਨਵਾਂ ਇੱਕ ਡੇਲੀ ਇੱਕ ਨਵੀਂ ਫੋਟੋ ਹੁੰਦੀ ਆ ਕਿਸੇ ਆਪ ਦੇ MLA ਦੀ, ਕਿਤੇ ਉਹਨੂੰ ਘਰੇਲੂ ਹਿੰਸਾ ਦੀ ਗੱਲ ਆਉਂਦੀ ਆ, ਕਿਤੇ ਉਹਦੇ ਤੇ ਇਨਕਮ ਟੈਕਸ ਦੀ ਗੱਲ ਆਉਂਦੀ ਆ, ਕਿਤੇ ਉਹਨੂੰ ਧਰਮ ਨਾਲ ਜੋੜ ਕੇ ਆਉਂਦੀ ਆ, ਪਰ ਕੋਈ ਦਿਨ ਗਿਆ ਨਹੀਂ ਜਿਸ ਦਿਨ ਜੀ ਇਹ ਕੋਈ ਪਰਚਾ ਨਹੀਂ ਹੋਇਆ। ਸੋ ਇਹ ਸਾਰੇ ਦੇ ਪਿੱਛੇ ਤੁਸੀਂ ਕੀ ਸੋਚਦੇ ਹੋ?
ਇਹਦੇ ਪਿੱਛੇ ਇੱਕੋ ਗੱਲ ਹੈ, ਇਹ ਲੋਕਤੰਤਰ ਦਾ ਘਾਣ ਹੈ। ਦਿੱਲੀ ਦੀ ਜਨਤਾ ਨੇ 60 ਸੀਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ, ਠੀਕ ਹੈ, ਪ੍ਰਚੰਡ ਬਹੁਮਤ ਦਿੱਤਾ ਆਮ ਆਦਮੀ ਪਾਰਟੀ ਨੂੰ, ਤੇ BJP ਨੂੰ ਉਹਦਾ ਸਤਿਕਾਰ ਮਤਲਬ ਉਹਦਾ ਆਦਰ ਸਨਮਾਨ ਕਰਨਾ ਚਾਹੀਦਾ ਜੋ ਲੋਕਾਂ ਦਾ ਮੈਂਡੇਟ ਹੈ। ਪਰ BJP ਤੋਂ ਹਾਰ ਹੈ ਜਿਹੜੀ ਉਹ ਬਰਦਾਸ਼ਤ ਨਹੀਂ ਹੋ ਰਹੀ, ਠੀਕ ਹੈ, ਇਸ ਕਰਕੇ ਉਹ ਨਿਤ ਆਏ ਦਿਨ ਕੋਈ ਨਾ ਕੋਈ ਗੱਲ ਘੜੀ ਰੱਖਦੇ ਹੈ। ਜਦਕਿ BJP ਨੂੰ ਵੀ ਲੋਕਾਂ ਨੇ ਮੈਂਡੇਟ ਦਿੱਤਾ ਇੰਡੀਆ ਲੈਵਲ ਤੇ, PM ਬਣਾਇਆ ਮੋਦੀ ਨੂੰ, ਤੁਸੀਂ ਕੰਮ ਕਰੋ, ਜ਼ਰੂਰੀ ਥੋੜੀ ਹੁੰਦਾ ਵੀ ਸਾਰੇ ਸੂਬਿਆਂ ਤੇ ਸਰਕਾਰਾਂ ਤੁਹਾਡੀਆਂ ਹੀ ਹੋਣ, ਜ਼ਰੂਰੀ ਤਾਂ ਨਹੀਂ ਇਹ। ਤਾਂ ਹਾਲਾਂਕਿ ਕੈਨੇਡਾ ਦੀ ਗੱਲ ਕਰੀਏ, ਤੁਸੀਂ ਆਸਟ੍ਰੇਲੀਆ ਦੀ ਗੱਲ ਕਰੋ, ਇੱਥੇ ਵੀ ਹੁਣ ਸਾਡੇ ਇੱਥੇ ਜੇ ਅੰਟਾਰੀਓ ਦੀ ਗੱਲ ਕਰੀਏ, ਅੰਟਾਰੀਓ ਚ ਲਿਬਰਲ ਗਵਰਨਮੈਂਟ ਹੈ, ਰਾਈਟ, ਪਹਿਲਾਂ ਉੱਪਰ PC ਦੀ ਗਵਰਨਮੈਂਟ ਸੀ, ਕੰਜ਼ਰਵੇਟਿਵ ਦੀ ਗਵਰਨਮੈਂਟ ਸੀ, ਪਰ ਹੁਣ ਚਲੋ ਲਿਬਰਲ ਦੀ ਦੋਨੇ ਥਾਂ ਹੋ ਗਈ, ਪਰ ਕਦੇ ਵੀ ਉਹਨਾਂ ਨੇ ਦਿੱਤਾ ਨੀ ਡਾਇਆ ਕੰਮ ਕਰਨ ਚ। ਤਾਂ ਮਤਲਬ ਜਮਾਂ ਬਦਲੇ ਦੀ ਰਾਜਨੀਤੀ ਹੋ ਰਹੀ ਹੈ ਜਿਹੜੀ ਦੇਸ਼ ਨੂੰ ਪਿੱਛੇ ਲਿਜਾ ਰਹੀ ਹੈ। ਫੈਡਰਲਿਜ਼ਮ ਦਾ ਜਿਹੜਾ ਸਟਰਕਚਰ ਹੈ, ਠੀਕ ਹੈ, ਕੇਂਦਰ ਤੇ ਸੂਬਿਆਂ ਦੀ ਜਿਹੜਾ ਰਿਲੇਸ਼ਨਸ਼ਿਪ ਹੈ ਉਹਨੂੰ ਜਮਾਂ ਖਤਮ ਕੀਤਾ ਜਾ ਰਿਹਾ, ਮਤਲਬ ਜਿਹੜਾ ਡੈਮੋਕ੍ਰੇਸੀ ਵਾਸਤੇ ਬਹੁਤ ਮਾੜਾ। ਜੇ ਤੁਸੀਂ ਲੋਕਾਂ ਦੇ ਨਾ ਮਤਲਬ ਲੋਕਾਂ ਦਾ ਮੈਂਡੇਟ ਕੋਈ ਮੈਟਰ ਨੀ ਕਰਦਾ, ਤੁਸੀਂ ਸਾਰੀਆਂ ਚੀਜ਼ਾਂ ਨੂੰ ਛੱਕੇ ਟੰਗੀ ਜਾਂਦੇ ਹੋ।
ਜੀ ਜੀ, ਸੋ ਕਿਤੇ ਨਾ ਕਿਤੇ ਵਿਕਰਮ ਜੀ ਜਿਹੜੀ ਮੈਨੂੰ ਇੱਕ ਹੋਰ ਵੀ ਜਿਹੜਾ ਇਹਦਾ ਪਹਿਲੂ ਆ, ਕਿਉਂਕਿ ਅਸੀਂ ਇੱਕੋ ਪਹਿਲੂ ਨਹੀਂ ਵਿਚਾਰ ਸਕਦੇ, ਸਾਨੂੰ ਜਦੋਂ ਐਜ਼ ਏ ਜਰਨਲਿਸਟ ਕਿਸੇ ਚੀਜ਼ ਦਾ ਸਰਵੇਖਣ ਕਰਨਾ ਪੈਂਦਾ ਜਾਂ ਉਹਦਾ ਸਮੀਖਿਆ ਕਰਨੀ ਪੈਂਦੀ ਆ, ਤਾਂ ਉਹਨੂੰ ਸਾਨੂੰ ਹਰ ਪਹਿਲੂ ਦੇਖਣਾ ਪੈਂਦਾ। ਕਿਤੇ ਨਾ ਕਿਤੇ ਮੈਨੂੰ ਇੱਕ ਇਹ ਵੀ ਪਹਿਲੂ ਨਜ਼ਰ ਆਉਂਦਾ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਹੋਂਦ ਨਵੀਂ ਆਉਣ ਕਾਰਨ ਤੇ ਉੱਥੇ ਜਿਹੜੇ ਕੈਂਡੀਡੇਟ ਜੋ ਸਿਲੈਕਸ਼ਨ ਹੋਈ ਤਾਂ ਉਹਦੇ ਵਿੱਚ ਕੁਝ ਕੁ ਲੋਕ ਇਹੋ ਜਿਹੇ ਵੀ ਘੁਸਪੈਠ ਕਰ ਗਏ ਜਿਹੜੇ ਕਿ ਮੌਕੇ ਦਾ ਮੌਕਾ ਪ੍ਰਸਤ ਸੀ ਤੇ ਉਹ ਵੀ ਜਿੱਤ ਕੇ ਆਏ ਆ, ਤੇ ਉਹਨਾਂ ਦੇ ਪਿਛਲੇ ਜਿਹੜੇ ਕੰਮ ਕਾਰ, ਕੇਜਰੀਵਾਲ ਇਕੱਲੇ ਇਕੱਲੇ ਬਾਰੇ ਹਰ ਗੱਲ ਜਾਣਦਾ ਹੋਵੇ ਜਾਂ ਹਰ ਚੀਜ਼ ਉਹਨੇ ਪੜਤਾਲ ਕੇ, ਕਿਉਂਕਿ ਸਮਾਂ ਬਹੁਤ ਘੱਟ ਸੀ ਤੇ ਪੜਤਾਲ ਕੇ ਹੀ ਟਿਕਟਾਂ ਦਿੱਤੀਆਂ ਹੋਣ, ਤੁਹਾਨੂੰ ਇਹ ਨੀ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੇ ਇਹ ਕੁਝ ਨਾ ਕੁਝ ਗਲਤ ਆਂਸਰ ਵੀ ਇਹਦੇ ਵਿੱਚ ਦਿੱਤੇ ਆ ਤੇ ਉਹਨਾਂ ਦੇ ਉੱਤੇ ਉਹ ਵੀ ਇੱਕ ਕੇਸ ਬਣਨੇ ਸੀ ਵਕਤ ਨਾਲ ਉਹਨਾਂ ਦੇ?
ਨਹੀਂ, ਇਹੋ ਜਿਹੀ ਕੋਈ ਗੱਲ ਨੀ। ਦੇਖੋ, ਪਹਿਲੀ ਗੱਲ ਤਾਂ ਇਨਸਾਨ ਕੋਈ ਵੀ ਨੀ ਦੁਨੀਆ ਤੇ, ਹਰ ਬੰਦੇ ਚ ਕੋਈ ਨਾ ਕੋਈ ਕਮੀਆਂ ਹੁੰਦੀਆਂ, ਰਾਈਟ। ਦੂਜੀ ਗੱਲ, ਜਿਹੜਾ ਰਾਜਨੀਤੀ ਇੱਕ ਵੱਖਰੀ ਚੀਜ਼ ਹੈ, ਨਿੱਜੀ ਜੀਵਨ ਇੱਕ ਵੱਖਰੀ ਚੀਜ਼ ਹੈ, ਕਿਸੇ ਵੀ ਘਰ ਵਾਲੀ ਨਾਲ ਹੋ ਸਕਦਾ, ਠੀਕ ਹੈ, ਕਿਸੇ ਦਾ ਕੋਈ ਲੈਣ ਦੇਣ ਦਾ ਵਪਾਰ ਦਾ ਵੀ ਕੋਈ ਝਗੜਾ ਹੋ ਸਕਦਾ, ਠੀਕ ਹੈ, ਪਰ ਹਰ ਗੱਲ ਨੂੰ ਆਮ ਆਦਮੀ ਪਾਰਟੀ ਨਾਲ ਹੀ ਜੋੜੀ ਚੱਲੋ, ਹਰ ਗੱਲ ਆਮ ਆਦਮੀ ਪਾਰਟੀ ਨਾਲ ਜੋੜੀ ਸਕਦੀ ਹੈ। ਫਰਜ਼ ਕਰੋ ਹੁਣ ਕੁਰਾਨ ਪੱਟੀ ਆਪਣਾ ਮਲੇਰਕੋਟਲੇ ਚ, ਤੁਸੀਂ ਦੱਸੋ ਕਿ ਅੱਜ ਤੱਕ ਕਿਤੇ ਘਟਨਾ ਹੋਈ ਹੈ ਇਹੋ ਜੀ? ਕੋਈ ਹਿੰਦੂ ਜਾਂ ਕੋਈ ਸਿੱਖ ਇਹੋ ਜਿਹਾ ਕੰਮ ਕਰੂਗਾ? ਤੁਸੀਂ ਜਾ ਕੇ ਮਲੇਰਕੋਟਲਿਓ ਚੱਕ ਲਿਆ, ਉੱਥੋਂ ਬੰਦਾ ਚੱਕ ਲਿਆ ਦਿੱਲੀਓ, ਉਹਦੇ ਨਾਲ ਤੁਸੀਂ ਸਲੂਕ ਵੀ ਚੁਣੇ ਹੋਏ ਨੁਮਾਇੰਦੇ ਨਾਲ ਇਹੋ ਜਿਹਾ ਕਰੀ ਜਾਂਦੇ ਵੀ ਜਿਹੜਾ ਤੁਸੀਂ ਆਮ ਬੰਦੇ ਨਾਲ ਵੀ ਨਹੀਂ ਕਰਦੇ, ਮਤਲਬ ਉਹਨੂੰ ਕਾਲਰ ਤੋਂ ਫੜਿਆ ਉਹਨੂੰ ਹੁੱਜ ਮਾਰ ਰਿਹਾ ਪੰਜਾਬ ਪੁਲਿਸ ਵਾਲੇ, ਉਹ ਮਤਲਬ ਤੁਸੀਂ ਇਹਦਾ ਮਤਲਬ ਸਾਰੀਆਂ ਗੱਲਾਂ ਹੀ ਛੱਕੇ ਤੰਗ ਰਹੇ ਹੋ। ਮੈਂ ਕਹਿੰਦਾ ਜੀ ਕਿਸੇ ਬੰਦੇ ਚ ਕੋਈ ਕਸੂਰ ਹੈ, ਠੀਕ ਹੈ, ਤੁਸੀਂ ਉਹਨੂੰ ਅਰੈਸਟ ਕਰੋ, ਨੋ ਡਾਊਟ, ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕਰੋ, ਪਰ ਜਿਹੜੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੁੰਦੀ ਦਲੇਰੀ ਰਾਜਨੀਤੀ ਹੁੰਦੀ ਆ, ਦੋਨੇ ਚੀਜ਼ਾਂ ਦਿਖ ਜਾਂਦੀਆਂ। ਮੇਰਾ ਇੱਕੋ ਹੀ ਮੰਨਣਾ ਵੀ ਜਿਹੜੀ ਜਨਤਾ ਹੈ ਨਾ ਉਹ ਜਨਾਰਦਨ ਹੈ, ਰੋਜੀ ਰੋਟੀ ਦੇ ਕੰਮਾਂ ਚ ਉਲਝੇ ਗਏ ਆ ਤੇ ਉਹ ਰੋਜੀ ਰੋਟੀ ਚਲਾ ਸਕਦੇ ਤੇ ਜੋ ਉਹ ਰਾਜਨੀਤੀ ਵਾਲੇ ਪਾਸੇ ਆ ਕੇ ਉਹ ਰਾਜਨੀਤੀ ਵੀ ਚਲਾ ਸਕਦੇ ਆ ਉਹਨਾਂ ਦਾ ਦਿਮਾਗ ਨੀ ਇਧਰਲੇ ਪਾਸੇ ਹੋਇਆ ਪਰ ਲੋਕ ਸਭ ਕੁਛ ਜਾਣਦੇ ਆ ਜਾਨੀ ਗਿਆਨ ਆ ਲੋਕ ਇਸ ਕਰਕੇ ਬਦਲੇ ਦੀ ਰਾਜਨੀਤੀ ਵੀ ਦੇਖੀ ਹੁੰਦੀ ਹੈ ਤੇ ਕਿਹੜੀ ਗੱਲ ਜੈਨੂਨ ਹੋ ਰਹੀ ਹੈ ਉਹ ਵੀ ਦੇਖੀ ਹੁੰਦੀ ਹੈ ਮੈਂ ਤੁਹਾਨੂੰ ਆਪਦੀ ਗੱਲ ਦੱਸ ਦਿੰਦਾ ਹਾਲਾਂਕਿ ਅਕਾਲੀ ਦਲ ਨੇ ਜਮਾਂ ਜੜ ਚੜਤੀ ਪੰਜਾਬ ਚ ਪਰ ਅਕਾਲੀ ਦਲ ਦਾ ਇਹੀ ਇੱਕ ਬਠਿੰਡੇ ਦਾ ਇਸ ਵੇਲੇ ਮੇਅਰ ਬਲਵੰਤ ਨਾਥ ਇਸ ਡੂਇੰਗ ਅ ਗ੍ਰੇਟ ਜੋਬ ਮਤਲਬ ਅਸੀਂ ਇਹ ਥੋੜੀ ਵੀ ਸਾਰੇ ਕਿਸੇ ਦੀ ਨਿੰਦਾ ਹੀ ਕਰੀ ਜਾਂਦੇ ਜਿਹੜਾ ਬੰਦਾ ਚੰਗਾ ਕੰਮ ਕਰਦਾ ਉਹਨੂੰ ਅਪਲੌਜ ਕਰੋ ਜੇ ਤੂੰ ਬੰਦਾ ਚੰਗਾ ਕੰਮ ਕਰਦਾ ਅਸੀਂ ਉਹਦੇ ਵੀ ਗੱਲ ਚ ਡਿੱਕੇ ਡਾਹੀ ਜਾਣੇ ਆ ਠੀਕ ਹੈ ਇਹਦਾ ਮਤਲਬ ਦਾ ਅਸੀਂ ਫਿਰ ਕੰਟਰੀ ਦੇ ਅੱਗੇ ਵਧਣ ਚ ਅਸੀਂ ਡਿੱਕੇ ਆਪ ਡਾ ਰਹੇ ਹਾਂ ਸਾਡਾ ਇਹੋ ਜਿਹੀ ਸਾਡਾ ਪੋਜ਼ਿਟਿਵ ਰਾਜਨੀਤੀ ਕਰਨਾ ਹੀ ਮਕਸਦ ਹੈ ਜਿਹੜਾ ਬੰਦਾ ਚੰਗਾ ਕੰਮ ਕਰਦਾ ਅਸੀਂ ਉਹਨੂੰ ਅਪਲੌਜ ਕਰਾਂਗੇ ਜਿਹੜਾ ਬੰਦਾ ਮਾੜਾ ਕੰਮ ਕਰਦਾ ਅਸੀਂ ਉਹਦੀ ਨਿੰਦਾ ਕਰਾਂਗੇ
ਜੀ 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 ਬਿਲਕੁਲ ਸੋ ਹੁਣ ਆਪਾਂ ਇਹ ਗੱਲ ਦਾ ਵੀ ਤਕਰੀਬਨ ਕਲੀਅਰ ਕੱਟ ਹੁੰਦੀ ਆ ਵੀ ਪਰਸਨਲ ਇਸ਼ੂਜ ਨੂੰ ਲੈ ਕੇ ਕਈ ਵਾਰੀ ਅਸੀਂ ਉਹਨੂੰ ਪਾਰਟੀ ਪੱਧਰ ਦੇ ਉੱਤੇ ਉਠਾਉਣ ਦੀ ਕੋਸ਼ਿਸ਼ ਕੀਤੀ ਆ ਨਿੱਕੀ ਨਿੱਕੀਆਂ ਗੱਲਾਂ ਭਾਲਣ ਦੀ ਕੋਸ਼ਿਸ਼ ਕੀਤੀ ਕਰਦੇ ਆ ਜਦੋਂ ਕੋਈ ਸਿਆਸਤ ਚ ਆ ਜਾਂਦਾ ਤੇ ਉਹਦੇ ਅਗਲੇ ਪਿਛਲੇ ਪੋਤਲੇ ਫਰੋਲੇ ਜਾਂਦੇ ਆ ਤੇ ਉਹ ਪੋਤਲਿਆਂ ਚ ਕੋਈ ਵੀ ਦੁੱਧ ਧੋਤਾ ਬੰਦਾ ਮਿਲਣਾ ਤੁਹਾਨੂੰ ਬਹੁਤ ਮੁਸ਼ਕਲ ਆ ਸੋ ਹੁਣ ਗੱਲ ਆ ਜਾਂਦੀ ਆ ਵੀ ਇਹਨਾਂ ਚੀਜ਼ਾਂ ਤੋਂ ਸਿੱਖਿਆ ਕੀ ਕਿਉਂਕਿ ਕੁਝ ਨਾ ਕੁਝ ਜੇ ਮੰਨ ਲੈਂਦੇ ਆ ਵੀ 90% ਗਲਤ ਸੀ ਤਾਂ 5-10% ਗੱਲਾਂ ਹੋਣਗੀਆਂ ਵੀ ਸਹੀ ਤਾਂ ਉਸ ਚ ਆਪਾਂ ਪੰਜਾਬ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਜਾਂ ਪਿਛਲੇ ਘਟਨਾਕ੍ਰਮ ਤੋਂ ਇਹ ਸਿੱਖ ਕੇ ਵੀ ਕੀ ਸਿੱਖ ਕੇ ਤੇ ਹੁਣ ਕਿਵੇਂ ਜਿਹੜੀਆਂ ਸੀਟਾਂ ਵੰਡਣੀਆਂ ਜਾਂ ਜਿਹੜੀ ਇੱਕ ਗੱਲ ਆ ਜਾਂਦੀ ਆ ਵੀ ਜਿਹੜੇ ਲੋਕ ਬੜੀ ਤੇਜ਼ੀ ਨਾਲ ਜਿਵੇਂ ਹੁਣ ਤੁਸੀਂ ਮੁੱਢਲੇ ਲੋਕਾਂ ਚ ਜੁੜੇ ਹੋ ਤੇ ਤੁਹਾਨੂੰ ਇੱਕ ਉੱਥੋਂ ਦੇ ਸਿਸਟਮ ਨੇ ਜੋੜਿਆ ਤੁਹਾਨੂੰ ਨਾਲ ਤੇ ਤੁਸੀਂ ਉਸ ਚਾਰਜ ਵੀ ਜੁੜੇ ਹੋਏ ਹੋ ਪਰ ਹੁਣ ਜਿਹੜੇ ਲੋਕ ਉਸ ਗੱਡੀ ਦੇ ਉੱਤੇ ਸਵਾਰ ਹੋ ਰਹੇ ਆ ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਨੂੰ ਇੱਕੋ ਹੀ ਗੱਲ ਨਜ਼ਰ ਆ ਰਹੀ ਆ ਵੀ ਜੇ ਅਸੀਂ ਇਸ ਪਾਰਟੀ ਚ ਆ ਗਏ ਤਾਂ ਸਾਨੂੰ ਟਿਕਟ ਮਿਲਦੀ ਆ ਤੇ ਟਿਕਟ ਮਿਲਦੀ ਆ ਤਾਂ ਅਸੀਂ ਇਸ ਹਨੇਰੀ ਦੇ ਵਿੱਚ MLA ਬਣਦੇ ਹਾਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਵੀ ਸਭ ਜਵਾਬ ਆ ਗਏ ਜਿਵੇਂ ਸ਼ਰਾਰਤੀ ਲੋਕਾਂ ਨੇ ਲਿਸਟਾਂ ਜਾਰੀ ਕਰਤੀਆਂ ਜਾਣ ਜਾਣ ਕੇ ਇੱਕ ਨਵੇਂ ਜਿਹੜੇ ਉੱਦਮੀ ਸੀ ਆਪ ਦੇ ਕਾਰਿਆਕਰਤਾ ਉਹਨਾਂ ਨੂੰ MLA ਦੇ ਸਭ ਜਵਾਬ ਦਿਖਾਤੇ ਤੇ ਉਹਨਾਂ ਨੇ ਜਿਵੇਂ ਬਚਪਨ ਚ ਜਗਮੀਤ ਬਰਾੜ ਨੂੰ ਖਤਮ ਕੀਤਾ ਵੀ ਜਗਮੀਤ ਬਰਾੜ ਨੂੰ ਮੁੱਖ ਮੰਤਰੀ ਦਾ ਅਹੁਦਾ ਦਿਖਾਈ ਗਏ ਅਖੀਰ ਉਹਨੂੰ ਖਤਮ ਕਰਤਾ ਤਾਂ ਇਹ ਚੀਜ਼ਾਂ ਕਿਤੇ ਨਾ ਕਿਤੇ ਮੈਂ ਆਪ ਦੇ ਵਿੱਚ ਵੀ ਦੇਖ ਰਿਹਾ ਵੀ ਦਿੱਲੀ ਆਪਣੇ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ ਵੀ ਬਹੁਤ ਸਾਰੇ ਫਸਲੀ ਬਟੇਰੇ ਨਿਕਲ ਕੇ ਸਾਹਮਣੇ ਆ ਰਹੇ ਆ ਬਹੁਤ ਸਾਰੇ ਲੋਕ ਉਹ ਆ ਰਹੇ ਆ ਜਿਹਨਾਂ ਨੂੰ ਇਹ ਲੱਗਦਾ ਵੀ ਬਸ ਵੀ ਮੈਨੂੰ ਤਾਂ ਟਿਕਟ ਪੱਕੀ ਆ ਸੋ ਇਹ ਸਾਰੇ ਘਟਨਾਕ੍ਰਮ ਨੂੰ ਕਿਵੇਂ ਹੈਂਡਲ ਕੀਤਾ ਜਾਊਗਾ ਜਾਂ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਜਿਹੜੇ ਆ ਰਹੇ ਆ ਲੋਕ ਆਪ ਵੱਲ
ਇੱਕ ਤਾਂ ਕੁਦਰਤ ਦਾ ਇੱਕ ਅਸੂਲ ਕਹਿ ਲਓ ਇੱਕ ਸੱਚਾਈ ਹੈ ਜਿਵੇਂ ਕੋਈ ਏਰੀਆ ਵੱਸਦਾ ਪਹਿਲਾਂ ਠੀਕ ਹੈ ਉੱਥੇ ਗਰੀਬ ਲੋਕ ਆਉਂਦੇ ਗਰੀਬ ਜਨਤਾ ਜਿਹੜੀ ਉਹਨੂੰ ਆ ਕੇ ਡਿਵੈਲਪ ਕਰਦੀ ਹੈ ਏਰੀਏ ਮੁੜ ਕੇ ਜਦੋਂ ਏਰੀਆ ਉਰੀਆ ਡਿਵੈਲਪ ਹੋ ਜਾਂਦਾ ਨਾ ਫਿਰ ਅਮੀਰ ਲੋਕ ਆ ਜਾਂਦੇ ਆ ਉਹ ਕਹਿੰਦੇ ਵੀ ਚਲੋ ਬਈ ਚਲੋ 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 ਉਹ ਉਹਨਾਂ ਤੋਂ ਮਹਿੰਗੇ ਰੇਟ ਚੀਜ਼ਾਂ ਖਰੀਦ ਲੈਂਦੇ ਆ ਉਹ ਵਿਚਾਰੇ ਗਾਂਹ ਹੋ ਜਾਂਦੇ ਆ ਉਹ ਗਾਂਹ ਜਾ ਕੇ ਮਤਲਬ ਆਪਦਾ ਡੇਰਾ ਪਾ ਲੈਂਦੇ ਆ ਇੱਕ ਤਾਂ ਇਹ ਅਸੂਲ ਹੀ ਹੈ ਕੁਦਰਤ ਦਾ ਮਤਲਬ ਜਿਹੜਾ ਬੰਦਾ ਜਿਹੜਾ ਮਾਲੀ ਕੋਈ ਬੂਟਾ ਲਾਉਂਦਾ ਨਾ ਉਹ ਫਲ ਨੀ ਖਾਂਦਾ ਠੀਕ ਹੈ ਤੇ ਇਸ ਅਸੂਲ ਨੂੰ ਮੰਨ ਲਈਏ ਦੂਜੀ ਗੱਲ ਇਹ ਹੈ ਵੀ ਪਾਰਟੀ ਹਾਲਾਂਕਿ ਬਹੁਤ ਫੂਕ ਫੂਕ ਕੇ ਪੈਰ ਧਰ ਰਹੀ ਹੈ ਕੇਜਰੀਵਾਲ ਦੇਖੋ ਦੇਖੀਏ ਹੁਣ ਕੋਈ ਦੇਖਣ ਨੂੰ ਲੱਗਦਾ ਹੁੰਦਾ ਵੀ ਕੇਜਰੀਵਾਲ ਕੀ ਨਹੀਂ ਕਰ ਸਕਦਾ ਪਰ ਕੀ ਕੇਜਰੀਵਾਲ ਦੀ ਸਾਰੀਆਂ ਚੀਜ਼ਾਂ ਤੇ ਪਕੜ ਹੈਗੀ ਹੈ ਕੇਜਰੀਵਾਲ ਦੀ ਸਾਰੀਆਂ ਚੀਜ਼ਾਂ ਤੇ ਥੋੜੀ ਪਕੜ ਹੈ ਪਰ ਮੈਨੂੰ ਉਮੀਦ ਹੈਗੀ ਹੈ ਕਿ ਪਾਰਟੀ ਹੈ ਜਿਹੜੀ ਟਿਕਟਾਂ ਦੀ ਵੰਡ ਸਹੀ ਹੋਊਗੀ ਤਕਰੀਬਨ ਤੇ ਕੁੱਕੇ ਕੋ ਮਾੜੇ ਮੋਟੇ ਕੋਈ 2-4-10 ਬੰਦੇ ਚ ਗਲਤ ਵਿੱਚ ਆ ਵੀ ਜਾਣਗੇ ਤਾਂ ਉਹਨਾਂ ਨੇ ਜਦੋਂ ਗਲਤ ਕੁਛ ਕਰਨ ਦੀ ਕੋਸ਼ਿਸ਼ ਕਰਨੀ ਹੈ ਪਾਰਟੀ ਨੇ ਉਹਨਾਂ ਨੂੰ ਚੱਲਣ ਨਹੀਂ ਦੇਣਾ ਤਾਂ ਉਹ ਫਿਰ ਬਾਅਦ ਵਿੱਚ ਛਾਂਟਣੇ ਪੈਣਗੇ ਛਾਨਣੇ ਕਈ ਲੱਗਣੇ ਆ ਇੱਕ ਨਹੀਂ ਲੱਗਣਾ ਤੇ ਬਾਕੀ ਫੇਰ ਗੱਲ ਉਹੀ ਹੈ ਵੀ ਖਰਚਾ ਉਹੀ ਹੈ ਕੋਈ ਮੈਂ ਲੱਖ ਕੇਸ ਲਾਉਣ ਬੜਾ ਚੰਗਾ ਜੀ ਚੰਗਾ ਤਾਂ ਜੇ ਲੋਕਾਂ ਦੀ ਕਚਹਿਰੀ ਚ ਹੋਊਗਾ ਤਾਂ
ਬਿਲਕੁਲ ਬਿਲਕੁਲ
ਜੇ ਲੋਕ ਚੰਗਾ ਕਹਿਣਗੇ ਚੰਗਾ ਜੇ ਲੋਕ ਮਾੜਾ ਕਹਿਣਗੇ ਮਾੜਾ ਗੱਲ ਮੁੱਕਰੀ ਬਸ ਲੋਕਾਂ ਦੀ ਕਚਹਿਰੀ ਚ ਮੈਂ ਕੀ ਹੈ ਗੱਲ ਉੱਥੇ ਜਾ ਕੇ ਹੀ ਨਿਬੜਨੀ
ਸੋ ਬਿਲਕੁਲ
ਇਸ ਕਰਕੇ ਮਤਲਬ ਉਮੀਦ ਰੱਖੋ ਦੇਖੋ ਗੱਲ ਮੁੱਕਦੀ ਜੀ ਹੈ ਵੀ ਕਾਂਗਰਸ ਅਕਾਲੀ ਦਲ ਦਾ ਰਾਜ ਆਪਾਂ ਦੇਖ ਲਿਆ ਠੀਕ ਹੈ ਮਤਲਬ ਅਸੀਂ ਇੰਟਰੋਸਪੈਕਟ ਕਰਦੇ ਹਾਂ ਚੰਗਾ ਹੋਣ ਵਾਸਤੇ ਪਰ ਇਹਦਾ ਕਤਈ ਮਤਲਬ ਇਹ ਨੀ ਵੀ ਅਸੀਂ ਅਕਾਲੀ ਦਲ ਜਾਂ ਕਾਂਗਰਸ ਨਾਲੋਂ ਮਾੜੇ ਹਾਂ ਉਹਨਾਂ ਨਾਲ ਤਾਂ ਸਾਡੇ ਮਤਲਬ ਜੇ ਲੈਵਲ ਲਾ ਲਈਏ ਚਾਹੇ ਆਈਡੀਓਲੋਜੀ ਦਾ ਲਾ ਲਈਏ ਚਾਹੇ ਅਸੀਂ ਜੋ ਸ਼ਿਸ਼ਟਾਚਾਰ ਦੀ ਰਾਜਨੀਤੀ ਕਰਦੇ ਹਾਂ ਬੜਾ ਉੱਚਾ ਹੈ, ਪਰ ਅਸੀਂ ਜੇ ਉਹਦੇ ਚ ਸਾਡੇ ਇੰਟਰਨਲ ਲੈਵਲ ਤੇ ਕੋਈ ਗਿਰਾਵਟ ਹੁੰਦੀ ਹੈ ਅਸੀਂ ਇੰਟਰਸਪੈਕਟ ਕਰਦੇ ਹਾਂ. ਉਹ ਇੰਟਰਸਪੈਕਟ ਕਰਨ ਦਾ ਮਤਲਬ ਇਹ ਨੀ ਵੀ ਅਸੀਂ ਉਹਨਾਂ ਨਾਲ ਥੱਲੇ ਡਿੱਗਦੇ ਹਾਂ.
ਜੀ ਜੀ. ਸੋ ਬਿਕਰਮ ਜੀ, ਆਪਾਂ ਜਿਹੜੀ ਗੱਲਬਾਤ ਦੇ ਵਿੱਚ ਕਈ ਪਹਿਲੂ ਛੋਹਣੇ ਆ ਤੇ ਉਹਨਾਂ ਚ ਇੱਕ ਪਹਿਲੂ ਇਹ ਵੀ ਆ ਜਾਂਦਾ ਵੀ ਅਸੀਂ ਕੋਈ ਇਹ ਨੀ ਹੈ ਕਿਸੇ ਪਾਰਟੀ ਨੂੰ ਸਲਾਉਣਾ, ਜੋ ਮੀਡੀਆ ਦੇ ਉੱਤੇ ਬੈਠੇ ਆ ਸਾਨੂੰ ਸਾਰਿਆਂ ਦਾ ਹੀ
ਲਾਈਨ ਥੋੜੀ ਕੱਟ ਰਹੀ.
ਹੈਲੋ, ਹਾਂਜੀ ਹਾਂਜੀ, ਹੁਣ ਠੀਕ ਆ ਜੀ. ਹੈਲੋ
ਹੈਲੋ,
ਹਾਂਜੀ ਹਾਂਜੀ. ਸੋ
ਹੁਣ ਠੀਕ ਹੈ
ਜੀ. ਜੀ, ਮਾਫੀ ਚਾਹੁੰਦੇ ਹਾਂ, ਥੋੜੀ ਜੀ ਦਿੱਕਤ ਆਈ ਸੀਗੀ ਸਾਡੀ ਲਾਈਨ ਦੇ ਵਿੱਚ. ਸੋ ਬਿਕਰਮ ਜੀ, ਆਪਾਂ ਗੱਲਬਾਤ ਨੂੰ ਹੋਰ ਪਹਿਲੂਆਂ ਤੇ ਵੀ ਵਿਚਾਰਨਾ, ਦੂਜੀਆਂ ਪਾਰਟੀਆਂ ਦੇ ਪਹਿਲੂਆਂ ਤੇ ਵਿਚਾਰਨਾ, ਪਰ ਉਦੋਂ ਪਹਿਲਾਂ ਚੌਥੀ ਧਿਰ ਦੀ ਵੀ ਥੋੜੀ ਜਿਹੀ ਗੱਲ ਕਰਨੀ ਬਣਦੀ ਹੈ, ਜਿਹੜੀ ਕਿ ਹਜੇ ਸਾਡੀ ਇਮੈਜਿਨਰੀ ਸ਼ਕਤੀ ਦੇ ਵਿੱਚ ਜਾਂ ਸਾਡੀ ਸੋਚ ਸ਼ਕਤੀ ਦੇ ਵਿੱਚ ਤਾਂ ਉਹ ਖੜੀ ਹੋ ਚੁੱਕੀ ਆ, ਤੇ ਪਰ ਕਈ ਵਾਰੀ ਅਸੀਂ ਓਵਰ ਵੀ ਲਾਉਣ ਲੱਗ ਜਾਂਦੇ ਹਾਂ. ਅੰਦਾਜ਼ੇ ਖਤਰਨਾਕ ਹੀ ਹੁੰਦੇ ਅਕਸਰ ਹੀ. ਮੈਂ ਤਾਂ ਇਹ ਲਿਖਿਆ ਵੀ ਹੈ ਵੀ ਅੰਦਾਜ਼ੇ ਨਹੀਂ ਲਾਉਣੇ ਚਾਹੀਦੇ, ਪਰ ਹੁਣ ਇੱਕ ਅੱਜ ਕੱਲ੍ਹ ਬੜਾ ਜ਼ੋਰ ਸ਼ੋਰ ਨਾਲ ਅੰਦਾਜ਼ਾ ਲੱਗ ਰਿਹਾ ਵੀ ਚੌਥੀ ਧਿਰ ਦਾ. ਚੌਥੀ ਧਿਰ ਮੀਨਸ ਰੁੱਸੇ ਹੋਏ ਲੋਕਾਂ ਦਾ, ਜਿਨ੍ਹਾਂ ਚੋਂ ਜਗਮੀਤ ਬਰਾੜ ਤੋਂ ਲੈ ਕੇ ਨਵਜੋਤ ਸਿੱਧੂ ਤੋਂ ਲੈ ਕੇ ਸਾਰੇ ਲੋਕਾਂ ਨੂੰ ਜੋੜਿਆ ਜਾਂਦਾ ਵੀ ਉਹ ਰਲ ਕੇ ਇੱਕ ਚੌਥੀ ਧਿਰ ਖੜੀ ਕਰਨ ਦੀ ਕੋਸ਼ਿਸ਼ ਆ. ਮੈਨੂੰ ਇਹਦੇ ਤੁਸੀਂ ਆਪਦੇ ਐਜ ਏ ਇੱਕ ਜਰਨਲਿਸਟ ਦੇ ਤੌਰ ਦੇ ਉੱਤੇ ਇਹਦੀ ਮੈਨੂੰ ਸਮੀਖਿਆ ਕਰਕੇ ਦੱਸੋ ਵੀ ਪਹਿਲੀ ਗੱਲ ਤਾਂ ਕੀ ਇਹ ਚੌਥੀ ਧਿਰ ਹੋਂਦ ਚੋਂ ਆ ਰਹੀ ਆ? ਜੇ ਆਵੇਗੀ, ਮੰਨ ਲਓ ਆ ਜਾਂਦੀ ਆ, ਤਾਂ ਉਹਦਾ ਉਹਦਾ ਸਿੱਧਮ ਸਿੱਧਾ ਇਫੈਕਟ ਕਿਹਨੂੰ ਮਿਲੂਗਾ ਤੇ ਕਿਹਦਾ ਉਹਨੂੰ ਫਾਇਦਾ ਹੋਊ? ਹੈਲੋ ਹੈਲੋ, ਮੈਨੂੰ ਲੱਗਦਾ ਵਿਕਰਮ ਜੀ ਨਾਲੋਂ ਸਾਡਾ ਸੰਪਰਕ. ਹੈਲੋ ਹੈਲੋ ਜੀ, ਮੈਨੂੰ ਲੱਗਦਾ ਇੱਕ ਬ੍ਰੇਕ ਲੈ ਕੇ ਮੈਂ ਦੁਬਾਰਾ ਵਿਕਰਮ ਜੀ ਨਾਲ ਸੰਪਰਕ ਕਰਦਾ ਜੀ, ਤੇ ਛੇਤੀ ਬਹਾਦਰ ਉਹਨਾਂ ਜੀ ਵਿਕਰਮ ਜੀ ਨੂੰ ਲੈ ਕੇ ਦੁਬਾਰਾ ਤੇ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਵਾਪਸ ਆਉਣਾ.
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ. ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ. ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ. ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ. ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ. ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ.
ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ. 6 ਅਗਸਤ ਨੂੰ ਮੈਂ ਆ ਰਿਹਾ ਜੀ ਸਿਡਨੀ ਵਿਟਲਮ ਸੈਂਟਰ ਲਿਵਰਪੂਲ ਦੇ ਵਿੱਚ. ਸੋ ਮਿਲਦੇ ਹਾਂ ਜੀ 6 ਅਗਸਤ ਨੂੰ ਸਿਡਨੀ ਵਾਲਿਓ. ਦੇਸੀ ਰੌਕ ਸਟਾਰ ਸ਼ੋ ਯਾਦ ਰੱਖਿਓ.
ACT Automotive Services Kendra, a mechanical workshop to repair on all make and models, roadworthy on cars, bikes, trailers for ACT, New South Wales, Pink Slip and Blue Slip. Visit ACT Automotive Services, 4/128 Newcastle Street, Fishwick. For more information, call Sukhpal Singh, 0262281157. Mobile 0411965057. ACT Automotive Services, Mechanical Workshop, Fishwick, Canberra. Punjabi Heritage Cultural Society proudly presents Diya Apping Diya. 21 August 2016, The Heritage Reception Center, 514-516 High Street, Apping Vikhe. Ladies only event, entry free. For more information, call Kuldeep Kaur, 0449-520-792. Amardeep Kaur, 0430-904-003. ਯਾਦ ਰੱਖਣਾ, ਤੀਆਂ ਐਪਿੰਗ ਦੀਆਂ 21 ਅਗਸਤ 2016.
CG Batches, now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ.
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ.
CD Batteries, Philips Sound System ਦੇ ਆਥੋਰਾਈਜ਼ਡ ਡੀਲਰ ਵੀ ਹਨ. ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ.
CD Batteries ਹਫਤੇ ਦੇ 6 ਦਿਨ ਉਪਲਬਧ ਨੇ.
ਪੁਆਇੰਟ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਦੋਸਤੋ, ਇੱਕ ਵਾਰ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਜੁੜਿਆ ਹੋਇਆ ਜੀ। ਗੱਲਬਾਤ ਚੱਲ ਰਹੀ ਸੀ ਸਾਡੀ ਵਿਕਰਮ ਹੋਰਾਂ ਨਾਲ ਟੋਰਾਂਟੋ ਤੋਂ, ਤੇ ਮੈਂ ਦੁਬਾਰਾ ਇੱਕ ਵਾਰ ਉਹਨਾਂ ਨੂੰ ਜੀ ਆਇਆ ਕਹਿਣਾ ਤਾਂ ਮਾਫੀ ਚਾਹੁੰਦਾ, ਥੋੜਾ ਜਿਹਾ ਸਾਡਾ ਸੰਪਰਕ ਕੱਟਿਆ ਗਿਆ ਸੀ, ਪਰ ਹੁਣ ਮੈਂ ਜਿਹੜਾ ਆਪਣਾ ਸਵਾਲ ਉਹਨਾਂ ਨੂੰ ਦੁਬਾਰਾ ਰਿਪੀਟ ਕਰੂੰਗਾ। ਸੋ ਵਿਕਰਮ ਜੀ, ਪਹਿਲਾਂ ਤਾਂ ਤੁਹਾਡਾ ਸਵਾਗਤ ਆ।
ਹਾਂਜੀ, ਥੈਂਕ ਯੂ ਬਰਾੜ ਸਾਹਿਬ, ਤੇ ਆਪਣਾ ਸਾਰੇ ਹੀ ਸਰੋਤਿਆਂ ਨਾਲ ਰੂਬਰੂ ਕਰਾਉਣ ਵਾਸਤੇ।
ਸੋ ਵਿਕਰਮ ਜੀ,
ਗੱਲਬਾਤ ਹੋ ਰਹੀ ਹੈ ਤੁਹਾਡੇ ਨਾਲ।
ਜੀ ਜੀ ਵਿਕਰਮ ਜੀ, ਮੈਂ ਸਵਾਲ ਜਿਹਦਾ ਕੱਟਣ ਤੋਂ ਪਹਿਲਾਂ ਇਹ ਪੁੱਛ ਰਿਹਾ ਸੀ ਵੀ ਇੱਕ ਚੌਥੀ ਧਿਰ ਹੋਂਦ ਚ ਆਉਣ ਬਾਰੇ ਚਰਚਾ ਚੱਲ ਰਹੀ ਆ। ਅਸੀਂ ਆਪਣੀ ਸੋਚਾਂ ਦੇ ਵਿੱਚ ਜਿਹੜੇ ਅਸੀਂ ਐਡਵਾਂਸ ਅੰਦਾਜ਼ੇ ਲਾਉਣੇ ਆ, ਜਾਂ ਅੱਜ ਕੱਲ ਥੋੜਾ ਜਿਹਾ ਬੁੱਧੀਜੀਵੀ ਵਰਗ ਵੀ ਵੱਧ ਗਿਆ ਜਿਹਨੂੰ ਅਸੀਂ ਅਕਸਰ ਕਹਿੰਦੇ ਆ, ਤਾਂ ਉਹਦੇ ਚ ਇੱਕ ਅੰਦਾਜ਼ਾ ਇਹ ਲੱਗਿਆ ਰਿਹਾ ਵੀ ਇੱਕ ਚੌਥੀ ਧਿਰ ਹੋਂਦ ਚ ਆ ਰਹੀ ਆ। ਤੇ ਚੌਥੀ ਧਿਰ ਜਗਮੀਤ ਬਰਾੜ, ਵਿਰਿੰਦਰ ਸਿੰਘ ਜਾਂ ਨਵਜੋਤ ਸਿੱਧੂ ਜਾਂ ਇਹਨਾਂ ਦਾ ਜਿਹੜਾ ਇੱਕ ਵੱਖੋ ਵੱਖਰੀਆਂ ਪਾਰਟੀਆਂ ਤੋਂ ਵਿਛੜੇ ਹੋਏ ਜਾਂ ਛੱਡੇ ਹੋਏ ਜਾਂ ਉਹਨਾਂ ਨੂੰ ਕੱਢੇ ਹੋਏ ਲੋਕ ਇਕੱਠੇ ਹੋ ਕੇ ਇੱਕ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਨੂੰ ਹੁਣ ਤੁਸੀਂ ਆਪਣੀ ਜਿਹੜੀ ਜਰਨਲਿਸਟ ਦੀ ਨਜ਼ਰ ਨਾਲ ਇਹ ਦੱਸੋ ਵੀ ਕੀ ਪਹਿਲੀ ਗੱਲ ਤਾਂ ਚੌਥੀ ਧਿਰ ਹੋਂਦ ਚ ਆਉਣ ਦੇ ਚਾਂਸਿਸ ਹੈਗੇ, ਜੇ ਹੈ ਤਾਂ ਸਿੱਧੇ ਰੂਪ ਚੋਂ ਕਿਹਨੂੰ ਫਾਇਦਾ ਤੇ ਕਿਹਨੂੰ ਨੁਕਸਾਨ ਕਰੂਗੀ?
ਦੇਖੋ, ਮੈਂ ਇੱਕੋ ਗੱਲ ਵਾਰੀ ਵਾਰੀ ਕਹਿੰਦਾ ਹੁੰਦਾ ਸੀ ਤੇ ਜਿਹੜੀ ਗੱਲ ਮੈਂ ਅੱਜ ਵੀ ਦੁਬਾਰਾ ਕਹਿੰਦਾ ਵੀ ਬਾਦਲ ਹੈ ਜਿਹੜਾ ਉਹ ਬੜਾ ਖਿਲਾੜੀ ਬੰਦਾ, ਠੀਕ ਹੈ, ਮਤਲਬ ਉਹ ਐ ਲਾ ਲੋ ਵੀ ਉਹਦਾ ਸੁੱਤੇ ਪਿਆ ਦਿਮਾਗ ਵੀ ਚੱਲਦਾ ਰਹਿੰਦਾ ਤਾਂ ਉਹਦਾ ਹੁਣ ਇੱਕੋ ਗੱਲ ਚ ਜ਼ੋਰ ਲੱਗਾ, ਉਹਨੂੰ ਪਤਾ ਵੀ ਅਸੀਂ ਜਿੱਤਦੇ ਨੀ ਤਾਂ ਆਪੋਜੀਸ਼ਨ ਇੰਨੀ ਵੰਡ ਦੋ, ਇੰਨੀ ਵੰਡ ਦੋ ਵੀ ਸਾਡੇ ਜਿੱਤਣ ਦੇ ਚਾਂਸ ਬਣ ਜਾਣ, ਤਾਂ ਉਹ ਜਿਹੜਾ ਚੌਥਾ ਮੋਰਚਾ ਬਣਨਾ ਉਹ ਵੀ ਉਹਦਾ ਹੀ ਇੱਕ ਹਿੱਸਾ। ਕਿਉਂਕਿ ਜਦਕਿ ਮੈਂ ਸਮਝਦਾ ਜੇ ਹੁਣ ਜਗਮੀਤ ਬਰਾੜ ਵਰਗੇ ਲੀਡਰ ਇਹ ਹੁਣ ਕੋਈ ਵੱਖਰੀ ਸੋਚ ਲਿਆ ਹੁੰਦੇ, ਤੁਸੀਂ ਗੱਲ ਸੋਚੋ ਸਾਰੀ ਉਮਰ ਕਾਂਗਰਸ ਚ ਤੁਸੀਂ ਰਹੇ, ਹੁਣ ਤੁਹਾਨੂੰ ਇਹੋ ਜਿਹਾ ਚੀਜ਼ ਜਾਪਣ ਲੱਗ ਗਿਆ ਵੀ ਬੜਾ ਪੰਜਾਬ 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 ਦੇਖਣ ਲੱਗ ਗਿਆ। ਨਵਜੋਤ ਸਿੰਘ ਸਿੱਧੂ ਹੈ, ਠੀਕ ਹੈ, ਮੈਂ ਕਹਿੰਦਾ ਅਕਾਲੀ ਦਲ ਆਪਣਾ ਆਪ ਚ ਵੀ ਆ ਜੇ ਉਹ ਗੱਲ ਨਹੀਂ, ਪਰ ਨਵਜੋਤ ਸਿੰਘ ਸਿੱਧੂ ਨੂੰ ਹੁਣ ਤੱਕ 9.5 ਸਾਲਾਂ ਤੱਕ ਅਕਾਲੀ ਦਲ ਮਾੜਾ ਨਹੀਂ ਲੱਗਿਆ, ਸਿਰਫ ਇੱਕ ਸੱਤਾ ਦੀ ਲੜਾਈ ਹੈ, ਇੱਕ ਸੱਤਾ ਦੀ ਲੜਾਈ ਆ। ਅੱਜ ਤੁਸੀਂ ਮਤਲਬ ਮੰਨ ਕੇ ਚੱਲੋ ਵੀ ਇੱਕ ਵੈਸਟਡ ਇੰਟਰਸਟ ਵਾਸਤੇ ਤੁਸੀਂ ਚੰਦ ਬੰਦੇ ਇਕੱਠੇ ਹੋ ਕੇ ਇੱਕ ਪਾਰਟੀ ਫਾਰਮ ਕਰ ਲਓਗੇ, ਉਹ ਪਾਰਟੀ ਚ ਤੁਹਾਡਾ ਨਿਬੜਨਾ ਦਾ ਕੁਛ ਨਹੀਂ ਹੈਗਾ, ਸਿਰਫ ਕੀ ਹੈ ਵੋਟਾਂ ਮੰਨੀਆਂ ਜਾਣੀਆਂ, ਵੋਟਾਂ ਮੰਨਣ ਦਾ ਬੈਨੀਫਿਟ ਹੈ ਜਿਹੜਾ ਉਹ ਅਕਾਲੀ ਦਲ ਨੂੰ ਕਹਿ ਲਓ ਤੁਸੀਂ, ਹੰਗ ਅਸੈਂਬਲੀ ਦੇ ਰੂਪ ਚ ਕਹਿ ਲਓ ਤੁਸੀਂ, ਠੀਕ ਹੈ, ਅਲਟੀਮੇਟ ਨੁਕਸਾਨ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਦਾ ਹੋਣਾ, ਕਿਉਂਕਿ ਕੋਈ ਚੰਗੀ ਗਵਰਨਮੈਂਟ ਨਹੀਂ ਬਣਨੀ, ਫਿਰ ਖਿਚੜੀ ਪੱਕੂਗੀ, ਫਿਰ ਗੱਲਾਂ ਹੋਣਗੀਆਂ ਜੀ, ਫਿਰ ਸੌਦੇਬਾਜ਼ੀ ਹੋਊਗੀ, ਤਾਂ ਉਹੀ ਕੁਛ ਹੋਣਾ। ਜਾਂ ਜਿਵੇਂ ਦਿੱਲੀ ਚ ਹੋਇਆ ਸੀ, ਦੁਬਾਰਾ ਇਲੈਕਸ਼ਨ ਹੋਈ, ਚਲੋ ਲੋਕਾਂ ਨੇ ਮੈਂਡੇਟ ਦਿੱਤਾ ਥੋਕ ਵਜਾ ਕੇ, ਤਾਂ ਅੱਜ ਦਿੱਲੀ ਚ ਵਧੀਆ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ, ਤਾਂ ਮਤਲਬ ਮੈਨੂੰ ਤਾਂ ਇਹਨਾਂ ਗੱਲਾਂ ਚ ਕੋਈ ਬਾਲਾ ਸੰਤ ਲੱਗਦਾ ਨੀ, ਪਰ ਇਹ ਹੁੰਦਾ ਵੀ ਪੋਲੀਟੀਸ਼ੀਅਨ ਹੈ ਜਿਹੜੇ, ਜਾਂ ਪੰਜਾਬ ਦੀ ਤਕਦੀਰ ਚ ਕੀ ਲਿਖਿਆ ਤੇ ਉਹ ਹੁਣ ਫਿਊਚਰ ਦੇ ਗਰਭ ਚ ਹੈ, ਉਹਨੂੰ ਪ੍ਰੋਟੈਕਟ ਕਰ ਪਾਉਣਾ ਮੁਸ਼ਕਿਲ ਹੈ, ਪਰ ਗੱਲਬਾਤ ਚ ਕੋਈ ਬਾਲਾ ਦਮ ਨੀ ਹੈਗਾ ਇਸ ਚ ਸਾਰੀ ਚ।
ਸੋ ਹੋਂਦ ਜਿਹੜੀ ਆ ਸਕਦੀ ਹੈ ਚੌਥੀ ਚੌਥੇ ਧਰੇ ਦੀ, ਪਰ ਉਹ ਆਊਗੀ ਸਿੱਧਮ ਸਿੱਧੀ ਕਹਿਏ ਤਾਂ ਉਹ ਸੱਤਾਧਾਰੀ ਨੂੰ ਹਮੇਸ਼ਾ ਇਸ ਚੀਜ਼ ਦਾ ਬੈਨੀਫਿਟ ਹੁੰਦਾ ਜਿੰਨੀ ਕੁ ਓਪੋਜੀਸ਼ਨ ਪਾਟੂਗੀ, ਜਿਵੇਂ ਤੁਸੀਂ ਕਿਹਾ। ਸੋ ਫਿਰ ਗੱਲ ਉੱਥੇ ਆ ਕੇ ਅਟਕ ਜਾਂਦੀ ਹੈ ਜੀ ਵੀ ਬਾਬਾ ਬਾਦਲ ਜਿਹੜੀ ਅਗਲੀ ਪਾਰੀ ਖੇਡਣ ਲਈ ਤਿਆਰ ਬਰ ਤਿਆਰ ਬੈਠੇ ਆ। ਸੋ ਇਹ ਉਹਨਾਂ ਦਾ ਤਜਰਬਾ ਹੀ ਹੈ ਜੀ ਜਿਹੜਾ ਇਹੋ ਜਿਹੀਆਂ ਚੀਜ਼ਾਂ ਕਰਦੇ ਆ। ਸੋ ਇਸ ਚੀਜ਼ ਦੇ ਵਿੱਚ ਅਸੀਂ ਇਕੱਲੀ ਨਿੰਦਗੀ ਨਾ, ਉਹ ਬੰਦੇ ਦੀ ਕਲਾ ਨੂੰ ਸਲੂਟ ਕਰਨਾ ਵੀ ਬਣਦਾ। ਸੋ ਕਲਾ ਤਾਂ ਕਿਸੇ ਵੀ ਰੂਪ ਚ ਹੋਵੇ,
ਕੋਈ ਦੋ ਰਾਇ ਨੀ। ਦੇਖੋ ਜੋ ਪ੍ਰਕਾਸ਼ ਸਿੰਘ ਬਾਦਲ ਹੈ, ਮਤਲਬ ਹੀ ਇਜ਼ ਅ ਸੀਨੀਅਰ ਮੋਸਟ ਪੋਲੀਟੀਸ਼ੀਅਨ ਇਨ ਨਾਰਥ ਇੰਡੀਆ, ਤੇ ਅੱਬਲ ਤਾਂ ਇੰਡੀਆ ਚ ਵੀ ਜੇ ਗੱਲ ਕਰ ਲਈਏ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਦੇ ਕਿੰਨੇ ਕੁ ਬੰਦੇ ਤੁਹਾਨੂੰ ਮਿਲਣਗੇ,
ਤੇ
ਕੋਈ ਦੋ ਰਾਇ ਨੀ ਵੀ ਜੇ ਉਹ ਕੋਈ ਸੱਤਾ ਦੇ ਸਤੰਭ ਤੇ ਬਣਿਆ ਰਿਹਾ ਤਾਂ ਕੋਈ ਨਾ ਕੋਈ ਤਾਂ ਖੂਬੀ ਬੰਦੇ ਚ ਹੋਣੀ ਹੈ ਨਾ। ਬੰਦਾ ਦੇਖੋ ਘਰ ਦਾ ਮੁਖੀਆ ਨੀ ਬੰਦਾ ਬਣਿਆ ਰਹਿੰਦਾ, ਖੂਬੀ ਹੋਣੀ ਹੈ ਬੰਦੇ ਦੀ ਰਾਜਨੀਤਿਕ ਤੌਰ ਤੇ, ਪਰ ਪੰਜਾਬ ਦੇ ਜੋ ਹਾਲਾਤ ਹੈਗੇ ਉਹ ਸਾਰੇ ਲੋਕਾਂ ਦੇ ਸਾਹਮਣੇ ਆ ਤੁਹਾਡੇ।
ਸੋ ਜਾਂਦੇ ਚੀਜ਼ ਸਾਨੂੰ ਅੱਜ ਦੇ ਪ੍ਰੋਗਰਾਮ ਚ ਦੱਸ ਕੇ ਜਾਓ ਵੀ ਸਾਡੇ ਅਸੀਂ ਦੇਖਿਆ ਵੀ ਜਿਵੇਂ ਹੁਣ ਆਸਟ੍ਰੇਲੀਆ ਯੂਥ ਪੰਜਾਬੀ ਆ ਕੇ ਬਸੇ ਆ, ਤੇ ਯੂਥ ਦਾ ਝੁਕਾ ਆਮ ਆਦਮੀ ਪਾਰਟੀ ਕੰਨੀ ਜਾਂ ਬਦਲਾਵ ਕੰਨੀ ਆ ਯੂਥ ਦਾ ਝੁਕਾ, ਇਹ ਗੱਲ ਮੰਨਣੀ ਪੈਣੀ ਆ। ਇਹ ਨੀ ਹੈ ਵੀ ਸਾਡੇ ਅਕਾਲੀ ਦਲ ਦੀ ਬ੍ਰਾਂਚ ਨੀ ਹੈ ਜਾਂ ਅਕਾਲੀ ਦਲ ਦੇ ਸਮਰਥਕ ਨੀ ਹੈ ਜਾਂ ਸਾਡੇ ਕਾਂਗਰਸ ਦੇ ਬ੍ਰਾਂਚ ਜਾਂ ਸਮਰਥਕ ਨੀ, ਸਭ ਹੈਗੇ ਉਹਨਾਂ ਦੇ ਵੀ ਹੈਗੇ, ਪਰ ਜਿਹੜੀ ਬਹੁਤਾਤ ਆ ਉਹ ਕਿਤੇ ਨਾ ਕਿਤੇ ਯੂਥ ਜਿਹੜਾ ਉਹ ਆਪ ਨਾਲ ਜੁੜਿਆ ਹੋਇਆ। ਸੋ ਤੁਸੀਂ ਜੇ ਕੈਨੇਡਾ ਨੂੰ ਦੇਖਦੇ ਹੋ ਸਾਰੇ ਨੂੰ, ਤਾਂ ਕੈਨੇਡਾ ਦੇ ਵਿੱਚ ਕੀ ਹੈਗਾ ਐਤਕੀ ਅਗਲੇ ਆਉਣ ਵਾਲੇ ਚੋਣਾਂ ਦੇ ਵਿੱਚ ਕਿੰਨੀ ਕੁ ਰੇਸ਼ੋ ਚ ਕਿਹੜੀ ਪਾਰਟੀ ਨਾਲ ਜੁੜੇ ਆ ਲੋਕ?
ਆਲ ਓਵਰ ਦਾ ਵਰਲਡ ਜਿੱਥੇ ਕਿਤੇ ਵੀ ਪੰਜਾਬੀ ਵਸਦੇ ਆ, ਉਹ ਤਕਰੀਬਨ ਮੈਂ ਇਹ ਕਹਿ ਸਕਦਾ ਵੀ 90% ਹੈ ਜਿਹੜੇ ਉਹ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਆ। ਉਹਦਾ ਰੀਜ਼ਨ ਇਹ ਆ ਵੀ ਜਿਹੜੇ ਕੋਈ 10-5% ਰਹਿ ਗਈ, ਉਹ ਰਹਿਣ ਦਾ ਮਕਸਦ ਇੱਕੋ ਹੀ ਵੀ ਉਹਨਾਂ ਦੇ ਵੈਸਟਡ ਇੰਟਰਸਟ ਹੈ ਜਾਂ ਉਹਨਾਂ ਦਾ ਤਾਣਾ ਬਾਣਾ ਬੁਣਿਆ ਹੋਇਆ। ਅਗਲਾ ਕਹਿੰਦਾ ਯਾਰ ਵੀ ਹੁਣ ਕਾਹਦੇ ਵਾਸਤੇ ਛੱਡਣਾ, ਅਕਾਲੀਆਂ ਨਾਲ ਹੀ ਖੜੇ ਆ ਖੜੇ ਆ, ਬਸ ਕਾਂਗਰਸ ਨਾਲ ਹੀ ਖੜੇ ਆ ਖੜੇ ਆ। ਉਹਨਾਂ ਦੇ ਵੈਸਟਡ ਇੰਟਰਸਟ ਹੈ ਉਹਨਾਂ ਦੇ ਮਤਲਬ ਲੋਕਾਂ ਬਾਰੇ ਜਾਂ ਪੰਜਾਬ ਦੀ ਜਨਤਾ ਬਾਰੇ ਜਾਂ ਪੰਜਾਬ ਦੇ ਹਿੱਤਾਂ ਬਾਰੇ ਉਹਨਾਂ ਦੀ ਕੋਈ ਸੋਚ ਨਹੀਂ ਹੈਗੀ। ਉਹਨਾਂ ਦਾ ਮਕਸਦ ਇੱਕੋ ਹੀ ਆ ਵੀ ਸਾਡੇ ਕੰਮ ਹੁੰਦੇ, ਇੱਥੇ ਬੈਠਿਆਂ ਦੇ ਸਾਡੇ ਫੋਨ ਤੇ ਸਾਡੀ ਟੌਹਰ ਹੈ ਜੀ, ਉਹ ਟੌਹਰ ਚ ਤੁਰੇ ਫਿਰਦੇ ਆ। ਜਦਕਿ ਮੇਰਾ ਇਹ ਮੰਨਣਾ ਵੀ ਟੌਹਰ ਹੈ ਜਿਹੜੀ ਇਹ ਚਾਹੇ ਦੀ MLA ਲਾ ਲਓ MP ਲਾ ਲਓ, ਇਹ ਚੀਜ਼ਾਂ ਸਫਾਈ ਥੋੜੀ ਹੈਗੀਆਂ। ਤਰਨਜੀ ਲਾਲ ਗਰਗ 1996 ਚ ਕੈਬਨਿਟ ਮਿਨਿਸਟਰ ਸੀ, ਠੀਕ ਹੈ, ਅਕਾਲੀ ਦਲ ਦੀ ਗਵਰਨਮੈਂਟ ਚ। ਅੱਜ ਤੁਸੀਂ ਜਾ ਕੇ ਪੁੱਛ ਲਓ ਵੀ ਚਰਨਜੀ ਲਾਲ ਗਰਗ ਕਿਸੇ ਨੂੰ ਲੱਭਦਾ? ਸੱਤਾ ਭੋਗਾਂ ਤੇ ਹੱਥ ਜੋੜਦਾ ਫਿਰਦਾ ਕੋਈ ਬੰਦਾ? ਲੋਕ ਜਿਹਦੇ ਹੱਥ ਚ ਸੱਤਾ ਉਹਨੂੰ ਸਲਾਮ ਕਰਦੇ ਮੁੜ ਕੇ ਭੁੱਲ ਜਾਂਦੇ ਆ। ਕਾਮਰੇਡ ਭਾਨ ਸਿੰਘ ਭੌਰਾ ਆਪਣਾ ਕਾਮਰੇਡਾਂ ਦੀ ਸੀਟ ਤੋਂ MP ਸੀ ਬਠਿੰਡੇ ਤੋਂ, ਅੱਜ ਕਿਸੇ ਨਾਮ ਯਾਦ ਹੈ। ਇਸ ਕਰਕੇ ਇਹ ਚੀਜ਼ਾਂ ਲੋਕ ਇਹਨੂੰ ਬਹੁਤ ਵੱਡੀਆਂ ਚੀਜ਼ਾਂ ਸਮਝ ਲੈਂਦੇ, ਛੋਟੀਆਂ ਚੀਜ਼ਾਂ। ਸਮਾਂ ਬੜਾ ਬਲਵਾਨ ਹੈ ਤੇ ਆਉਣੀਆਂ ਜਾਣੀਆਂ ਚੀਜ਼ਾਂ, ਲੋਕ ਚੇਂਜ ਚਾਹੁੰਦੇ ਆ। ਯੂਥ ਆ ਜਿਹੜਾ ਉਹ ਜਾਗਰੂਕ ਹੋਇਆ, ਅੱਜ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ, ਇੰਟਰਨੈਟ ਹੋਣ ਕਰਕੇ ਹਰ ਚੀਜ਼ ਬੜੀ ਤੇਜ਼ੀ ਨਾਲ ਟਰੈਵਲ ਕਰਦੀ ਹੈ। ਇਸ ਕਰਕੇ ਯੂਥ ਨੂੰ ਉਮੀਦ ਹੈਗੀ ਆ, ਸਾਨੂੰ ਵੀ ਉਮੀਦ ਹੈਗੀ ਆ ਆਮ ਆਦਮੀ ਪਾਰਟੀ ਤੋਂ ਵੀ ਪੰਜਾਬ ਚ ਤਬਦੀਲੀ ਆਊਗੀ। ਹਾਲਾਂਕਿ ਦੇਖੋ ਤੁਸੀਂ ਆਸਟ੍ਰੇਲੀਆ ਬੈਠੇ ਹੋ, ਅਸੀਂ ਕੈਨੇਡਾ ਬੈਠੇ ਹੋ, ਬੈਠੇ ਹਾਂ ਆਪਾਂ 2-4 ਸਾਲਾਂ ਬਾਅਦ ਇੱਕ ਵਾਰੀ ਜਾਣਾ। ਵਾਈ ਵੀ ਆਰ ਸੋ ਮਚ ਕੰਸਰਨਡ ਅਬਾਊਟ ਪੰਜਾਬ, ਸਾਡੀਆਂ ਜੜ੍ਹਾਂ ਉੱਤੇ ਸੋਚ ਕਿਤੋਂ ਵੀ ਚੱਲੇ ਮੁੱਕਦੀ ਕਿੱਥੇ ਹੈ? ਆਪਦੇ ਪਿੰਡ ਜਾ ਕੇ ਮੁੱਕਦੀ ਹੈ, ਨਹੀਂ ਸਮਝੇ? ਆਪਾਂ ਵੀ ਚਾਹੁੰਦੇ ਹਾਂ ਜਿਹੜੇ ਆਪਣੇ ਭੈਣ ਭਰਾ ਮਾਂ ਪਿਓ ਬੈਠੇ ਆ ਉਹ ਵੀ ਚੰਗੀਆਂ ਸਿਹਤ ਸਹੂਲਤਾਂ, ਚੰਗੀ ਐਜੂਕੇਸ਼ਨ, ਫਰੀਡਮ ਆਫ ਸਪੀਚ, ਇਹਨਾਂ ਚੀਜ਼ਾਂ ਦਾ ਉਹ ਵੀ ਆਨੰਦ ਮਾਣਨ। ਹੋਰ ਆਪਣਾ ਕੋਈ ਉੱਥੇ ਥੋੜੀ ਆ ਵੀ ਕੋਈ ਆਪਾਂ ਆਪਾਂ ਹੋ ਸਕਦਾ, ਮੈਂ ਤਾਂ ਦੇਖੋ ਜਾਣਾ ਹੀ ਨੀ, ਤੁਰਨ ਦਾ ਕੋਈ ਇਰਾਦਾ ਨੀ ਹੈਗਾ, ਪਰ ਇਹ ਚਾਹੁੰਦੇ ਆ ਵੀ ਚਲੋ ਕੁਛ ਹਿੱਸਾ ਆਜ਼ਾਦੀ ਦਾ ਉਹ ਵੀ ਮਾਣ ਲੈਣ।
ਜੀ 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 ਸੋ ਬਿਲਕੁਲ ਜੀ, ਆਸ ਤੇ ਦੁਨੀਆਂ ਕਾਇਮ ਆ ਤੇ ਸਾਨੂੰ ਵੀ ਆਸ ਆ ਵੀ ਅਸੀਂ ਕਿਤੇ ਨਾ ਕਿਤੇ ਸੁਧਾਰ ਦਾ ਹਿੱਸਾ ਬਣੀਏ। ਸੁਧਾਰ ਜੋ ਵੀ ਮਰਜ਼ੀ ਪਾਰਟੀ ਲੈ ਕੇ ਆਵੇ, ਜੋ ਬੰਦਾ ਲੈ ਕੇ ਆਵੇ, ਉਸਦਾ ਸਾਡਾ ਸਤਿਕਾਰ ਕਰਨਾ ਬਣਦਾ। ਤੇ ਇਕੱਲਾ ਕਾਗਜ਼ੀ ਸੁਧਾਰ ਨੀ, ਜ਼ਮੀਨੀ ਪੱਧਰ ਦੇ ਉੱਤੇ ਸੁਧਾਰ ਦੀ ਹੁਣ ਜਿਹੜੀ ਲੋੜ ਆ ਗਈ ਆ। ਕਹਿੰਦੇ ਨੀ ਹੁੰਦੇ ਵੀ ਇੱਕ ਬਹੁਤ ਕਹਿ ਲਿਆ ਤੇ ਹੁਣ ਕਰਨ ਦਾ ਵੇਲਾ ਆ ਗਿਆ, ਸੋ ਕਹਿਣੀ ਤੇ ਕਰਨੀ ਦਾ ਇੱਕ ਹੋਣ ਦਾ ਵੇਲਾ ਆ ਗਿਆ। ਸੋ ਬਹੁਤ ਮਿਹਰਬਾਨੀ ਵਿਕਰਮ ਜੀ, ਤੁਸੀਂ ਜੁੜੇ ਸਾਡੇ, ਬਹੁਤ ਸਾਡੇ ਨਾਲ ਜੁੜੇ ਸੀ ਇਸ ਦੌਰਾਨ। ਮੈਂ ਜ਼ਰੂਰ ਬਾਅਦ ਚ ਸਾਰਿਆਂ ਦੇ ਜਿਹੜੀਆਂ ਈਮੇਲ ਵੀ ਲਊਂਗਾ ਤੇ, ਪਰ ਤੁਸੀਂ ਬਹੁਤ ਵਧੀਆ ਗੱਲਬਾਤ ਕੀਤੀ ਆ ਤੇ ਉਮੀਦ ਆ ਜੀ ਇਹ ਜਿਹੜੀ ਸਾਂਝ ਆ ਇਹ ਚਿਰਸ ਦੀ ਵੀ ਹੋਊਗੀ ਤੇ ਅਕਸਰ ਅਸੀਂ ਤੁਹਾਡੇ ਨਾਲ ਜਿਹੜੇ ਤੁਹਾਡੇ ਵਿਚਾਰ ਲੈਂਦੇ ਰਹਾਂਗੇ ਰੇਡੀਓ ਦੇ ਉੱਤੇ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵਧੀਆ ਕੋਈ ਨਾ ਕੋਈ ਅਸੀਂ ਪੂਰਨ ਦਾ ਸਲੋਟ ਹੀ ਤੁਹਾਡੇ ਜਿੰਮੇ ਲਾਈਏ ਕੈਨੇਡਾ ਤੋਂ। ਸੋ ਜ਼ਿੰਮੇਵਾਰੀ ਲੈਣ ਨੂੰ ਤਿਆਰ ਰਹੇ ਹੋ ਜੀ ਤੇ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ।
ਆਪਾਂ ਤਾਂ ਬਰਾੜ ਸਾਹਿਬ ਮਨੁੱਖਤਾ ਦੇ ਹੱਥ ਚ, ਮਾਨਵਤਾ ਦੇ ਹੱਥ ਚ, ਠੀਕ ਹੈ, ਪੰਜਾਬੀ ਤੇ ਮਤਲਬ ਕੋਈ ਵੀ ਗੱਲ ਜੇ ਕੋਈ ਜ਼ਿੰਮੇਵਾਰੀ ਲਾਉਂਗੇ ਤੈ ਦਿਲ ਨਾਲ ਨਿਭਾਵਾਂਗੇ, ਕੋਈ ਗੱਲ ਨੀ। ਬਾਕੀ ਜੇ ਕੋਈ ਗੱਲਬਾਤ ਕਹਿੰਦੇ ਹੋਏ, ਕੋਈ ਗੱਲਬਾਤ ਕਰਦੇ ਹੋਏ, ਕੋਈ ਮੰਦੀ ਚੰਗੀ ਗੱਲ ਮੂੰਹ ਨਿਕਲ ਗਈ ਹੋਏ ਤਾਂ ਕਿਮਾਂ ਦੇ ਜਾ ਚੁੱਕਿਆ ਸਾਰੇ ਸਰੋਤਿਆਂ ਤੋਂ ਤੇ, ਪਰ ਕੋਈ ਗੱਲ ਨੀ, ਜਿਵੇਂ ਤੁਸੀਂ ਹੁਕਮ ਕਰੋਗੇ ਨਾਲ ਆਪਾਂ ਸਰੋਤਿਆਂ ਦੇ ਨਾਲ ਆ, ਜਿਵੇਂ ਸਰੋਤਿਆਂ ਦਾ ਹੁਕਮ ਹੋਊਗਾ।
ਜੀ ਜੀ ਬਹੁਤ ਮਿਹਰਬਾਨੀ ਵਿਕਰਮ ਜੀ ਸਾਡੇ ਨਾਲ ਸਮਾਂ ਕੱਢਣ ਲਈ ਤੇ ਜੁੜਨ ਲਈ।
ਧੰਨਵਾਦ ਜੀ, ਧੰਨਵਾਦ ਜੀ, ਥੈਂਕ ਯੂ ਸੋ ਮਚ ਜੀ,
ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ ਸਾਡੇ ਨਾਲ ਵਿਕਰਮ ਟੋਰਾਂਟੋ ਤੋਂ ਜੁੜੇ ਹੋਏ ਸਨ, ਬਹੁਤ ਸਾਰੇ ਮੈਸੇਜ ਆ ਰਹੇ ਆ, ਮੈਂ ਮੈਸੇਜ ਵੀ ਲੈਣੇ ਆ ਤੇ, ਪਰ ਮੈਂ ਚਾਹੁੰਦਾ ਇੱਕ ਛੋਟਾ ਜਿਹਾ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਦੁਬਾਰਾ ਤੇ ਫਿਰ ਤੁਹਾਡੇ ਸੁਨੇਹੇ ਤੇ ਫੋਨ ਕਾਲਸ ਦੇ ਨਾਲ।
हां भाई किद्दा तू इतना पतला किवें हो गया
मेरा कुलार वाले डॉक्टरा ने दूरबीन राय मिनी गैस्ट्रिक बाईपास कीता भाई
ते तैनू होर भी कोई फायदा होया ऑपरेशन दा
बड़ा फायदा होया भाई पहला मेनू साह बड़ा चढ़दा सी बहुता तुरिया फिरिया भी नहीं सी जांदा रात नू नींद नहीं सी आउंदी घराड़े बाजे रहंदे सी कई वारी तां दिन च ही सौ जांदा सां पर हुण इस ऑपरेशन तों बाद सारा कुछ ठीक हो गया भाई 60 किलो भार भी घट गया मेरा कमाल दी गल इह है कि मेरी शुगर भी नालों नाल ठीक हो गई
कमाल है इतना भार घट गया कोई कमजोरी तां महसूस नहीं हुंदी
ना भाई ना मैं खुराक भी वधिया खाना आ ते कमजोरी ता दूर दी गल है हुण ता मैं कुल मिला के खुशी खुश हां
कुलार हस्पताल मोटापे ले मिनी गैस्ट्रिक बाईपास दा इंडिया दा सब तो पहला हस्पताल है अपना वजन घटाने तुसी भी पता नोट कर लो कुलार हस्पताल जीटी रोड बीजा नेड़े खन्ना पंजाब इंडिया संपर्क नंबर 9878090001 9880 वेबसाइट विजिट करो kularhospital.com
ब्रिस्बेन तो जसपाल संधु हरमन रेडियो दी दिलों सपोर्ट करते हैं जिन्हां दे कोल माइग्रेशन लॉ दी मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा टीआर पीआर एमआरटी एम्प्लॉयर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
जिरंग पिली वाले AMW आटो एक्सपर्ट और नमी लोकेशन उते अपनी नमी या पुरानी गड्डी दी रेगुलर सर्विस लॉग बुक सर्विस किसे भी किस्म दी कार रिपेयर या कार मेंटेनेंस करवाओ ले संपर्क करो नवदीप नाथ मोबाइल नंबर 04122923080 उते इस तो इलावा नमिया कारां दे कंप्यूटर नु कढ़न लई साडे कोल टूल मौजूद हन एयर कंडीशनर वेटिंग रूम अते मुफ्त चाह पानी दा भी प्रबंध है साडे नाल संपर्क कर सकदे हो सोमवार तो शनिवार सवेरे 9:30 बजे तो शाम 7:30 बजे तक साडा नवा पता है 7 लूसी स्ट्रीट मरूका ब्रिस्बेन लेट आवर सर्विस नाल अपने दिन दा समा बचाउण लई साडे नाल अज ही संपर्क करो वधिया सर्विस ते वाजिब रेट लई हमेशा याद रखो AMW आटो एक्सपर्ट मोबाइल नंबर 04122923080
रोटी हजम नहीं हुंदी वरतो गोल्डन ग्रेन फ्लोर मिल्स दा गरेवाल चक्की आटा ताजा घट केमिकल दी वरतों वाली कणक जेड़ी के सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डूआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो garewalgoldengrain.com.au या फोन करो 0428895564
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਤੋਂ ਜੁੜਿਆ ਹੋਇਆ ਜੀ ਤੇ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਡੀ ਗੱਲਬਾਤ ਆ ਉਹ ਹੋ ਰਹੀ ਸੀ ਬਿਕਰਮ ਜੀ ਨਾਲ ਟੋਰਾਂਟੋ ਤੋਂ ਤੇ ਕਾਫੀ ਲੰਮੀਆਂ ਚੌੜੀਆਂ ਗੱਲਾਂ ਹੋਈਆਂ ਤੇ ਅਸੀਂ ਤੁਹਾਡੇ ਸੁਨੇਹੇ ਵੀ ਲੈਣੇ ਆ ਪਰ ਇਧਰ ਕਾਲ ਆ ਚੁੱਕੀ ਹੈ ਜੀ ਗੁਰਪ੍ਰੀਤ ਗਿੱਲ ਹੋਰਾਂ ਦੀ ਤੇ ਲਾਈਨਾਂ ਖੁੱਲੀਆਂ 02-85-99-28-11 ਤੁਸੀਂ ਵੀ ਹੁਣ ਕਾਲ ਕਰ ਸਕਦੇ ਹੋ ਸੋ ਗਿੱਲ ਸਾਹਿਬ ਪਹਿਲਾਂ ਤੁਹਾਡਾ ਸਵਾਗਤ ਆ
ਹਾਂਜੀ ਮਿੰਟੂ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਸਤਿ
ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਚ
ਪ੍ਰੋਗਰਾਮ ਵਧੀਆ ਜੀ ਵੈਸੇ ਥੋੜਾ ਕਿਹੜਾ ਮੈਂ ਇੱਥੇ ਕਹਿਣਾ ਚਾਹੁੰਦਾ ਵੀ ਥੋੜੀ ਜਿਹੀ ਥਕਾਵਟ ਹੋ ਰਹੀ ਆ ਆਪ ਦੇ ਸਮਰਥਕਾਂ ਨੂੰ ਜੰਗ ਬਹੁਤ ਲੰਬੀ ਚੱਲ ਰਹੀ ਆ ਤੇ ਇਹ 2014 ਜਦੋਂ ਸੀਟਾਂ ਜਿੱਤੀਆਂ ਨਾ ਚਾਰ ਇਹ ਉਦੋਂ ਤੋਂ ਹੀ ਪਹਿਲੀ ਗੱਲ ਤਾਂ ਬਾਦਲ ਹੋਣੀ ਉਦੋਂ ਹੀ ਆਪਣਾ ਇੱਕ ਹੁੰਦਾ ਨਾ ਮੌਲਿਕ ਅਧਿਕਾਰ ਹੀ ਖੋ ਚੁੱਕੇ ਸੀ ਰਾਜ ਕਰਨ ਦਾ ਵੀ ਇੱਕ ਨਵੀਂ ਪਾਰਟੀ 4 ਸੀਟਾਂ ਲੈ ਗਈ 25% ਵੋਟਾਂ ਲੈ ਗਈ ਨਾ ਲੋਕ ਸਭਾ ਦੇ ਚੋਣਾਂ ਦੇ ਵਿੱਚ ਤੇ ਉਸ ਤੋਂ ਬਾਅਦ ਹੀ ਇਹਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਵੇਵ ਕਿੱਧਰ ਚੱਲ ਰਹੀ ਤੁਸੀਂ ਹੈਰਾਨੀ ਦੇਖੋ ਵੀ ਜਿਨ੍ਹਾਂ ਨੇ ਕੰਮ ਨਹੀਂ ਕਰਨਾ ਨਾ ਉਹਨਾਂ ਨੇ ਨਹੀਂ ਕਰਨਾ 2014 ਤੋਂ ਬਾਅਦ ਇੰਸਟੈਡ ਆਫ ਡੂਇੰਗ ਐਨੀ ਵਰਕ ਵੀ ਤੁਸੀਂ ਗਰਾਊਂਡ ਲੈਵਲ ਤੇ ਕੰਮ ਕਰਦੇ ਕਿਸਾਨਾਂ ਨੂੰ ਮੁਆਵਜ਼ਾ ਦਿੰਦੇ ਸਕੂਲਾਂ ਕਿਉਂਕਿ 18 ਮਹੀਨਿਆਂ ਦੇ ਵਿੱਚ 16 ਮਹੀਨਿਆਂ ਵਿੱਚ ਦਿੱਲੀ ਸਰਕਾਰ ਨੇ ਸਕੂਲਾਂ ਦਾ ਮੂੰਹ ਮਹਾਂਦਰਾ ਬਿਲਕੁਲ ਉੱਥੇ ਐ ਸੈੱਟ ਕਰਕੇ ਰੱਖ ਦਿੱਤਾ ਆ ਤੇ ਇੰਪਰੂਵਮੈਂਟ ਬਹੁਤ ਜ਼ਿਆਦਾ ਹੋ ਰਹੀ ਹੈ ਮੁਹੱਲਾ ਕਲੀਨਿਕ ਖੋਲ ਦਿੱਤੀਆਂ ਜੇ ਉਦਾਂ ਦੇ ਕਿਤੇ ਕੰਮ ਕਰਨੇ ਸ਼ੁਰੂ ਕਰਦੇ ਪਿਛਲੇ ਸਾਲ ਤੋਂ ਹੀ ਕਰਦੇ ਤੇ ਗਰਾਊਂਡ ਲੈਵਲ ਤੇ ਲੋਕਾਂ ਨੂੰ ਪਤਾ ਲੱਗਦਾ, ਪਾਣੀ ਦੇ ਨਿਕਾਸ ਹੁੰਦਾ, ਸਾਰਾ ਕੁਛ ਹੁੰਦਾ। ਤੇ ਹੁਣ ਨੂੰ ਆਮ ਆਦਮੀ ਪਾਰਟੀ ਨੇ ਕਾਫੀ ਆਪਣੀ ਸਪੋਰਟ ਵਾਪਸ ਬਾਦਲ ਵੱਲ ਨੂੰ ਚੱਲ ਜਾਣੀ ਸੀ। ਉਹਨਾਂ ਨੇ ਇਹ ਕੰਮ ਕਰਨ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਲਓ, ਲੋਕਾਂ ਨੂੰ ਕੁੱਟਣਾ ਸ਼ੁਰੂ ਕਰ ਦੋ, ਕਿਸਾਨ ਜਿਹੜੇ ਕਰਦੇ ਨੇ ਆਪਣੀਆਂ ਖੁਦਕਸ਼ੀਆਂ ਉਹਨਾਂ ਦੇ ਮਜ਼ਾਕ ਉਡਾਉਣੇ ਸ਼ੁਰੂ ਕਰ ਦੋ। ਜਿੱਦਾਂ ਬੀਬੀ ਗੀਰ ਕੌਰ ਨੇ ਕਿਹਾ ਸੀ ਇੱਕ ਇੰਟਰਵਿਊ ਵਿੱਚ, ਕਹਿੰਦੇ ਵੀ ਉਹਦੇ ਘਰ ਦੇ ਕਿਸਾਨ ਦੇ ਕਹਿਣਗੇ ਚੱਲ ਚੰਗਾ ਹੋਇਆ ਇਹ ਮਰ ਗਿਆ, ਸਾਨੂੰ 2 ਲੱਖ ਰੁਪਇਆ ਤਾਂ ਆ ਗਿਆ। ਇਹਨੇ ਲਾਈਵ ਇੰਟਰਵਿਊ ਚ ਕਿਹਾ ਸੀ ਜੱਗ ਬਣੀ ਚ ਨਾ, ਤੁਸੀਂ ਦੇਖੋ। ਇਹਨਾਂ ਦਾ ਇਹ ਆ ਵੀ ਜਿੱਦਾਂ ਪਹਿਲੇ ਭਾਜੀ ਆਪਣੇ ਕਹਿ ਗਏ ਨਾ ਵਿਕਰਮ ਟੋਰਾਂਟੋ ਤੋਂ, ਵੀ ਕੰਮ ਕਰਨਾ ਹੀ ਨੀ ਹੈਗਾ। ਇਹ ਤੇ ਆਪਾਂ ਨੂੰ ਇਹ ਭੁਲੇਖਾ ਕੱਢਣਾ ਚਾਹੀਦਾ ਵੀ ਬੀਜੇਪੀ ਅਕਾਲੀ ਦਲ ਇਹ ਕੰਮ ਕਰਨ ਵਾਸਤੇ ਨੀ ਆਉਂਦੇ ਸੱਤਾ ਦੇ ਵਿੱਚ, ਇਹ ਲੁੱਟਣ ਵਾਸਤੇ ਆਉਂਦੇ ਨੇ। ਕਿਉਂਕਿ 60 ਸਾਲ ਦੇ ਵਿੱਚ ਇਹੀ ਕੰਮ ਹੋਇਆ ਬਾਈ, ਤੁਸੀਂ ਦੇਖੋ ਵੀ ਆਪਾਂ ਆਸਟ੍ਰੇਲੀਆ ਜਾਏ, 200 ਸਾਲ ਦੇ ਵਿੱਚ ਇਹ ਕੰਟਰੀ ਇਹ ਕਿੱਥੋਂ ਤੋਂ ਕਿੱਥੋਂ ਲੈ ਗਏ ਨੇ। ਇੱਥੇ ਪੀਣ ਨੂੰ ਪਾਣੀ ਨੀ ਹੁੰਦਾ ਜਦੋਂ ਇਹ ਸੈਟਲ ਹੋਏ ਨੇ ਇੱਥੇ। ਮੈਂ ਕੱਲ ਪਾਰਲੀਮੈਂਟ ਜਾ ਕੇ ਆਇਆ ਤੇ ਪਾਰਲੀਮੈਂਟ ਦੀ ਹਿਸਟਰੀ ਦੇਖੀ, ਮੈਂ 3-4 ਵਜੇ ਮੈਂ ਜਾ ਆਇਆ ਉੱਥੇ, ਪਾਰਲੀਮੈਂਟ ਦੀ ਹਿਸਟਰੀ ਦੇਖੀ ਆ, ਪਾਰਲੀਮੈਂਟ ਦਾ ਸਾਰਾ ਦੇਖਿਆ, ਇਤਿਹਾਸ ਦੇਖਿਆ, ਵੀ ਬੰਦੇ ਨੂੰ ਆਪਣੇ ਆਪ ਦੇ ਇੱਕ ਤਰ੍ਹਾਂ ਨਾ ਵੀ ਕਮਿਊਨਿਟੀ ਦੇ ਆਉਂਦੀ ਵੀ ਅਸੀਂ ਕਿੱਥੇ ਤੁਰੇ ਸੀ ਤੇ ਕਿੱਧਰ ਨੂੰ ਆਪਾਂ ਲੈ ਗਏ ਆ। ਜਦਕਿ ਇਹ ਲੋਕ ਬਿਨਾਂ ਕੋਈ ਰਿਸੋਰਸਿਸ ਦੇ, ਬਿਨਾਂ ਕੋਈ ਸਪੋਰਟ ਦੇ ਇੱਥੇ ਆ ਕੇ ਇਹਨਾਂ ਨੇ ਇੱਕ ਨਵਾਂ ਦੇਸ਼ ਵੀ ਸਾਧਤਾ। ਦੇਖ ਲਓ ਵੀ ਇਹ ਤਾਂ ਵਿਹਲ ਆ ਨਾ, ਵੀ ਤੁਹਾਡੀ ਵਿਹਲ ਆ, ਤੁਸੀਂ ਕੰਮ ਕਰਨਾ ਕਿ ਨਹੀਂ ਕਰਨਾ। ਹੁਣ ਤੁਸੀਂ ਗਵਰਨੈਂਸ ਵਿੱਚ ਕਿੱਦਾਂ ਜਾਓਗੇ, ਜਿੱਤ ਕੇ ਜਾਓਗੇ ਇਲੈਕਸ਼ਨ ਫਿਰ ਤੁਸੀਂ ਕੰਮ ਕਰੋਗੇ, ਪਰ ਆਪਣੇ ਜਿਹੜੇ ਹੈਗੇ ਨੇ ਉਹ ਤਾਂ ਕੰਮ ਕਰਦੇ ਨੀ ਵੀ ਤੂੰ ਲੁੱਟ ਲਿਆ ਹੁਣ ਮੇਰੀ ਲੁੱਟਣ ਦੀ ਵਾਰੀ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨਾ, ਇਸ ਚੀਜ਼ ਨੂੰ ਆਪਾਂ ਨੋਟਿਸ ਕਰਨਾ ਚਾਹੀਦਾ ਵੀ ਇਹ ਕਿਉਂ ਆਪਾਂ ਅਲਾਓ ਕਰਦੇ ਆ। ਸਾਨੂੰ ਕੋਈ ਲੁੱਟਣ ਆਵੇ 5 ਸਾਲ ਲਈ ਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਬੰਦਾ ਲੁੱਟਣ ਆਵੇ ਸਾਨੂੰ 5 ਸਾਲ ਲਈ, ਸਾਨੂੰ ਤੁਸੀਂ ਕਿਤੇ ਨਾ ਜਾਓ, ਸਿਰਫ ਇੰਨਾ ਦੇਖ ਲਓ। ਹਾਂਜੀ,
ਇੱਥੇ ਗੁਰਪ੍ਰੀਤ ਇੱਕ ਗੱਲ ਹੋਰ ਆ ਵੀ ਦੇਖੋ, ਐਜ ਏ ਮੀਡੀਆ ਮੇਰਾ ਫਰਜ਼ ਬਣਦਾ ਐਜ ਏ ਇੱਕ ਪ੍ਰੋਗਰਾਮ ਹੋਲਡਰ ਸਵਾਲ ਕਰਨ ਦਾ, ਤੇ ਇੱਥੇ ਇਹ ਗੱਲ ਆ ਜਾਂਦੀ ਹੈ ਵੀ ਅਸੀਂ ਕਹਿਣੇ ਆ ਵੀ ਬਿਲਕੁਲ ਹੀ ਜਿਹੜੇ ਕੰਮ ਨਹੀਂ ਹੋਏ ਜਾਂ ਕੰਮ ਹੋ ਨਹੀਂ ਰਹੇ ਆਪ ਦੇ ਭਾਜਪਾ ਦੇ ਜਾਂ ਅਕਾਲੀ ਦਲ, ਪਰ ਇਹ ਗੱਲ ਉਹ ਤਾਂ ਕਹਿੰਦੇ ਨਹੀਂ। ਜੇ ਹੁਣ ਮੈਂ ਬੇਨਤੀ ਕਰੂੰਗਾ ਕੋਈ ਵੀ ਅਕਾਲੀ ਵਰਕਰ ਜੇ ਕੋਈ ਚਾਹੇ ਤਾਂ ਉਹ ਆਪਦੇ ਕੰਮ ਗਿਣਾ ਸਕਦਾ, ਉਹ ਆਪਦੇ ਆ ਕੇ ਦੱਸੇ। ਤੇ ਜੇ ਮੈਂ ਵੀ ਆਪੇ ਨਿਊਟਰਲ ਤੌਰ ਤੇ ਕਹਾਂ ਤਾਂ ਬਹੁਤ ਸਾਰੇ ਇਹੋ ਜਿਹੇ ਕੰਮ ਵੀ ਹੋਏ ਆ ਜਿਹੜੇ ਆਪਾਂ ਜਮਾਂ ਕਾਲੀ ਕੀੜੀ ਨਹੀਂ ਫੇਰ ਸਕਦੇ, ਪਰ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਜਿਹੜੀਆਂ ਚੀਜ਼ਾਂ।
ਮਿੰਟੂ ਬਾਈ, ਜਿਹੜੇ ਕੰਮ ਹੋਏ ਨੇ ਨਾ ਉਹ ਪ੍ਰਾਈਵੇਟ ਸੈਕਟਰ ਨੇ ਆ ਕੇ ਕੀਤੇ ਨੇ। ਤੁਸੀਂ ਮੈਨੂੰ ਇੱਕ ਕੋਈ ਵੱਡਾ ਪ੍ਰੋਜੈਕਟ ਦੱਸ ਦੋ ਜਿੱਥੇ ਗਵਰਨਮੈਂਟ ਨੇ ਜਿੱਥੇ ਗਵਰਨਮੈਂਟ ਨੇ ਓਨੈਸਟਲੀ ਪੈਸੇ ਲਾ ਕੇ ਕੰਮ ਕੀਤਾ ਹੋਵੇ।
ਉੱਥੇ ਵੀ ਇਹਨਾਂ ਦਾ ਜਵਾਬ ਇਹ ਆ ਵੀ ਪ੍ਰਾਈਵੇਟ ਸੈਕਟਰ ਨੂੰ ਵੀ ਤਾਂ ਜੇ ਦਿੱਤਾ ਕੰਮ ਤੇ ਤਾਂ ਹੀ ਉਹਨਾਂ ਨੇ ਕੀਤਾ ਨਾ। ਸੋ ਇਹ ਇੱਕ ਜਿਹੜਾ ਉਹਨਾਂ ਦਾ ਵੀ ਹੈਗਾ, ਪਰ ਮੇਰੀ ਜਿਹੜੀ ਸੋਚ ਜਾਂ ਮੇਰਾ ਜਿਹੜਾ ਸਿਸਟਮ ਕਹਿੰਦਾ ਉਹ।
ਹਾਂਜੀ, ਮੈਂ ਤੁਹਾਨੂੰ ਇੱਕ ਬਿਗ ਇਗਜ਼ਾਮਪਲ ਦੇ ਦਿੰਦਾ। ਕੈਪਟਨ ਅਮਰਿੰਦਰ ਸਿੰਘ ਬਹੁਤ ਜ਼ਿਆਦਾ ਰੌਲਾ ਪਾ ਰਿਹਾ ਵੀ ਮੈਂ ਜਦੋਂ ਮੇਰੀ ਸਰਕਾਰ ਸੀ ਬਹੁਤ ਪੰਜਾਬ ਦੀ ਤਰੱਕੀ ਹੋਈ, ਬਲਾ 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 ਬਹੁਤ ਕੁਛ ਹੋਇਆ, ਠੀਕ ਹੈ। ਮੈਂ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕਾਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਵੀ ਜਦੋਂ 2002 ਤੋਂ ਬਾਅਦ ਜਿਹੜੀ ਇੱਕ IT ਦੀ ਕ੍ਰਾਂਤੀ ਆਈ ਆ, ਵਿਪਰੋ, ਸਤਿਅਮ, ਇਨਫੋਸਿਸ, ਹੋਰ ਵੱਡੀਆਂ ਕੰਪਨੀਆਂ ਦੇ ਜਿਹੜੇ ਆਫਿਸਿਸ ਨੇ ਉਹ ਬੰਗਲੌਰ ਤੇ ਹੈਦਰਾਬਾਦ ਚ ਕਿਉਂ ਖੁੱਲੇ ਜਾ ਕੇ, ਗੁੜਗਾਓਂ ਦੇ ਵਿੱਚ ਕਿਉਂ ਖੁੱਲੇ ਜਾ ਕੇ, ਪੰਜਾਬ ਦੇ ਵਿੱਚ ਕਿਉਂ ਨੀ ਖੁੱਲੇ? ਇੰਨਾ ਕੋਈ ਪਲੈਨਿੰਗ ਨਹੀਂ ਸੀ ਨਵੀਆਂ। ਜਿੱਦਾਂ ਹੁਣ 25 ਲੱਖ ਦਾ ਕੁਐਸਚਨ ਕਰਦੇ ਨੇ, 25 ਲੱਖ ਕਿੱਥੋਂ ਆਉਣਗੀਆਂ? 25 ਲੱਖ ਪਤਾ ਕਿੱਥੋਂ ਆਉਣਗੀਆਂ? 21,000 ਸਮਾਲ ਜਿਹੜੀਆਂ ਇੰਡਸਟਰੀ ਬੰਦ ਹੋਈਆਂ ਨੇ ਪੰਜਾਬ ਦੇ ਵਿੱਚ ਪਿਛਲੇ 9 ਸਾਲ ਦੇ ਵਿੱਚ। 21,000 ਦੇ ਵਿੱਚ ਤੁਸੀਂ ਇੱਕ ਇੰਡਸਟਰੀ ਦੇ ਵਿੱਚ ਵੀ 10 ਬੰਦੇ ਆਪਾਂ ਕਰ ਲਈਏ ਨਾ ਵੀ ਇੰਪਲੋਇਡ ਸੀ, 10 ਬੰਦੇ, ਸਿਰਫ 10 ਬੰਦੇ, ਜਿਆਦਾ ਨੀ ਆਪਾਂ ਲਾਉਂਦੇ ਵੀ ਇੱਕ ਫੈਕਟਰੀ ਵਿੱਚ ਸਿਰਫ 10 ਬੰਦੇ ਸੀ। ਉਹ ਫਿਗਰ ਦੇਖੋ ਕਿੱਥੇ ਤੱਕ ਜਾਂਦੀ ਹੈ ਵੀ ਕਿੰਨਾ ਬੰਦਾ ਅਨਇੰਪਲੋਇਡ ਹੋਇਆ 9 ਸਾਲ ਦੇ ਵਿੱਚ। ਹੁਣ ਇਹ ਜ਼ਰੂਰੀ ਨੀ ਹੁੰਦਾ ਵੀ ਹਰੇਕ ਜੋਬ ਹੀ ਸਰਕਾਰ ਨੇ ਦੇਣੀ ਆ, ਪਰ ਇੱਕ ਬਰੀਦੇਬਲ ਸਪੇਸ ਹੈ ਨਾ। ਹੁਣ ਤੁਸੀਂ ਦੇਖੋ, ਤੁਸੀਂ ਆਪਣੀ ਫੋਕਸਟੈਲ ਦੀ ਜੋਬ ਕਰਦੇ ਆ, ਹੁਣ ਤੁਹਾਨੂੰ ਇਹ ਜੇ ਪਤਾ ਹੋਵੇ ਵੀ ਮੈਂ ਅਗਲੇ ਰਾਤ ਮੈਨੂੰ $100 ਕੱਢ ਕੇ ਪੁਲਿਸ ਵਾਲਿਆਂ ਨੂੰ ਦੇਣਾ ਪੈਣਾ, ਤੁਸੀਂ ਸਰਵਾਈਵ ਕਰ ਲੋਗੇ? ਕਿੰਨਾ ਕੁ ਚਿਰ ਇਹ ਕੰਮ ਕਰ ਲੋਗੇ ਦੱਸੋ? ਉੱਥੇ ਟਰਾਂਸਪੋਰਟ ਵਾਲੇ ਹੋ ਗਏ, ਟਰੱਕਾਂ ਵਾਲੇ ਹੋ ਗਏ, ਛੋਟੇ ਜਿਹੜੇ ਵਿਚਾਰੇ 3-wheeler ਜਿਹੜੇ 4-wheeler ਚਲਾਉਂਦੇ ਨੇ ਉਹ ਹੋ ਗਏ, ਉਹ ਸਾਰਿਆਂ ਨੂੰ ਪੈਸੇ ਦੇਣੇ ਪੈਂਦੇ ਨੇ। ਇਹਨਾਂ ਨੇ ਸਿਸਟਮ ਏਦਾਂ ਦੇ ਕ੍ਰੀਏਟ ਕਰਕੇ ਰੱਖਿਆ ਵੀ ਜੇ ਤੁਸੀਂ 1 ਰੁਪਿਆ ਕਮਾਉਣਾ ਵਿੱਚੋਂ ਅਸੀਂ 20-30 ਪੈਸੇ ਲੈਣੇ ਤੁਹਾਡੇ ਤੋਂ। ਜਿਹੜਾ ਇੰਡਸਟਰੀਅਲਿਸਟ ਆ ਉਹ ਇਹ ਨਹੀਂ ਅਫੋਰਡ ਕਰ ਸਕਦਾ, ਕਿੰਨਾ ਚਿਰ ਅਫੋਰਡ ਕਰ ਲੂਗਾ? ਇਸੇ ਕਰਕੇ ਪੰਜਾਬ ਚ ਜਿਹੜੀ ਸਨਅਤ ਆ, ਜਿਹੜੀ ਪ੍ਰਾਈਵੇਟ ਸੈਕਟਰ ਆ, ਜਿੰਨੇ ਮੇਰੇ ਇਸ ਵੇਲੇ ਸੁਣ ਰਹੇ ਆ, ਮੈਂ ਤੁਹਾਨੂੰ ਦੱਸ ਦਿੰਦਾ ਵੀ ਪ੍ਰਾਈਵੇਟ ਸੈਕਟਰ ਮੇਕੋ ਆਪਸ਼ਨ ਸੀ BCA ਕਰਨ ਤੋਂ ਬਾਅਦ, ਜਾਂ ਮੈਂ ਬੰਗਲੌਰ ਚਲ ਜਾਵਾਂ ਕੰਮ ਲੱਭਣ ਲਈ ਤੇ ਜਾਂ ਮੈਂ ਆਸਟ੍ਰੇਲੀਆ ਆ ਜਾਵਾਂ। ਤੇ ਮੈਂ ਸੋਚਿਆ ਵੀ ਜੇ ਫੈਮਿਲੀ ਛੱਡਣੀ ਆ ਤੇ ਫਿਰ ਬਾਹਰ ਹੀ ਚਲ ਜਾਂਦੇ ਆ। ਉਹੀ ਮੈਨੂੰ ਜੋਬ ਕਿਤੇ ਮੋਹਾਲੀ ਮਿਲਦੀ ਹੁੰਦੀ, ਕਿਤੇ ਅੰਮ੍ਰਿਤਸਰ ਮਿਲਦੀ ਹੁੰਦੀ, ਮੈਂ ਉੱਥੇ ਨਾ ਕਰ ਲੈਂਦਾ ਜੇ ਮਾਈਕਰੋਸਾਫਟ ਸਤਿਅਮ ਦੇ ਆਫਿਸ ਉੱਥੇ ਹੁੰਦੇ। ਤਾਂ ਇਹ ਗੱਲ ਸੋਚਣੀ ਪੈਣੀ ਵੀ ਇੰਨਾ ਕੋਈ ਪਲੈਨਿੰਗ ਹੈ ਵੀ ਅਸੀਂ ਸਕੂਟੀਆਂ ਦੇ ਦਾਂਗੇ। ਉਹ ਰਾਜਾ ਵੜਿੰਗ ਕਹਿ ਰਿਹਾ ਅਸੀਂ ਦਸਵੀਂ ਪੜ੍ਹਦੇ ਹਾਂ ਸਕੂਟੀਆਂ ਦੇਣ ਗਿਆ, ਉਹਨੂੰ ਪਤਾ ਨੀ ਹੈਗਾ ਵੀ ਲਾਇਸੈਂਸ ਦੀ ਉਮਰ ਤਾਂ 18 ਸਾਲ 17 ਸਾਲ ਹੈ, ਤੂੰ ਸਕੂਟੀਆਂ ਕੌਣ ਚਲਾਊਗਾ ਉਹਨਾਂ ਦੀ? ਕਾਂਗਰਸ ਦੇ ਵਰਕਰ ਚਲਾਉਣਗੇ? ਹੋਰ ਹੀ ਮੂਰਖਾਂ ਵਾਲੀਆਂ ਗੱਲਾਂ ਕਰਨੀਆਂ। ਲੀਡਰ ਸਾਡੇ ਚੁਣੇ ਹੋਏ ਨੇ, ਬੜਾ ਦੁੱਖ ਹੁੰਦਾ ਵੀ ਜਿਹੜੇ ਲੀਡਰ ਅਸੀਂ ਚੁਣੇ ਉਹਨਾਂ ਨੂੰ ਪਤਾ ਹੀ ਨੀ ਹੈ ਵੀ ਸਾਨੂੰ ਸਿਸਟਮ ਕਿੱਦਾਂ ਦਾ ਦੇਣਾ ਤੇ ਕਿੱਦਾਂ ਅਸੀਂ ਸਿਸਟਮ ਚਲਾਉਣਾ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਸਾਰੀਆਂ ਪਾਰਟੀਆਂ ਨੂੰ ਘੋਖੋ ਤੇ ਫੇਰ ਆਪਣਾ ਵਰਡਿਕਟ ਦੋ ਵੀ ਅਸੀਂ ਕਿਹਦੇ ਕਿਹੜੀ ਪਾਰਟੀ ਦੇ ਨਾਲ ਆ। ਅਸੀਂ ਆਮ ਆਦਮੀ ਪਾਰਟੀ ਦੇ ਨਾਲ ਤਾਂ ਆਏ ਆ ਵੀ ਜਿਹੜੇ ਉਹਨਾਂ ਨੇ 70 ਵਾਅਦੇ ਕੀਤੇ ਸੀ ਉਹਨਾਂ ਵਿੱਚੋਂ ਇਸ ਵੇਲੇ 19 ਫੁਲਫਿਲ ਕਰ ਚੁੱਕੇ ਨੇ 15 ਮਹੀਨਿਆਂ ਦੇ ਵਿੱਚ, ਤੇ ਉਹਨਾਂ ਨੇ 5 ਸਾਲਾਂ ਦੇ ਵਿੱਚ 70 ਦੇ 70 ਪੂਰੇ ਫੁਲਫਿਲ ਕਰਦੇ ਨੇ। ਸੋ ਤੁਸੀਂ ਅਕਾਲੀ ਦਲ ਦੇ ਕਾਂਗਰਸ ਦਾ ਚੱਕ ਦੇਖ ਲਓ ਵੀ ਉਹਨਾਂ ਨੇ ਫੁਲਫਿਲ ਕਿੰਨੇ ਕੀਤੇ ਸੀ ਆਪਣੇ ਆਪਣੇ ਰਾਜ ਦੇ ਵਿੱਚ।
ਦੇਖੋ ਸਾਡਾ ਇੱਕ ਮੀਡੀਆ ਦੇ ਤਰਫ਼ ਤੇ ਫਰਜ਼ ਬਣਦਾ ਕਿ ਅਸੀਂ ਹਰ ਇੱਕ ਨੂੰ ਇਨਵੀਟੇਸ਼ਨ ਦਈਏ ਤੇ ਹਰ ਇੱਕ ਨੂੰ ਕਹੀਏ ਵੀ ਉਹ ਆਪ ਆ ਕੇ ਆਪਣੀਆਂ ਗੱਲਾਂ ਆਪ ਕਵੇ। ਸਾਨੂੰ ਕਹਿ ਦਿੰਦੇ ਕਿ ਇਹ ਆਪ ਦੀਆਂ ਗੱਲਾਂ ਕਰਦੇ ਆ, ਜੇ ਉਹ ਆਪ ਦੇ ਨੌਜਵਾਨ ਆ ਕੇ ਆਪਦੀਆਂ ਗੱਲਾਂ ਸੁਣਾਉਂਦੇ ਆ ਤਾਂ ਸਾਨੂੰ ਤਾਂ ਇੱਕ ਪਲੇਟਫਾਰਮ ਆ, ਸਾਨੂੰ ਕਰਨੀਆਂ ਪੈਣੀਆਂ। ਪਰ ਮੈਂ ਇੱਕ ਐਜ਼ ਅ ਪ੍ਰੈਜ਼ੈਂਟਰ ਮੈਂ ਹਮੇਸ਼ਾ ਵਕਾਲਤ ਉਲਟ ਹੀ ਕੀਤੀ ਆ, ਜੇ ਆਪ ਦਾ ਬੰਦਾ ਆਉਂਦਾ ਤਾਂ ਮੈਂ ਦੂਜਿਆਂ ਦੇ ਸਵਾਲ ਉਹਨਾਂ ਦੇ ਆਪ ਤੇ ਉਠਾਉਣਾ, ਪਰ ਇਹ ਸਵਾਲ ਉਹਨਾਂ ਨੂੰ ਉਠਾਉਣੇ ਚਾਹੀਦੇ ਆ ਜਿਹੜੇ ਇਸ ਦੇ ਸਮਰਥਕ ਨੇ। ਸੋ ਕੋਸ਼ਿਸ਼ ਕਰਿਆ ਕਰੀਏ ਵੀ ਆਪਾਂ ਜਿਹੜਾ ਡਿਬੇਟ ਆ ਇਹ ਸਾਰੇ ਜਣੇ ਰਲ ਕੇ ਕਰਿਆ ਕਰੀਏ, ਇੱਕ ਤਰਫਾ ਨਾ ਹੋਵੇ, ਤਾਂ ਕਿ ਜਿਹੜੀ ਫੇਰ ਪਤਾ ਲੱਗੇ ਜੰਗ ਦੇ ਮੈਦਾਨ ਦੇ ਵਿੱਚ ਕਿਹੜਾ ਜੋੜਾ ਮਿੱਤਰ ਦਾ।
ਤੁਸੀਂ ਦੇਖੋ ਬਰਾੜ ਸਾਹਿਬ, ਤੁਸੀਂ 5 ਸਾਲ ਹੋ ਗਏ ਹਰਮਨ ਰੇਡੀਓ ਨੂੰ ਜੁੜਿਆ, ਤੁਹਾਡੇ ਕੋਲ ਆਪਣਾ ਰਿਕਾਰਡ ਹੈ ਵੀ ਮੈਂ ਹਰਮਨ ਰੇਡੀਓ ਲਈ ਕੀ ਕੀਤਾ। ਇਹ ਸਾਰਿਆਂ ਕੋਲ ਆਪਣਾ ਰਿਕਾਰਡ ਹੁੰਦਾ। ਇਹ ਦੱਸਣ ਵੀ ਇਹਨਾਂ ਨੇ ਕੀ ਕੀਤਾ, ਇਹ ਸੜਕਾਂ ਕਹਿੰਦੇ ਸੜਕਾਂ ਬਣਾਈਆਂ, ਸੜਕਾਂ ਦੇ ਜਿਹੜੇ ਟੋਲ ਲੱਗੇ ਨੇ ਉਹਦੇ ਬਾਰੇ ਵੀ ਗੱਲ ਕਰਨ। 30-30 ਸਾਲ ਲਈ ਇਹਨਾਂ ਨੇ ਸੜਕਾਂ ਵੇਚ ਦਿੱਤੀਆਂ ਤੇ ਹਰੇਕ ਸੜਕ ਦੇ ਵਿੱਚ ਇਹਨੇ ਗਿਵਨ ਆ ਵੀ 10% ਤੋਂ ਉੱਪਰ ਇਹਨਾਂ ਨੇ ਹਿੱਸਾ ਪਾਇਆ ਹੋਇਆ ਵੀ ਸਾਡੀਆਂ ਜਿਹੜੀਆਂ ਆਉਣ ਵਾਲੀ ਪੁਸ਼ਤਾਂ ਆ ਉਹਨਾਂ ਨੂੰ ਕੰਟੀਨਿਊਸਲੀ ਇਨਕਮ ਆਈ ਜਾਵੇ। ਜਿਹੜੀਆਂ ਸੜਕਾਂ ਤੇ ਟੋਲ ਹੈਣੀਗਾ ਉੱਥੇ ਸੜਕਾਂ ਹੈਣੀਗੀਆਂ। ਸੋ ਇਹ ਤੁਸੀਂ ਦੇਖੋ ਇੱਕ ਟਰੈਵਲ ਕਰਨਾ ਔਖਾ ਕਰ ਦਿੱਤਾ ਪੰਜਾਬੀਆਂ ਦਾ ਤੇ ਇਹ ਤਾਂ ਬਹੁਤ ਮੁਸ਼ਕਲ ਹੈ ਜੀ। ਇਹ ਸੀਰੀਅਸਲੀ ਕੰਮ ਲੈਣਾ ਪੈਣਾ, ਨਹੀਂ ਤਾਂ ਜੇ 2017 ਵਿੱਚ ਫੇਰ ਕਾਂਗਰਸ ਜਾਂ ਅਕਾਲੀ ਦਲ ਆਉਂਦੇ ਨੇ ਤੇ ਮੈਂ ਤਾਂ ਕਹਿੰਦਾ ਵੀ ਗੋਡ ਬਲੈਸ ਪੰਜਾਬ ਐਂਡ ਗੋਡ ਸੇਵ ਪੰਜਾਬ, ਕਿਉਂਕਿ 2.5 ਲੱਖ ਕਰੋੜ ਦਾ ਕਰਜ਼ਾ ਇਸ ਵੇਲੇ ਉਹ ਤਾਂ ਇਹਨਾਂ ਨੇ ਵਧਾਉਣਾ ਹੀ ਆ ਆ ਕੇ। ਕਿਉਂਕਿ ਮੈਂ ਪਿਛਲੇ ਸ਼ੇਅਰ ਕੀਤਾ ਇਹ ਫੈਕਟ ਇੱਕ ਵੀ 45 ਜਿਪਸੀਆਂ ਨੇ, 45 ਜਿਪਸੀਆਂ ਦੇ ਵਿੱਚ ਬਾਦਲ ਦੇ ਜਿਹੜਾ ਸਾਰਾ ਉਹਦਾ ਲਾਮ ਲਚਕਰ 45 ਜਿਪਸੀਆਂ ਨੇ, 45 ਜਿਪਸੀਆਂ ਵਿੱਚ ਅਸੀਂ 4 ਬੰਦੇ ਵੀ ਰੱਖ ਲਈਏ ਨਾ ਪੁਲਿਸ ਦੇ, ਤੇ ਪਰ ਬੰਦਾ 30,000 ਉਹਨੂੰ ਤਨਖਾਹ ਮਿਲਦੀ ਹੋਵੇ ਘੱਟੋ ਘੱਟ, ਠੀਕ ਹੈ, 1,20,000 ਮਹੀਨੇ ਦਾ ਖਰਚਾ ਇੱਕ ਜਿਪਸੀ ਦਾ ਪੈ ਰਿਹਾ, ਤੇ ਉਹਨੂੰ ਤੁਸੀਂ ਗੁਣਾ ਕਰਕੇ ਦੇਖ ਲਓ 56 ਲੱਖ ਤੋਂ ਉੱਤੇ ਫਿਗਰ ਬਣਦੀ ਇੱਕ ਮਹੀਨੇ ਦੀ। ਫੋਰ ਵਟ? ਜਸਟ ਫੋਰ 1 ਪਰਸਨ, ਇੱਕ ਬੰਦੇ ਲਈ। ਮੈਂ ਤੇ ਸਰ ਮੈਂ ਕੈਨਬਰਾ ਰਹਿੰਦਾ, ਮੈਂ ਇੰਨੀ ਵਾਰੀ ਮੈਂ ਦੇਖਿਆ ਪ੍ਰਾਈਮ ਮਿਨਿਸਟਰ ਨੂੰ ਸਿਰਫ ਉਹਦੇ ਪਿੱਛੇ ਇੱਕ ਗੱਡੀ ਹੁੰਦੀ ਆ ਤੇ ਉਹਦੀ ਇੱਕ ਆਪਣੀ ਗੱਡੀ ਹੁੰਦੀ ਹੈ, ਦੈਟਸ ਇਟ। ਕਿੰਨਾ ਪੈਸਾ ਸੇਵ ਕਰ ਰਹੇ ਨੇ ਇਸ ਚੀਜ਼ ਤੇ, ਤੁਸੀਂ ਦੇਖੋ ਪੈਸਾ ਏਦਾਂ ਬਚਾਉਣਾ ਆਉਣਾ ਚਾਹੀਦਾ ਆਪਾਂ ਨੂੰ। ਓਦਾਂ ਨੀ ਵੀ ਹਾਂ ਵੀ ਹਾਂ ਮੈਂ ਅਕਾਲੀ ਦਲ ਦਾ ਤੇ ਮੈਂ ਅਕਾਲੀ ਦਲ ਦਾ ਰਹਾਂਗਾ, ਭਾਵੇਂ ਮੇਰੇ ਮੈਨੂੰ ਘਰੇ ਆ ਕੇ ਕੁੱਟਣ ਮਾਰਨ, ਭਾਵੇਂ ਮੇਰਾ ਸਾਰਾ ਕੁਝ ਖਰਾਬ ਕਰ ਦੋ, ਪਰ ਮੈਂ ਅਕਾਲੀ ਦਲ ਦੇ ਨਾਲ ਰਹੂੰਗਾ। ਯੂ ਡੋਂਟ ਹੈਵ ਟੂ ਬੀ, ਯੂ ਕੈਨ ਚੇਂਜ ਯੂਰ ਪਾਰਟੀ।
ਜੀ ਜੀ, ਸੋ ਬਹੁਤ ਮਿਹਰਬਾਨੀ ਗੁਰਪ੍ਰੀਤ, ਬਹੁਤ ਲੰਮੀ ਲਾਈਨ ਲੱਗ ਗਈ ਜੀ ਕਾਲਰਾਂ ਦੀ ਤੇ ਅਸੀਂ ਚਾਹਾਂਗੇ ਸਾਰਿਆਂ ਨੂੰ ਟਾਈਮ ਦੇਣਾ। ਸੋ ਬਹੁਤ ਮਿਹਰਬਾਨੀ। ਸੋ ਗੁਰਪ੍ਰੀਤ ਸਿੰਘ ਗਿੱਲ ਕੈਨਬਰਾ ਤੋਂ ਜੁੜੇ ਹੋਏ ਸਨ ਸਾਡੇ ਨਾਲ ਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ। ਤਰਸੇਮ ਸਿੰਘ ਹੋਰਾਂ ਦੀ ਕਾਲ ਕੱਟੀ ਗਈ, ਮਨਪ੍ਰੀਤ ਖਰੌੜ ਆ ਗਿਆ। ਹੈਲੋ, ਹਾਂਜੀ ਮਨਪ੍ਰੀਤ ਜੀ,
ਸਤਿ ਸ੍ਰੀ ਅਕਾਲ ਜੀ, ਕਿਆ ਹਾਲ ਚਾਲ ਹੈ ਜੀ?
ਹਾਲ ਚਾਲ ਵਧੀਆ ਜੀ, ਬਸ ਲੱਗੇ ਹੋਏ ਆ ਤੁਹਾਡੇ ਸਾਹਮਣੇ ਤੁਹਾਡੀ ਸੇਵਾ ਚ।
ਬਸ ਤੁਸੀਂ ਤਾਂ ਸਾਡੀ ਨਹੀਂ ਬਿਜ਼ੀ, ਨਹੀਂ ਨਹੀਂ ਇਹ ਨੀ ਕਹਿਣਾ, ਇਹ ਰਹਾਂਗਾ ਜੀ, ਨਾ 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 ਤੁਸੀਂ ਤਾਂ ਸਾਡਾ ਵੀਕ ਸਟਾਰਟ ਕਰਦੇ ਹੋ ਜੀ, ਤੁਸੀਂ ਤਾਂ ਸਾਡਾ ਹੁਣ ਮਤਲਬ ਬਾਈ ਗਿੱਲ ਗੱਲਾਂ ਤਾਂ ਬਹੁਤ ਬੜੀਆਂ ਬੜੀਆਂ ਕਰਗੇ ਹਨਾ, ਪਰ ਹੁਣ ਜਿਵੇਂ ਚਲੋ ਇੱਕ ਤਾਂ ਬਜ਼ੁਰਗ ਆਏ ਹੋਏ ਨੇ ਵੀ ਜਿਹੜੀ ਗਰਾਊਂਡ ਰਿਐਲਿਟੀ ਦਾ ਪਤਾ ਲੱਗਦਾ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ, ਜਿਹੜੀ ਸਾਡੀ ਉੱਥੇ ਜਿਹੜੇ ਦਿੱਲੀ ਦੇ ਲੋਕ ਸੀ ਨਾ ਉਹ ਹੋਰ ਲੋਕ ਸੀਗੇ, ਜਿਹੜੇ ਪੰਜਾਬ ਦੇ ਲੋਕ ਨੇ ਨਾ ਉਹ ਹੋਰ ਲੋਕ ਨੇ। ਉੱਥੇ ਜਾਗਰੂਕਤਾ ਦੀ ਬਹੁਤ ਜ਼ਿਆਦਾ ਘਾਟ ਆ ਜੀ ਪੰਜਾਬ ਦੇ ਵਿੱਚ, ਜਿਹੜੀ ਦਿੱਲੀ ਨੇ ਵੋਟਿੰਗ ਕਰੀ ਹੈ ਨਾ ਉਹ ਇੱਕ ਉੱਥੇ ਇੱਕ ਇੰਟਲੈਕਚੁਅਲ ਪੜ੍ਹਿਆ ਲਿਖਿਆ ਵਰਗ ਆ ਜਿਹੜਾ ਉੱਥੇ ਭਾਂਤ ਭਾਂਤ ਦੀ ਲੱਕੜੀ ਕੱਟੀ ਹੋਈ ਵੀ ਆ, ਉਹ ਸਾਰੇ ਕੰਮ ਕਰਦੇ ਨੇ, ਤੇ ਸਾਡੇ ਤਾਂ 31-32% ਤਾਂ ਉਹੀ ਨੇ ਜਿਹੜੇ ਪੱਕੇ ਸਿੱਖ ਨੇ ਜੀ, 31-32% ਵੀਰ ਉਹ ਵੋਟ ਆ ਜਿਹੜੀ ਬਾਬੇ ਨਾਨਕ ਨੂੰ ਹੀ ਪੈਣੀ ਆ। ਠੀਕ ਹੈ ਨਾ ਜੀ, ਮਤਲਬ
ਬਾਬੇ ਨਾਨਕ ਨੂੰ ਪੈਂਦੀ ਹੋਵੇ ਤਾਂ ਕੋਈ ਮਾੜੀ ਨੀ ਨਾ, ਬਾਬੇ ਨਾਨਕ ਨੂੰ ਨੀ ਨਾ ਪੈਣੀ ਰੌਲਾ ਤਾਂ ਉਹ।
ਹਾਂਜੀ ਹਾਂ, ਉਹੀ ਤਾਂ ਗੱਲ ਹੈ ਨਾ ਵੀ ਆਪਣਾ ਵੀ ਜਿਹੜਾ ਮੇਨ ਹੁਣ ਇੰਡੀਆ ਪੰਜਾਬ ਦੀ ਪ੍ਰੋਬਲਮ ਇਹੀ ਆ ਕਿ ਉੱਥੇ ਜਿਹੜੀ ਐਜੂਕੇਸ਼ਨ ਲੈਵਲ ਘੱਟ ਆ, ਠੀਕ ਹੈ ਨਾ, ਤੇ ਹਰ ਕੋਈ ਕਹਿੰਦਾ ਬਸ ਹਾਂ ਵੀ ਤੱਕੜੀ ਨੂੰ ਵੋਟ ਪਾਉਣੀ ਆ, ਭਾਈ ਸਿੱਖਾਂ ਦੀ ਤਾਂ ਤੱਕੜੀ ਆ। ਉੱਥੇ ਲੋਕਾਂ ਨੂੰ ਪਤਾ ਹੀ ਨੀ ਵੀ ਕੰਮ ਕਰ ਕਿਵੇਂ ਕੀ ਕੁਛ ਹੁੰਦਾ ਗਾ, ਵੀ ਸਾਡੇ ਰਾਈਟਸ ਕੀ ਨੇ, ਕੀ ਹੈਗਾ ਕੀ ਨਹੀਂ।
ਪਰ ਹੁਣ ਤਾਂ ਜਾਗਰਤੀ ਕਾਫੀ ਆ ਰਹੀ ਆ, ਸੋਸ਼ਲ ਮੀਡੀਆ ਨੇ, ਨੌਜਵਾਨਾਂ ਨੇ, ਪਿੰਡ ਪਿੰਡ ਸੱਥਾਂ ਚ ਇੰਟਰਨੈਟ, ਵਟਸਐਪਾਂ, ਫੇਸਬੁੱਕਾਂ ਚੱਲ ਪਈਆਂ। ਮੈਨੂੰ ਨੀ ਲੱਗਦਾ ਵੀ ਹੁਣ ਕੋਈ ਬੰਦਾ ਅਣਜਾਣ ਹੋਊਗਾ ਵੀ ਕੀ ਲਹਿਰ ਚੱਲ ਰਹੀ ਆ।
ਵੀਰ ਤੁਹਾਨੂੰ ਮੈਂ ਦੱਸ ਰਿਹਾ ਜੀ, ਇਹ ਲਹਿਰਾਂ ਨੇ ਇਹ ਆਪਣੇ ਮਾਲਵੇ ਤਾਂ ਹਜੇ ਹੈਗਾ ਥੋੜਾ ਬਹੁਤਾ, ਪਰ ਜੇ ਤੁਸੀਂ ਕਹੋ ਮਾਝੇ ਤਾਂ ਬਿਲਕੁਲ ਹੀ ਨੀ, ਮਾਝਾ ਤਾਂ ਬਿਲਕੁਲ ਹੀ ਨੀ ਹੈਗਾ। ਹਾਂਜੀ,
ਮਾਝੇ ਵਾਲੇ ਵੀ ਦਾਵਾ ਕਰਦੇ ਆ, ਮੇਰੀ ਕੁਲਦੀਪ ਔਲਖ ਨਾਲ ਗੱਲ ਚੱਲ ਰਹੀ ਸੀ, ਉਹ ਕਹਿੰਦੇ ਵੀ ਮਾਝੇ ਚ ਤਾਂ ਹੁਣ ਅਸੀਂ ਬਹੁਤ ਜ਼ਿਆਦਾ ਅੱਕੇ ਹੋਏ ਇਹਨਾਂ ਤੋਂ ਤੇ ਅਸੀਂ ਤਬਦੀਲੀ ਚਾਹੁੰਦੇ ਆ।
ਪਤਾ ਨੀ ਜੀ, ਮੈਂ ਤੁਹਾਨੂੰ ਦੱਸ ਰਿਹਾ ਵੀ ਮਤਲਬ ਵੀ ਜਿਹੜੀਆਂ ਗਰਾਊਂਡ ਰਿਐਲਿਟੀ ਦੇ ਉੱਤੇ ਗੱਲਾਂ ਸੁਣੀਦੀਆਂ ਨੇ ਅੱਜਕੱਲ ਵੀ ਆਪਣੇ ਮਾਲਵੇ ਦਾ ਫੇਰ ਵੀ ਥੋੜਾ ਬਹੁਤਾ ਹੋਲਡ ਲੱਗਦਾ, ਵੀ ਮਾਝੇ ਦੇ ਵਿੱਚ ਤਾਂ ਹਜੇ ਦੇਖੋ ਬਾਕੀ।
ਚਲੋ ਜੀ, ਕੋਈ ਗੱਲ ਨੀ, ਵਾਹਿਗੁਰੂ ਭਲੀ ਕਰੀ ਕਰਨਗੇ।
ਬਾਕੀ ਕੋਈ ਅਕਾਲੀ ਦਾ ਲਾਲਾ ਵੀਰ ਆਵੇ ਆਪਣਾ।
ਹਾਂ, ਮੈਂ ਤਾਂ ਬੇਨਤੀ ਕਰਦਾ ਅਕਾਲੀ ਦਲ, ਕਾਂਗਰਸ ਸਾਰਿਆਂ ਨੂੰ ਆਉਣਾ ਚਾਹੀਦਾ ਤੇ ਤਾਂ ਕਿ ਵੱਧ ਤੋਂ ਵੱਧ ਜਿਹੜਾ ਇਹਦਾ ਆਪਾਂ ਲਾਹਾ ਲੈ ਸਕੀਏ। ਸੋ ਮਨਪ੍ਰੀਤ ਸਿੰਘ ਖਰੌੜ ਜੁੜੇ ਹੋਏ ਸਨ ਸਾਡੇ ਨਾਲ ਤੇ ਤਰਸੇਮ ਸਿੰਘ ਕਾਲ ਕਰ ਰਹੇ ਸਨ ਪਰ ਉਹਨਾਂ ਦੀ ਕਾਲ ਕੱਟੀ ਗਈ ਹੈ। ਕੋਈ ਨੀ, ਦੁਬਾਰਾ ਟਰਾਈ ਕਰੋ ਜੀ, ਬਹੁਤ ਸਾਰੀ ਪਹਿਲਾਂ ਲੰਮੀ ਲਾਈਨ ਲੱਗ ਗਈ ਸੀ ਪਰ ਹੁਣ ਸੱਜਣਾਂ ਦੀਆਂ ਕਾਲਾਂ ਕੱਟੀਆਂ ਗਈਆਂ। ਪਰ ਇੰਨੇ ਦੌਰਾਨ ਮੈਂ ਬਹੁਤ ਸਾਰੇ ਮੈਸੇਜ ਜਿਹੜੇ ਆਏ ਆ ਉਹ ਲੈਣੇ ਚਾਹਾਂਗਾ ਜੀ। ਜਸਪਾਲ ਸਿੰਘ ਸਿਡਨੀ ਤੋਂ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਇੱਕ ਗੀਤ ਉਹਨਾਂ ਨੇ ਕਿਹਾ ਸੀ ਸਪੈਰੋਵਾਲ ਦਾ ਸੁਣਨ ਨੂੰ, ਕੋਸ਼ਿਸ਼ ਕਰਾਂਗੇ ਜਾਂਦੇ ਜਾਂਦੇ ਤੁਹਾਡਾ ਇਹ ਗੀਤ ਲਾ ਕੇ ਜਾਵਾਂਗੇ ਇਸ ਪ੍ਰੋਗਰਾਮ ਦੇ ਵਿੱਚ ਤੇ ਕਾਫੀ ਵਧੀਆ ਪਰਦੇਸੀਆਂ ਲਈ ਗੀਤ ਗਾਇਆ ਸੱਤੇ ਬਾਈ ਨੇ, ਸੱਤੇ ਦੇ ਕਲਮ ਦੇ ਵਿੱਚ ਤੇ ਸੱਤੇ ਦੀਆਂ ਜਿਹੜੇ ਗੀਤ ਚੁਣ ਦੇ ਵਿੱਚ ਇੱਕ ਵੱਖਰਾ ਇੱਕ ਸਵਾਦ ਆ ਜੀ, ਤੇ ਮੈਂ ਵੀ ਉਹਨਾਂ ਦਾ ਕਾਫੀ ਵੱਡਾ ਫੈਨ ਆ। ਸੋ ਕੋਸ਼ਿਸ਼ ਕਰਾਂਗੇ ਅੱਜ ਉਹਨਾਂ ਦਾ ਗੀਤ ਵੀ ਮੈਂ ਸ਼ੇਅਰ ਕਰਾਂ। ਤੇ ਇੱਧਰ ਸਾਡੇ ਨਾਲ ਅਮਨ ਧਾਲੀਵਾਲ ਜੁੜੇ ਆ ਜੀ ਤੇ ਉਹਨਾਂ ਨੇ ਇੱਕ ਇਹੋ ਜਿਹੇ ਟਾਊਨ ਦੀ ਗੱਲ ਕੀਤੀ ਆ ਜਿਹੜਾ ਕਿ 200 ਪਿੰਡ ਦੇ ਲੋਕ ਰਹਿੰਦੇ ਆ ਤੇ ਅੰਡਰਗਰਾਊਂਡ ਰਹਿੰਦੇ ਆ। ਬਿਲਕੁਲ ਜੀ, ਇਹ ਕੋਬਰ ਪੈਡੀ ਦੀ ਗੱਲ ਕਰ ਰਹੇ ਹੋ ਤੁਸੀਂ ਤੇ ਆਉਣ ਵਾਲਾ ਜਿਹੜਾ ਪਿੰਡ ਆਸਟ੍ਰੇਲੀਆ ਦਾ ਜਿਹੜਾ ਨੈਕਸਟ ਟ੍ਰਿਪ ਆ ਜਿਹੜਾ ਅਸੀਂ ਕੋਬਰ ਪੈਡੀ ਦਾ ਹੀ ਉਲੀਕਿਆ ਹੋਇਆ ਤੇ ਛੇਤੀ ਕੋਬਰ ਪੈਡੀ ਵੀ ਤੁਹਾਨੂੰ ਪਿੰਡ ਆਸਟ੍ਰੇਲੀਆ ਦੇ ਜ਼ਰੀਏ ਦਿਖਾਵਾਂਗੇ। ਤਾਂ ਉਹਨਾਂ ਨੇ ਇੱਕ ਨਾਲ ਚੁਟਕਲਾ ਹੀ ਭੇਜਿਆ ਜੀ, ਸਹਿਮੀ ਹੋਈ ਡਰੀ ਹੋਈ ਕਮਸਿਨ ਤਨਖਾਹ ਚੁੱਪ ਚਾਪ ਸਿਰ ਝੁਕਾ ਕੇ ਰਹੀ ਹੈ ਤੇ ਕਿਸ਼ਤ ਬਿੱਲ ਤੇ ਖਰਚਾ ਨਾਮ ਦੇ ਗੁੰਡੇ ਸੀਟੀ ਵਜਾ ਰਹੇ ਸੀ, ਆਖਿਰਕਾਰ ਤਨਖਾਹ ਲੁੱਟੀ ਗਈ। ਸੋ ਬਿਲਕੁਲ ਜੀ, ਇਹ ਇੱਕ ਸੱਚਾਈ ਆ। ਤੇ ਕੁਲਦੀਪ ਸਿੰਘ ਔਲਖ ਜੁੜ ਚੁੱਕੇ ਆ ਸਾਡੇ ਨਾਲ ਇਧਰ। ਹਾਂਜੀ ਮਾਝੇ ਵਾਲਿਓ, ਤੁਸੀਂ ਕੀ ਕਹਿਣਾ ਚਾਹੋਗੇ?
ਹਾਂਜੀ ਭਾਜੀ, ਫਿਰ ਮਾਝੇ ਵਾਲੇ ਨੂੰ ਆਉਣਾ ਪੈਣਾ ਸੀ, ਹੁਣ ਜ਼ਿਕਰ ਹੋਇਆ ਮਾਝੇ ਵਾਲਿਆਂ ਦਾ ਤੇ
ਮਾਝੇ ਵਾਲਿਆਂ ਦਾ ਬਾਜਾ ਵੱਜਿਆ ਹੋਇਆ ਮੈਂ ਸੁਣਿਆ, ਸਰਖਾਵ ਦੱਸਦਾ ਸੀ।
ਚਲੋ ਉਹ ਸਰਕਾਰ ਦੀ ਗੱਲ ਤੋਂ ਨੀ ਆਪਾਂ, ਚਲੋ ਆਪਾਂ ਨੂੰ ਗਲਤ ਨੀ ਕਹਿੰਦੇ ਪੈਂਦੇ ਗਲਤ ਗਿਆ ਤੇ ਨਸ਼ੇ ਦੀ ਮਾਰ ਨੂੰ ਉਹਨੇ ਮੇਨ ਟਾਰਗੇਟ ਕੀਤਾ ਸੀ। ਆਪਾਂ ਗੱਲ ਕਰਦੇ ਹਾਂ ਜੀ ਅੱਜ ਹੁਣ ਆਮ ਆਦਮੀ ਪਾਰਟੀ ਦੀ ਹੋਣ ਦੀ ਜਾਂ ਕਿੰਨੀ ਕੁ ਹਵਾ ਮਾਝੇ ਦੇ ਵਿੱਚ। ਮਾਝੇ ਦੇ ਵਿੱਚ ਭਾਜੀ ਮੈਨੂੰ ਲੱਗਦਾ ਕਿ ਜਦੋਂ ਜਿਹੜੇ ਰਿਜ਼ਲਟ ਆਉਣਗੇ ਨਾ ਉਹ ਵੇਖ ਲਿਓ, ਹੋ ਸਕਦਾ ਕਿ ਮਾਲਵੇ ਨਾਲੋਂ ਵੀ ਜਿਹੜੇ ਆ ਬੈਸਟ ਰਿਜ਼ਲਟ ਆਉਣ ਮਾਝੇ ਦੇ ਵਿੱਚ।
ਅੱਛਾ, ਜ਼ਮੀਨੀ ਪੱਧਰ ਤੇ ਕੰਮ ਹੋ ਰਿਹਾ ਕਹਿਣ ਦਾ ਭਾਵ?
ਹਾਂਜੀ ਹਾਂਜੀ ਹਾਂਜੀ, ਜਿਹੜੀ ਲੱਗਦਾ ਹੈ ਨਾ ਹਵਾ ਹੈ ਨੀ ਹਵਾ ਉਧਰ ਭਾਜੀ ਮਾਲਵੇ ਦੇ ਵਿੱਚ, ਹਵਾ ਤਾਂ ਰੌਲਾ ਜ਼ਿਆਦਾ ਸੀਗਾ, ਫੇਸਬੁੱਕ ਤੇ ਐਕਟਿਵ ਜ਼ਿਆਦਾ ਸੀਗੇ ਬੰਦੇ ਮਾਲਵੇ ਵਾਲੇ। ਰੌਲਾ ਜ਼ਿਆਦਾ ਲੱਗ ਗਿਆ ਵੀ ਮਾਲਵਾ ਮਾਲਵਾ ਮਾਲਵਾ, ਜਿੱਦਾਂ ਮਾਝੇ ਦਾ ਕੋਈ ਬੰਦਾ ਸਾਹਮਣੇ ਕੋਈ ਫੇਸਬੁੱਕ ਤੇ ਰੌਲਾ ਪਾਉਣ ਵਾਲਾ ਨੀ ਹੈਗਾ, ਕੋਈ ਵੀਡੀਓ ਬਣਾ ਕੇ ਪਾਉਣ ਵਾਲਾ, ਉਹ ਤਾਂ ਕਰਕੇ ਲੱਗਦਾ ਸੀ ਮਾਝੇ ਦੇ ਵਿੱਚ ਤਾਂ ਸ਼ਾਇਦ ਕੋਈ ਹਵਾ ਹੈ ਹੀ ਨੀ, ਆਮ ਆਦਮੀ ਪਾਰਟੀ ਦਾ ਨਾਂ ਨੀ ਹੈਗਾ ਮਾਝੇ ਚ। ਤੇ ਉੱਥੇ ਬੰਦੇ ਜਿਹੜੇ ਭਾਜੀ ਮੇਨ ਜਿਹੜੇ ਵੋਟ ਬੈਂਕ ਵਾਲੇ ਬੰਦੇ ਆ ਨਾ, ਜਿਨ੍ਹਾਂ ਨੇ ਜਿਹੜੇ ਕਿ ਉਹ ਜਿਹੜੀ ਇਲੈਕਸ਼ਨ ਤੋਂ ਪਹਿਲਾਂ ਦੀ ਰਾਤ ਹੁੰਦੀ ਆ ਨਾ, ਇੱਕ ਅਗਲੇ ਦਿਨ ਇਲੈਕਸ਼ਨ ਹੋਏ ਤਾਂ ਅੱਜ ਦੀ ਰਾਤ ਹੈ ਜਿਹੜੀ, ਇਹੋ ਜਿਹੇ ਬੰਦੇ ਆ ਕੇ ਉਹ ਰੋਜ਼ ਰਾਤ ਦੇ ਵਿੱਚ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਪਲਟ ਦਿੰਦੇ ਆ। ਹਾਂਜੀ ਹਾਂਜੀ ਹਾਂਜੀ, ਚੁੱਪ ਬੈਠੇ ਉਹ ਤਾਂ ਉਹਦੀ ਵਜ੍ਹਾ ਕੀ ਹੈ ਚੁੱਪ ਵਾਲੀ ਉਹ ਤੁਹਾਨੂੰ ਮੈਂ ਦੱਸਦਾ। ਉਹਦੇ ਮੇਨ ਆਪਾਂ ਮੇਨ ਦੋ ਲੀਡਰਾਂ ਨੂੰ ਉਹ ਤਿੰਨ ਲੀਡਰਾਂ ਨੂੰ ਆਪਾਂ ਟਾਰਗੇਟ ਮਾਝੇ ਦੇ ਨੂੰ ਮੈਂ ਕਰੂੰਗਾ, ਉਹਦੇ ਵਿਚੋਂ ਜੀ ਪਹਿਲੇ ਨੰਬਰ ਤੇ ਵਿਰਸਾ ਸਿੰਘ ਬਲਟੋਆ, ਦੂਜਾ ਜੀ ਰਣਜੀਤ ਸਿੰਘ ਬ੍ਰਹਮਪੁਰਾ ਤੇ ਜਾਂ ਹੁਣ ਉਹਨਾਂ ਦਾ ਜਿਹੜਾ ਮੁੰਡਾ ਬਣਿਆ ਹੋਇਆ ਤੇ ਭਣੇਵਾਂ ਚਿਰ ਉਹਨਾਂ ਮੁੰਡਾ ਬਣਿਆ ਜਿਹੜਾ ਹੁਣ ਐਮ ਐਲ ਏ ਬਣਿਆ ਜਿਮਨੀ ਚੋਣ ਚ ਰਵਿੰਦਰ ਬ੍ਰਹਮਪੁਰਾ ਤੇ ਹਰਮੀਤ ਹਰਮੀਤ ਸੰਧੂ ਤਰਨ ਤਾਰਨ ਦਾ। ਇਹਨਾਂ ਨੇ ਇਹਨਾਂ ਕ ਜ਼ਿਆਦਾ ਲੋਕਾਂ ਨੂੰ ਨਾ ਜਬਰਦਸਤੀ ਮਤਲਬ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ, ਝੂਠੇ ਪਰਚੇ ਕੇਸ ਕਰਾ ਫੇਕ ਜਿਹੜੇ ਕੇਸ ਕਰਾ ਕਰਾ ਕੇ, ਤੇ ਉਹ ਲੋਕੀ ਡਰਦੇ ਝੁਕੇ ਚੁੱਪ ਬੈਠੇ ਆ ਜੀ ਤੁਹਾਡੇ ਨਾਲ ਜੀ ਤੁਹਾਡੇ ਨਾਲ ਆ, ਵੀ ਇਹਨਾਂ ਦਾ ਥੋੜਾ ਜਿਹਾ ਟਾਈਮ ਲੱਗ ਗਿਆ। ਜਿੱਦਣ ਇਲੈਕਸ਼ਨ ਬੈਨ ਲੱਗ ਜਾਂਦਾ ਸਪਤੰਬਰ ਦੇ ਵਿੱਚ, ਉਦਣ ਤੁਸੀਂ ਮਾਝੇ ਦੀ ਹਨੇਰੀ ਵੇਖਿਓ ਵੀ ਮਾਝੇ ਚ ਬਣਦਾ ਕੀ ਇਹਨਾਂ ਨਾਲ ਅਕਾਲੀਆਂ ਨਾਲ। ਹਾਂਜੀ ਹਾਂਜੀ, ਇਹ ਹੁਣ ਇੱਕ ਜਿਹੜੀ ਬ੍ਰਹਮਪੁਰੇ ਦੇ ਪਿੰਡ ਰਣਜੀਤ ਸਿੰਘ ਬ੍ਰਹਮਪੁਰ ਦੇ ਪਿੰਡ ਜੂਸ ਦੀ ਰੈਲੀ ਹੋਈ, ਸਿਰਫ ਕੱਲਾ ਹਰਜੋਤ ਬੈਂਸ ਮੇਨ ਲੀਡਰ ਆਇਆ, ਬਾਕੀ ਸਾਰੇ ਸਾਡੇ ਉਹ ਮੁੰਡੇ ਜਿਹੜੇ ਗਰਾਊਂਡ ਲੈਵਲ ਤੇ ਕੰਮ ਕਰਦੇ ਨਾਰਮਲ ਘਰਾਂ ਵਾਲੇ, ਕੋਈ ਲੈਂਡਲੋਰਡ ਨੀ ਇੰਨੇ, ਉਹ ਉਹਨਾਂ ਨੇ ਆਰਗੇਨਾਈਜ਼ ਕੀਤੀ ਸੀ ਤੇ 20-25 ਹਜ਼ਾਰ ਦਾ ਇਕੱਠ ਹੋ ਗਿਆ। ਬ੍ਰਹਮਪੁਰ ਦੀ ਗਲੀਆਂ ਚ ਗੱਡੀਆਂ ਲਾਉਣ ਲਈ ਜਗ੍ਹਾ ਨੀ ਸੀ ਉਹ ਪਿੰਡ ਦੇ ਵਿੱਚ।
ਅੱਛਾ ਲਓ ਜੀ, ਤੁਹਾਡੀ ਗੱਲ ਦੀ ਤਸਦੀਕ ਕੀਤੀ ਹੈ ਜੀ ਸਤਿੰਦਰਪਾਲ ਹੋਰਾਂ ਨੇ, ਕਹਿੰਦੇ ਮਾਝੇ ਦੀ ਵੀ ਪੂਰੀ ਗੱਲ ਆ ਤਾਂ ਜੀ ਫੁੱਲੀ ਐਗਰੀ ਵਿਦ ਔਲਖ ਸਾਹਿਬ ਸਤਿੰਦਰਪਾਲ ਨੇ ਸਿਡਨੀ ਤੋਂ ਕਿਹਾ ਜੀ, ਕਹਿੰਦੇ ਪੂਰੀ ਗੱਲਬਾਤ ਆ। ਤੇ ਇਧਰ ਹਰਪ੍ਰੀਤ ਸਿੰਘ ਕੋਹਲੀ ਨੇ ਕਿਹਾ ਜੀ ਮਾਝਾ ਤਾਂ ਬਹੁਤ ਐਕਟਿਵ ਆ ਹੁਣ, ਬਾਈ ਜੀ ਅੰਮ੍ਰਿਤਸਰ ਦੀ ਵੀ ਗੱਲ ਕਰੋ ਜੀ ਤੁਸੀਂ ਤਰਨ ਤਾਰਨ ਦੀ ਕਰ ਰਹੇ ਹੋ ਜੀ। ਲਓ ਜੀ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਆ, ਸੋ ਕਹਿੰਦੇ ਸਾਡੇ ਏਰੀਏ ਦੀ ਵੀ ਗੱਲ ਕਰੋ। ਤੇ ਜੋਗਿੰਦਰ ਸਿੰਘ ਸੋਹੀ ਜਗਰਾਉਂ ਵਾਲੇ ਜੁੜੇ ਆ ਜੀ, ਕਹਿੰਦੇ ਜੀ ਗੁੱਡ ਮਾਰਨਿੰਗ ਬੁਲਾ ਰਹੇ ਆ ਤੇ ਨਾਲ ਕਹਿੰਦੇ ਜੀ ਪ੍ਰੋਗਰਾਮ ਇੰਜੋਏ ਕਰ ਰਹੇ ਆ। ਤੇ ਨਿਊਜ਼ੀਲੈਂਡ ਤੋਂ ਵੀ ਆਏ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਜਸਵੀਰ ਸਿੰਘ ਵੀ ਉਹਨਾਂ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਆ। ਤੇ ਕਹਿੰਦੇ ਮਾਝੇ ਤੇ ਮਾਲਵੇ ਦੀਆਂ ਜਿਹੜੀਆਂ ਸਮੀਖਿਆ ਹੋ ਰਹੀ ਆ ਬਹੁਤ ਵਧੀਆ ਜੀ। ਸੋ ਕੀ ਕਹਿਣਾ ਚਾਹੋਗੇ ਅੱਗੇ?
ਹਾਂਜੀ ਅੰਮ੍ਰਿਤਸਰ ਵਾਲੇ ਚਲ ਥੋੜਾ ਜਿਹਾ ਬਾਅਦ ਚ ਆਉਂਦੇ ਆ। ਹੁਣ ਨਾ ਇੱਕ ਰੈਲੀ ਭਾਜੀ ਆ ਰਹੀ ਐਸ ਸੀ ਵਿੰਗ ਦੀ ਆਮ ਆਦਮੀ ਪਾਰਟੀ ਦੀ ਖਾਲੜੇ, ਖਾਲੜਾ ਜਿਹੜਾ ਪਿੱਛੇ ਪਿੰਡ ਖੇਮ ਕਰਨ ਜਨਕ ਖੇਮ ਕਰਨ ਹਲਕਾ ਪੈਂਦਾ, ਉਹ ਉੱਥੇ ਹੋ ਰਹੀ ਆ
ਤੇ
ਉੱਥੇ ਤੁਹਾਨੂੰ ਪਤਾ ਲੱਗ ਜੂਗਾ ਵੀ ਕਿੰਨੀ ਕਿੰਨੀ ਗਿਣਤੀ ਹੁੰਦੀ ਆ। ਤੇ ਹੁਣ ਜਿਹੜਾ ਜੀ ਸਾਡਾ ਜਿਹੜਾ ਐਮ ਪੀ ਹਲਕਾ ਜਾਂ ਲੋਕ ਸਭਾ ਹਲਕਾ ਨਾ ਖਡੂਰ ਸਾਹਿਬ, ਤੇ ਉਹਦੇ ਅੰਡਰ 9 MLA ਹਲਕੇ ਆ ਵਿਧਾਨ ਸਭਾ ਹਲਕੇ।
ਅੱਛਾ ਜੀ ਟੋਟਲ
ਹਾਂਜੀ, ਉਹ ਸਿਰਫ ਹੁਣ ਮੈਂ ਇੱਕ ਦਿਨ ਤੁਸੀਂ ਵੇਖਿਆ ਉਹ ਵੀਡੀਓ ਪਾਈ ਸੀ, ਉੱਥੇ ਰੱਬ ਮਿਹਰ ਕਰੇ ਪਰ ਆਸ ਵੀ ਪੂਰੀ ਆ ਕੇ ਪਾਰਦਰਸ਼ਤਾ ਹੀ ਹੋਊਗੀ ਜਿਹੜੇ ਕੈਂਡੀਡੇਟ ਜਿਨ੍ਹਾਂ ਨੂੰ ਲੋਕ ਜਾਣਨ ਡੇ, ਜਿਨ੍ਹਾਂ ਨੇ ਪਿੰਡ ਪਿੰਡ ਬੂਥ ਲੈਵਲ ਤੇ ਉੱਤੇ ਬੰਦੇ ਪੂਰੇ ਕਾਇਮ ਕੀਤੇ ਹੋਏ ਆ। ਮਤਲਬ ਜ਼ਰੂਰੀ ਨਹੀਂ ਆ ਕਿ ਉਹ ਫੇਸਬੁੱਕ ਦੇ ਸਾਹਮਣੇ ਆ ਕੇ ਰੌਲਾ ਪਾਉਣ, ਪਰ ਉਹ ਬੰਦੇ ਉਹ ਆ ਕਿ ਜਿਨ੍ਹਾਂ ਨੇ ਪਿੰਡ ਦਾ ਰਿਜ਼ਲਟ ਬਦਲ ਦੇਣਾ, ਉਸੇ ਰਾਤ ਦੇ ਵਿੱਚ ਬਦਲਣ ਦਾ ਉਹ ਦਮ ਰੱਖਦੇ ਉਹ ਬੰਦੇ ਆ ਜਿਹੜੇ ਬੂਥ ਲੈਵਲ ਤੇ ਆਲਰੇਡੀ ਐ ਪੂਰੇ ਕਾਇਮ ਹੋ ਚੁੱਕੇ ਆ। ਜੇ ਪਾਰਟੀ ਲੀਡਰਸ਼ਿਪ ਵੱਲੋਂ ਮੈਂ ਚਾਵਲ ਹੀ ਕਹੂੰਗਾ, ਚਾਵਲ ਨਾ ਮਾਰੀ ਜਾਵੇ, ਲੀਡਰ ਜਿਹੜਾ ਉਹਨਾਂ ਨੇ ਦੇਣਾ ਵਾ ਉਹ ਥੋੜਾ ਜਿਹਾ ਸ਼ੱਕ, ਚਲੋ ਆਪਾਂ ਆਉਂਦੇ ਯਾਰ ਮੈਂ ਨਹੀਂ ਕਹਿ ਸਕਦਾ ਗੱਲਾਂ, ਤੇ ਬਾਕੀ ਆਸ ਤੇ ਪੂਰੀ ਆ ਕਿਉਂਕਿ ਉੱਪਰ ਤੱਕ ਜਿਹੜੀ ਪਹੁੰਚਾਈ ਆ ਗੱਲ ਵੀ ਬਣੀ ਬਣੀ ਖੇਡ ਆ ਵੀ ਵਿਗੜੇ ਵਿਗਾੜੀ ਨਾ ਜਾਵੇ। ਤੇ ਦੂਜੀ ਅੰਮ੍ਰਿਤਸਰ ਵਾਲਾ ਹੀ ਚਲੋ ਇਹ ਆ। ਹਾਂਜੀ ਹਾਂਜੀ
ਜੀ ਜੀ ਜੀ, ਛੇਤੀ ਦੱਸੋ ਅੰਮ੍ਰਿਤਸਰ ਦੀ ਵੀ ਕਿਉਂਕਿ ਬਹੁਤ ਲੰਮੀ ਕਾਲਰ ਲੈਣ, ਕੀ ਕਹਿਣਾ ਚਾਹੁੰਗੇ ਅੰਮ੍ਰਿਤਸਰ ਦੇ ਮਾਮਲੇ?
ਹਾਂਜੀ ਹਾਂਜੀ, ਨਹੀਂ ਅੰਮ੍ਰਿਤਸਰ ਦਾ ਭਾਜੀ ਇਹ ਆ ਕਿ ਪਿੱਛੇ ਹੁਣ ਸਿੱਧੂ ਸਾਹਿਬ ਦੇ ਰੌਲਾ ਪਿਆ ਵਾ, ਜਿੰਨਾ ਮਰਜ਼ੀ ਆਪਾਂ ਆਖੀ ਜਾਈਏ ਸਿੱਧੂ ਜੱਕੋ ਬੰਦੇ ਨਹੀਂ ਲਾਈਕ ਕਰਦੇ, ਪਰ ਹਾਂ ਜੇ ਸਿੱਧੂ ਜੋੜਾ ਆ ਜਾਂਦਾ ਆ ਤੇ ਸਮਝੋ ਵੀ ਅੰਮ੍ਰਿਤਸਰ ਆਪ ਦਾ ਹੋ ਗਿਆ, ਜੋ ਖੁੱਲ ਕੇ ਸਾਹਮਣੇ ਆ ਜਾਂਦੇ ਆ ਜਿਹੜੀ ਸੱਚਾਈ ਆ ਗਰਾਊਂਡ ਲੈਵਲ ਤੇ। ਤੇ ਚਲੋ ਬਾਕੀ ਜੇ ਹੋਰ ਮੇਰੇ ਵੀਰ ਭਰਾ ਕਾਫੀ ਲਾਈਨ ਜਾ ਕੇ ਲੱਗੇ ਆ ਤਾਂ ਆਪਾਂ ਉਹਨਾਂ ਦੀ ਗੱਲਬਾਤ ਸੁਣਦੇ
ਆ। ਜੀ ਜੀ ਬਹੁਤ ਮਿਹਰਬਾਨੀ ਔਲਖ ਸਾਹਿਬ। ਸੋ ਔਲਖ ਸਾਹਿਬ ਨੇ ਜਿਹੜੀ ਗੱਲਬਾਤ ਕਹੀ ਆ, ਹਰਪ੍ਰੀਤ ਸਿੰਘ ਕੋਹਲੀ ਤੇ ਸਤਿੰਦਰਪਾਲ ਹੋਰਾਂ ਨੇ ਵੀ ਉਹਦੇ ਤੇ ਮੋਹਰ ਲਾਈ ਹੈ ਜੀ, ਕਹਿੰਦੇ ਜੀ ਬਿਲਕੁਲ ਇਹ ਸੱਚੀ ਗੱਲ ਆ ਤੇ ਹਮੇਸ਼ਾ ਹੀ ਕਹਿੰਦੇ ਮਾਝਾ ਰਿਜ਼ਲਟ ਬਦਲਦਾ ਹੈ, ਹਰਪ੍ਰੀਤ ਕੋਹਲੀ ਹੋਰਾਂ ਨੇ ਕਿਹਾ। ਸੋ ਜਤਿੰਦਰ ਸਿੰਘ ਵਾਲੀਆ ਜੁੜ ਸਕਿਆ, ਵਾਲੀਆ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ, ਸਤਿ ਸ੍ਰੀ ਅਕਾਲ ਹਮਾਂ ਰੇਡੀਓ ਸੁਣ ਵਾਲੇ ਸਾਰੇ ਸਰੋਤਿਆਂ ਨੂੰ
ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਵਾਲੀਆ ਸਾਹਿਬ?
ਵੋਟ ਕਰਦੀ ਹੈ ਮੈਂ ਕਿਹਾ ਮਾਝੇ ਦੀ ਭਾਜੀ, ਮਾਝੇ ਨੇ ਲਲਕਾਰਾ ਵੱਜਿਆ।
ਬਿਲਕੁਲ ਜੀ ਬਿਲਕੁਲ,
ਮੈਂ ਮਿੰਟੂ ਵੀਰ ਜੀ ਅੱਜ ਕਰਨ ਲੱਗਾ ਜੇ ਅਕਾਲੀ ਦਲ ਦੀ ਸਪੋਰਟ, ਆਪਣੇ
ਗੁਰਦੁਆਰਾ
ਨੰਬਰ ਵਾਲੇ ਨੂੰ ਕਰਨ ਲੱਗਾ, ਝੂਠਾ ਕਰਨ ਲੱਗਾ ਭਾਜੀ। ਕੌਣ ਕਹਿੰਦਾ ਦੇ ਕੰਮ ਨੀ ਹੁੰਦੇ? ਸਾਰੇ ਕੰਮ ਹੁੰਦੇ ਆ, ਰੁਪਈਏ ਸੁੱਟੋ ਸਾਰੇ ਕੰਮ ਹੁੰਦੇ ਭਾਜੀ।
ਸੋ ਜੀ ਇੱਕ ਤਰੀਕਾ ਨਾ, ਕੰਮ ਤਾਂ ਹੁੰਦੇ ਆ ਨਾ ਕਾਸੇ ਨਾਲ ਹੀ ਆਉਣ,
ਉਹਨਾਂ ਦਾ ਬਸ ਇਹੋ, ਉਹਨਾਂ ਦਾ ਨਾਰਾ ਅਗਲਾ ਇਹੋ ਹੀ ਆ, ਪੈਸਾ ਸੁੱਟ ਤੇ ਤਮਾਸ਼ਾ ਲੁੱਟ, ਹੋਰ ਕੁਝ ਨਹੀਂ।
ਜੀ ਜੀ, ਬਲ ਸੇ ਛਲ ਸੇ ਕਪਟ ਸੇ ਕੈਸੇ ਵੀ ਹੋ ਕਾਮ ਤੋ ਹੋ ਨਾ,
ਭਾਜੀ ਜਿੰਨੇ ਮਰਜ਼ੀ ਤਰੀਕੇ ਐਤਕੀ ਅਪਣਾ ਲੈਣ, ਜੋ ਮਰਜ਼ੀ ਕਰ ਲੈਣ ਭਾਜੀ, ਬੱਲੇ ਬੱਲੇ ਤੇ ਐਤਕੀ ਹੁਣ ਪੰਜਾਬੀਆਂ ਨੇ ਠਾਣ ਲਈ ਆ, ਭਾਵੇਂ ਮਾਝੇ ਵਾਲੇ ਆ ਭਾਵੇਂ ਮਾਲਵੇ ਵਾਲੇ ਆ, ਸਾਰੇ ਵੀਰ ਇਕੱਠੇ ਹੋ ਕੇ ਐਤਕੀ ਪੰਜਾਬ ਆਜ਼ਾਦ ਕਰਾਉਣਾ ਬਸ
ਜੀ। ਜੀ ਜੀ, ਸੋ ਤਕਰੀਬਨ ਹਰ ਬੰਦੇ ਦੀ ਇਹੀ, ਖਾਸ ਕਰਕੇ ਵਿਦੇਸ਼ ਬੈਠਿਆਂ ਦੀ ਤਾਂ ਇਹੀ ਚਿੰਤਾ। ਉਮੀਦ ਆ ਜੀ ਜਿਹੜੀ ਆਜ਼ਾਦੀ ਆ, ਜੇ ਆਜ਼ਾਦੀ ਨਾ ਵੀ ਆਊਗੀ ਤਾਂ ਇੱਕ ਜਿਹੜੇ ਲੋਕ ਗੁਲਾਮ ਕਰੀ ਬੈਠੇ ਉਹਨਾਂ ਨੂੰ ਅਕਲ ਤਾਂ ਜ਼ਰੂਰ ਆਜੂਗੀ ਵੀ ਲੋਕਾਂ ਦੀ ਪਾਵਰ ਕਿੰਨੀ ਹੁੰਦੀ ਆ। ਜੇ ਪੂਰਨ ਰੂਪ ਚ ਵੀ ਮੰਨ ਲਓ ਸਰਕਾਰ ਨਹੀਂ ਬਣਦੀ ਤਾਂ ਇਹ ਪ੍ਰੈਸ਼ਰ ਆ ਜਿਹੜਾ ਉਹ ਇੱਕ ਤਕੜੀ ਓਪੋਜੀਸ਼ਨ ਵੀ ਜੇ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਤਾਂ ਵੀ ਬਹੁਤ ਵੱਡੀ ਗੱਲ ਆ
ਭਾਜੀ। ਉਹਨਾਂ ਨੂੰ ਮੇਰੇ ਹਿਸਾਬ ਨਾਲ ਕੋਈ ਫਰਕ ਹੀ ਨੀ ਪੈਂਦਾ ਭਾਜੀ ਹੋਰਾਂ ਨੇ ਦੱਸਿਆ ਕਿ ਜਿਹਨੇ ਕੰਮ ਨਹੀਂ ਕਰਨਾ ਉਹਨੇ ਨਹੀਂ ਕਰਨਾ। ਇਹਨਾਂ ਦੀ ਭਾਜੀ ਇੱਕ ਪਤਾ ਕੀ, ਇੱਕ ਮੈਂ ਕਹਾਵਤ ਸੁਣਾਉਣਾ ਕਿ ਬਾਦਲ ਸਾਹਿਬ ਬੈਠੇ ਸੀ ਕਿੱਕਰ ਥੱਲੇ, ਹੈਨਾ, ਤੇ ਕਿੱਕਰ ਥੱਲੇ ਲਾ ਲਓ ਭਲੇ ਬੇਰ ਥੱਲੇ, ਬੇਰ ਥੱਲੇ ਬੈਠੇ ਸੀਗੇ ਤੇ ਲਾਗੋ ਕੋਈ ਬੰਦਾ ਲੰਘਣ ਡਿਆ, ਕਹਿੰਦਾ ਬਾਦਲ ਸਾਹਿਬ ਚੁੱਪ ਚਾਪ ਬੈਠੇ ਉਹ ਲੰਘਣ ਡਿਆ ਵਿਚਾਰਾ, ਕਹਿੰਦਾ ਭਾਜੀ ਭਾਜੀ ਕੰਮ ਕਰ ਦੋ ਇੱਕ, ਕਹਿੰਦਾ ਕੀ ਗੱਲ, ਕਹਿੰਦਾ ਵੀ ਆਹ ਬੇਰ ਚੁੱਕ ਕੇ ਮੇਰੇ ਮੂੰਹ ਨੂੰ ਲਾ ਦੇ, ਠੀਕ ਆ। ਉਹਨੇ ਵਿਚਾਰੇ ਨੇ ਚੱਲ ਕੇ ਬਜੁਰਗ ਬੰਦਾ ਵਾ ਬੇਰ ਚੁੱਕ ਕੇ ਉਹਦੇ ਮੂੰਹ ਚ ਪਾ ਤਾ, ਉਹ ਥੋੜਾ ਜਿਹਾ ਗਾਹ ਨੂੰ ਤੁਰਨ ਲੱਗਾ, ਅੱਗੋ ਗਾਲ ਕੱਢ ਕੇ ਕਹਿੰਦਾ ਕਹਿੰਦਾ ਗਿਟਕ ਤੇਰਾ ਪਿਓ ਕੱਢੂਗਾ ਦੱਸ ਹੁਣ। ਇਹਨਾਂ ਦਾ ਹਿਸਾਬ ਇਹੋ ਜਿਹਾ ਹੁਣ।
ਸੋ ਬਿਲਕੁਲ ਜੀ ਬਿਲਕੁਲ,
ਜਿੰਨੇ ਵੀ ਕੰਮ ਨਹੀਂ ਕਰਨਾ ਉਹਨੇ ਨਹੀਂ ਕਰਨਾ, ਜੋ ਮਰਜ਼ੀ ਕਰ ਲੋ।
ਜੀ 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 ਜੀ, ਸੋ ਬਿਲਕੁਲ ਜੀ, ਬਹੁਤ ਮਿਹਰਬਾਨੀ ਵਾਲੀਆ ਸਾਹਿਬ, ਤੁਸੀਂ ਸਪੋਰਟ ਵੀ ਕਰ ਗਏ ਤੇ ਨਾਲੇ ਤੀਰ ਵੀ ਚਲਾ ਗਏ, ਬਹੁਤ ਮਿਹਰਬਾਨੀ।
ਥੈਂਕ ਯੂ ਵੀਰ ਜੀ, ਤੁਹਾਡੇ ਕੋਲ ਸਿੱਖਿਆ ਮਿੰਟੂ ਭਾਜੀ।
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਸੋ ਏਦਾਂ ਹੀ ਹੁੰਦਾ ਜੀ, ਹੌਲੀ ਹੌਲੀ ਆਪਾਂ ਕੋਸ਼ਿਸ਼ ਦੇ ਵਿੱਚ ਆ, ਸੁਧਾਰ ਦੇ ਵਿੱਚ, ਤੇ ਸੁਧਾਰ ਲਿਆਉਣਾ ਸਾਡਾ ਟੀਚਾ। ਅਸੀਂ ਕਿਸੇ ਇੱਕ ਨੂੰ ਨਹੀਂ ਅਸੀਂ ਕਹਿੰਦੇ ਵੀ ਅਸੀਂ ਕੁਛ ਕਰਨਾ, ਸਾਡਾ ਤਾਂ ਮਤਲਬ ਇੱਕ ਚੰਗਾ ਤੇ ਵਧੀਆ ਸਿਰਜਣਾ ਵਾਲਾ ਸਮਾਜ ਸਿਰਜਣ ਦੀ ਜਿਹੜੀ ਕੋਸ਼ਿਸ਼ ਆ। ਬਹੁਤ ਸਾਰੇ ਮੈਸੇਜ ਆ ਰਹੇ ਆ ਜੀ, ਦਲਵੀਰ ਹਲਵਾਰ ਵੀ ਹੋਰਾਂ ਨੇ ਸਾਨੂੰ ਮੈਸੇਜ ਕੀਤਾ ਸੀ ਤੇ ਉਹਨਾਂ ਨੇ ਬੁੱਕ ਫੰਕਸ਼ਨ ਦਾ ਬਾਰੇ ਜਿਹੜੀ ਜਾਣਕਾਰੀ ਭੇਜੀ ਹੈ, ਇੱਕ ਜਿਹੜੀ ਬੁੱਕ ਆ ਜਿਹੜੀ ਉਹ ਰਿਲੀਜ਼ ਹੋ ਰਹੀ ਹੈ ਜੀ। ਬਹੁਤ ਸਾਰੇ ਬ੍ਰਿਸਬਨ ਦੇ ਲੋਕਲ ਜਿਹੜੀ ਕਵੀਆਂ ਬੰਨਿਓਂ ਲਿਖੀ ਗਈ ਕਿਤਾਬ ਆ ਜੀ, ਸਮੁੰਦਰੋਂ ਪਾਰ ਦੇ ਦੀਵੇ, ਤੇ ਉਹ ਕਿਤਾਬ 7 ਤਰੀਕ ਇਸ ਮਹੀਨੇ ਦੀ ਯਾਨੀ ਕਿ 8ਵੇਂ ਮਹੀਨੇ ਦੀ ਸ਼ਾਮ ਨੂੰ 4 to 7:30 ਵਜੇ ਜਿਹੜੀ ਰਿਲੀਜ਼ ਕੀਤੀ ਜਾ ਰਹੀ ਹੈ ਇੰਡੋ ਸਿੱਖ ਕਮਿਊਨਿਟੀ ਸੈਂਟਰ ਦੇ ਵਿੱਚ, ਜਿਹੜਾ ਕਿ ਬ੍ਰਿਸਬਨ ਦੇ ਵਿੱਚ ਇੰਡੋਜ਼ ਦੇ ਨਾਂ ਦੇ ਉੱਤੇ ਮਸ਼ਹੂਰ ਆ, ਸਾਰੇ ਜਾਣਦੇ ਆ। ਸੋ ਜ਼ਰੂਰ ਸਾਰੇ ਸੱਜਣ ਮਿੱਤਰ ਪਹੁੰਚੋ ਜੀ, ਦਲਵੀਰ ਹਲਵਾਰ ਵੀ ਹੋਰਾਂ ਤੋਂ ਜ਼ਿਆਦਾ ਜਾਣਕਾਰੀ ਲਈ ਜਾ ਸਕਦੀ ਹੈ ਇਸ ਵਿਸ਼ੇ ਦੇ ਉੱਤੇ। ਨਵੀਂ ਮਲਾਂਸ ਜੁੜਿਆ ਜੀ, ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ, ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਸੀ, ਗ੍ਰੇਟ ਵਿਚਾਰ, ਕਹਿੰਦੇ ਆਈ ਲਰਨ ਸਮਥਿੰਗ ਗੁੱਡ, ਕੀਪ ਇਟ ਅਪ ਐਂਡ ਪਲੀਜ਼ ਐਕਸਪਲੇਨ ਅਬਾਊਟ ਮੂਵੀ ਬੰਬੂ ਘਾਟ। ਸੋ ਨਵੀਂ ਜੀ ਤੁਹਾਡੀ ਬਹੁਤ ਮਿਹਰਬਾਨੀ, ਤੁਸੀਂ ਪ੍ਰੋਗਰਾਮ ਪਸੰਦ ਕੀਤਾ ਤੇ, ਪਰ ਬੰਬੂ ਘਾਟ ਮੈਂ ਹਲੇ ਦੇਖੀ ਨੀ ਜੀ, ਸੋ ਇਸ ਕਰਕੇ ਮੈਂ ਕੋਈ ਵਿਚਾਰ ਨਹੀਂ ਦੇ ਸਕਦਾ। ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਬੰਬੂ ਘਾਟ ਦੇ ਆਪਾਂ ਸਮੀਖਿਆ ਕਰੀਏ। ਇੰਦਰਜੀਤ ਸਿੰਘ ਜੁੜੇ ਆ ਜੀ, ਕਹਿੰਦੇ ਕੀ ਹਾਲ ਆ ਭਾਜੀ ਬਰਾੜ ਸਾਹਿਬ, ਗੁਰਪ੍ਰੀਤ ਗਿੱਲ ਬਾਈ ਬਹੁਤ ਸਿਆਣੀਆਂ ਤੇ ਲੌਜੀਕਲ ਗੱਲਾਂ ਕਰਦੇ ਆ, ਗੱਲ ਨੂੰ ਫੈਕਟਸ ਨਾਲ ਸਪੋਰਟ ਕਰਦੇ ਆ, ਆਲਵੇਜ਼ ਗੁੱਡ ਟੂ ਲਿਸਨ ਹਿਜ਼ ਵਿਊਜ਼, ਥੈਂਕਸ। ਬਿਲਕੁਲ ਜੀ, ਗੁਰਪ੍ਰੀਤ ਗਿੱਲ ਸਾਡਾ ਇੱਕ ਸਿਆਣਾ ਨੌਜਵਾਨ ਆ ਤੇ ਕਾਫੀ ਉਸ ਤੋਂ ਆਸਾਂ ਸਾਨੂੰ ਆਸਟ੍ਰੇਲੀਆ ਨੂੰ ਵੀ ਤੇ ਆਪ ਪਾਰਟੀ ਨੂੰ ਵੀ ਤੇ ਪੰਜਾਬ ਨੂੰ ਵੀ। ਸੋ ਗਿੱਲ ਸਾਹਿਬ ਦੇਖੋ, ਹਵਾ ਨੀ ਛਕਣੀ, ਠੀਕ ਆ, ਇਹ ਤੁਹਾਡੀ ਤਾਰੀਫ ਦੇ ਵਿੱਚ ਆਈ ਹੈ ਮੇਲ, ਤੇ ਇਹਨੂੰ ਤਾਰੀਫ ਦੀ ਮੇਲ ਸਮਝਣਾ, ਕਈ ਵਾਰੀ ਉਹ ਦੂਜੇ ਪਾਸੇ ਛਕਾ ਛਕਾਈ ਵਾਲੇ ਕੰਮ ਹੋ ਜਾਂਦਾ। ਸੋ ਬਹੁਤ ਮਿਹਰਬਾਨੀ ਜੀ, ਸਾਡੇ ਨੌਜਵਾਨ ਨੂੰ ਤੁਸੀਂ ਹੌਸਲਾ ਦਿੱਤਾ ਤੇ ਉਮੀਦ ਹੈ ਇਹੀ ਫੀਡਬੈਕ ਹੁੰਦੀ ਹੈ, ਇਹੀ ਪਿਆਰ ਹੁੰਦਾ ਜਿਹੜਾ ਕਿ ਹੋਰ ਗੁਰਪ੍ਰੀਤ ਨੂੰ ਕੋਈ ਚੈੱਕ ਨਹੀਂ ਆਉਣੇ ਕਿਸੇ ਪਾਸਿਓਂ, ਕਿਸੇ ਪਾਸੇ ਕੋਈ ਫੰਡ ਨਹੀਂ ਆਉਣਾ, ਇਹੀ 4 ਬੋਲ ਆ ਜਿਹੜੇ ਤੁਹਾਡੇ ਉਹੀ ਇੱਕ ਜਿਹੜੇ ਆਉਂਦੇ ਆ ਤਾਂ ਉਹ ਵਧੀਆ। ਸੋ ਧੰਨਵਾਦ ਆ ਤੁਹਾਡਾ ਜੀ। ਕੈਲੀਫੋਰਨੀਆ ਚ ਏਐਸ ਗਰੇਵਾਲ ਸਾਡੇ ਜੁੜੇ ਆ ਜੀ, ਹਾਂਗਕਾਂਗ ਤੋਂ, ਤੇ ਉਹਨਾਂ ਨੇ ਗਰੇਵਾਲ ਸਾਹਿਬ ਨੇ ਕਿਹਾ ਜੀ, ਕਹਿੰਦੇ ਕੈਲੀਫੋਰਨੀਆ ਟੈਕਸ ਲੱਗੇ ਹੋਏ ਆ ਟੋਲ ਟੈਕਸ, ਪਰ ਤਬਦੀਲੀ ਜ਼ਰੂਰੀ ਆ, ਆਪ ਨੂੰ ਸਿਰਫ ਆਪ ਹੀ ਹਾਰ ਦੇ ਸਕਦੀ ਹੈ। ਧੰਨਵਾਦ। ਸੋ ਬਿਲਕੁਲ ਜੀ, ਇਹ ਵੀ ਇੱਕ ਫੈਕਟ ਦੱਸਿਆ ਤੁਸੀਂ ਗਰੇਵਾਲ ਸਾਹਿਬ ਤੇ, ਪਰ ਇੱਕ ਸਾਨੂੰ ਇਹ ਟੋਲ ਜਾਂ ਇਹ ਚੀਜ਼ਾਂ ਨੂੰ ਨੈਗੇਟਿਵ ਪੱਖੋਂ ਨਹੀਂ ਸੋਚਣਾ ਚਾਹੀਦਾ, ਸਾਨੂੰ ਪੋਜ਼ਿਟਿਵ ਪੱਖੋਂ ਵੀ ਦੇਖਣਾ ਚਾਹੀਦਾ ਵੀ ਜੇ ਸਹੂਲਤਾਂ ਮਿਲਦੀਆਂ, ਪੈਸੇ ਲਾ ਕੇ ਵੀ ਮਿਲਦੀਆਂ ਤਾਂ ਮਾੜੀ ਗੱਲ ਨਹੀਂ, ਪਰ ਉਸ ਤੋਂ ਬਾਅਦ ਉਹਦੇ ਕੀ ਨਤੀਜੇ, ਕੀ ਉਹ ਇਕੱਲੇ ਇਨਕਮ ਦੇ ਸਾਧਨ ਜਾਂ ਕੀ ਸਾਰੀ ਉਮਰ ਦੀਆਂ ਆਪਣੀਆਂ ਖਾਨਦਾਨਾਂ ਦੀ ਰੋਜ਼ੀ ਰੋਟੀ ਲਈ ਬਣਾਈਆਂ ਗਈਆਂ ਚੀਜ਼ਾਂ, ਇਹ ਚੀਜ਼ਾਂ ਸੋਚਣ ਦੀ ਲੋੜ ਆ। ਕੁਲਦੀਪ ਸਿੰਘ ਜੁੜੇ ਆ ਜੀ, ਤੇ ਉਹਨਾਂ ਨੇ ਡੇਲੀ ਰਨ ਸ਼ੀਟ ਭੇਜੀ ਆ ਜੀ ਆਪਦੀ। ਅੱਛਾ, ਕੁਲਦੀਪ ਔਲਖੋਰਾ ਨੇ ਭੇਜੀ ਆ, ਮੈਨੂੰ ਲੱਗਦਾ ਗਲਤੀ ਨਾਲ ਸਾਨੂੰ ਮੇਲ ਕਰ ਬੈਠੇ, ਭੇਜਣੀ ਤਾਂ ਆਪਦੇ ਟਰੱਕ ਤੇ ਜਾਂ ਕੰਮ ਵਾਲਿਆਂ ਨੂੰ ਸੀਗੀ। ਚੱਲ ਕੋਈ ਨੀ ਜੀ, ਤੁਸੀਂ ਭੇਜੀ ਆ ਤਾਂ ਅਸੀਂ ਵੀ ਦੇਖ ਲਈਏ ਨਿਭਾਨੇ। ਕੁਲਵਿੰਦਰ ਢਿੱਲੋਂ ਜੁੜਿਆ, ਕਹਿੰਦੇ ਆਪ ਦਾ ਜ਼ੋਰ ਪੰਜਾਬ ਚ ਜਸਟ ਫੇਸਬੁੱਕ ਤੇ ਹੀ ਹੈ। ਬਾਕੀ ਗੱਲ ਰਹੀ ਐਮ ਪੀ ਵੋਟਾਂ ਵਾਲੇ, ਆਪ ਨੂੰ ਵੋਟਾਂ ਪੈਣ ਦਾ ਮੁੱਖ ਕਾਰਨ ਕਾਂਗਰਸ ਦੀ ਪ੍ਰੈਜੀਡੈਂਟ ਕੈਪਟਨ ਅਮਰਿੰਦਰ ਸਿੰਘ ਦਾ ਹੋਣਾ ਸੀ। ਮਾਲਵੇ ਵਾਲਿਆਂ ਤੇ ਅਕਾਲੀਆਂ ਦਾ ਗੁੱਸਾ ਆਪ ਨੂੰ ਵੋਟਾਂ ਪਾ ਕੇ ਕੱਢਿਆ। ਸੋ ਇਹ ਵੀ ਇੱਕ ਫੈਕਟ ਹੈ ਜੀ ਢਿੱਲੋਂ ਸਾਹਿਬ। ਸੋ ਇੱਧਰ ਕਾਲਰ ਜੁੜ ਚੁੱਕਿਆ ਜੀ ਤਰਸੇਮ ਸਿੰਘ ਸਾਡਾ ਨਾਂ। ਤਰਸੇਮ ਸਿੰਘ ਜੀ ਸਤਿ ਸ੍ਰੀ ਅਕਾਲ।
ਸਤਿ ਵੀਰ ਜੀ, ਕੀ ਹਾਲ ਜੀ?
ਹਾਲ ਵਧੀਆ, ਤੁਸੀਂ ਦੱਸੋ ਜੀ।
ਵੀਰ ਜੀ, ਮੈਂ ਨਾ ਕੱਲ ਸ਼ੇਅਰ ਕਰਨਾ ਚਾਹੁੰਦਾ ਅਕਾਲੀਆਂ ਬਾਰੇ ਜੀ, ਜੇ ਕਰ ਸਕਦਾ।
ਜੀ ਜੀ, ਆਉਣ ਦਿਓ, ਜ਼ਰੂਰ ਜ਼ਰੂਰ ਆਉਣ ਦਿਓ।
ਹਾਂਜੀ, ਮੈਂ 2000 ਇੰਡੀਆ ਆਇਆ ਤੇ 2015 ਦੇ ਵਿਚ ਪਹਿਲੀ ਵਾਰ ਇੰਡੀਆ ਗਿਆ ਤੇ ਮੇਰੀ ਬ੍ਰਦਰ ਸਾਹਿਬ ਵੀ ਮੱਥਾ ਟੇਕਣ ਚਲ ਗਏ ਹਰਿਮੰਦਰ ਸਾਹਿਬ ਤੇ ਜੀ। ਭਾਈ ਸਰਬਜੀਤ ਸਿੰਘ ਲੱਗੇ ਸੀ ਹਜ਼ੂਰੀ ਦਾ, ਅਸੀਂ ਉਹਨਾਂ ਦੇ ਪਿੱਛੇ ਬੈਠ ਕੇ ਅਸੀਂ ਪਿੱਛੇ ਬੈਠੇ ਆ ਤੇ ਸਾਨੂੰ ਉਹਨਾਂ ਨੇ ਠਾਤਾ ਜਿਹਾ ਜੀ, ਕੋਈ ਰਜਿੰਦਰ ਸਿੰਘ ਮਹਿਤਾ ਨੇ ਆਉਣਾ, ਤੁਸੀਂ ਠੋਠ ਜੋ ਜੀ ਇਹ।
ਅੱਛਾ ਜੀ,
ਹਾਂਜੀ, ਦੇਖੋ ਕਿੰਨੀ ਗਲਤ ਗੱਲ ਹੈ ਜੀ। ਇਹਨਾਂ ਦੇ ਜੀ ਮਹਾਰਾਜ ਗੁਰੂ ਰਾਮਦਾਸ ਦੇ ਘਰ ਵੀ ਕਬਜ਼ਾ ਕੀਤਾ ਜੀ। ਅਸੀਂ 4 ਸਾਲਾਂ ਬਾਅਦ ਗਏ ਆ ਤੇ ਉਹ ਮੈਂ ਟੀਵੀ ਤੇ ਵੇਖਣਾ ਨਾ, ਉਹ ਬੰਦਾ ਰੋਜ਼ ਹੀ ਉੱਥੇ ਬੈਠਾ ਹੁੰਦਾ ਭੁਗਨਾਮੇ ਤੋਂ ਬਾਅਦ, ਉਹ ਮੈਨੂੰ ਨਾਂ ਨੀ ਪਤਾ, ਅਸੀਂ ਸ਼ਗਲ ਵੇਖੀ ਸੀ। ਇਹਨਾਂ ਨੂੰ ਸ਼ਰਮ ਨੀ ਆਉਂਦੀ ਵੀ ਜਿਹੜੇ ਪ੍ਰੇਮੀ ਗੁਰੂ ਰਾਮਦਾਸ ਦੇ 6-6, 7-7 ਸਾਲਾਂ ਬਾਅਦ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਆ, ਘੱਟੋ ਘੱਟ ਤੁਸੀਂ ਉਹਨਾਂ ਨੂੰ ਪ੍ਰਾਇਓਰਟੀ ਦਿਓ ਵੀ ਅਸੀਂ ਤੇ ਰੋਜ਼ ਹੀ ਇੱਥੇ ਰਹਿੰਦੇ ਹਾਂ ਮਹਾਰਾਜ ਦੇ ਘਰ, ਤੇ ਤੁਸੀਂ ਮਹਾਰਾਜ ਦੇ ਘਰ ਦਰਸ਼ਨ ਕਰਨ ਆਏ ਜੀ ਤੇ ਤੁਸੀਂ ਬੈਠੋ ਮਹਾਰਾਜ ਜੀ ਪਿੱਛੇ ਮਹਾਰਾਜ ਦੇ।
ਬਿਲਕੁਲ ਜੀ, ਮੈਂ
ਇਹ ਜਥੇਦਾਰੀਆਂ ਇਹ ਦੇਖੋ ਕਿੰਨੀਆਂ। ਹਾਂਜੀ, ਉਹ ਭਾਜੀ ਉਹ ਮੈਨੂੰ ਅੱਜ ਮੈਂ ਡਿਸ਼ ਟੀਵੀ ਲਵਾਈ ਹੋਈ ਆ, ਉਹ ਤੇ ਰੋਜ਼ ਹੀ ਉੱਥੇ ਹੁੰਦਾ ਹੁਕਮਨਾਮੇ ਤੋਂ ਬਾਅਦ ਉਹ ਬੰਦਾ, ਨਾ ਮੈਨੂੰ ਥੋੜਾ ਜਿਹਾ ਪਤਾ ਰਜਿੰਦਰ ਸਿੰਘ ਮਹਿਤਾ ਜੀ, ਕੋਈ ਮੈਨੂੰ ਮੈਂ ਜਿਆਦਾ ਨੀ ਜਾਣਦਾ।
ਸੋ ਕੋਈ ਨੀ, ਆਪਾਂ ਦਲਜੀਤ,
ਇਹਨਾਂ ਲੋਕਾਂ ਨੂੰ ਸ਼ਰਮ ਨੀ ਆਉਂਦੀ, ਇਹਨਾਂ ਨੂੰ ਸ਼ਰਮ ਨੀ ਆਉਂਦੀ ਕਿ ਇਹ ਕੈਲੀਫੋਰਨੀਆ ਜਾਂ ਅਮਰੀਕਾ ਜਦੋਂ ਸੰਗਤ ਬਾਹਰਾਂ ਵਿਦੇਸ਼ਾਂ ਤੋਂ ਆਉਂਦੀ ਆ, ਉਹ 7-7, 8-8 ਸਾਲਾਂ ਬਾਅਦ ਇੱਕ ਵਾਰ ਹੀ ਹਰਿਮੰਦਰ ਸਾਹਿਬ ਆਉਂਦੇ, ਤੁਸੀਂ ਉਦੋਂ ਹੀ ਕਬਜ਼ਾ ਕਰ ਲੈਂਦੇ ਜੇ। ਸਾਡੇ ਦਿਲ ਦੇ ਵਿੱਚ ਕਿੰਨੀ, ਮੇਰੇ ਦਿਲ ਤੇ ਬੜੀ ਦਾਸੀ ਹੋਈ, ਪਰ ਮੈਂ ਕੀ ਕਹਿਣਾ, ਉੱਥੇ ਆਪਾਂ ਲੜਨਾ ਥੋੜਾ ਜਿਹਾ ਇਸ ਗੱਲ ਦੇ ਪਿੱਛੇ ਹਨਾ, ਪਰ ਰਜਿੰਦਰ ਸਿੰਘ ਮਹਿਤਾ ਨੇ
ਜੀ। ਤਰਸੇਮ ਜੀ, ਮੈਂ ਨਾ ਅੱਜ ਤੋਂ 6-7 ਸਾਲ ਪਹਿਲਾਂ ਇੱਕ ਆਰਟੀਕਲ ਲਿਖਿਆ ਸੀ, ਬਚਾਓ ਬਚਾਓ ਇਹਨਾਂ ਖੌਤੀਆਂ ਤੋਂ ਬਚਾਓ, ਤਾਂ ਉਸ ਆਰਟੀਕਲ ਦੇ ਵਿੱਚ ਮੈਂ ਇੱਕ ਆਪਦਾ ਵਰਤਾਰਾ ਜ਼ਿਕਰ ਕੀਤਾ ਸੀ। ਮੈਂ ਵੀ ਦਰਬਾਰ ਸਾਹਿਬ ਦੇ ਗੇਟ ਤੇ ਖੜਾ ਸੀ ਤੇ ਮੈਂ ਉੱਥੇ, ਮੈਨੂੰ ਕੋਈ ਇੱਕ ਆਪਸ ਵਿੱਚ ਗੱਲਾਂ ਕਰਦੇ ਸਿੰਘ ਮਿਲ ਗਏ, ਕਹਿੰਦੇ ਵੀ ਛੇਤੀ ਦਿਨੇ ਥਾਂ ਖਾਲੀ ਕਰੋ, ਫਲਾਨਾ ਸਿੰਘ ਜਥੇਦਾਰ ਆ ਰਿਹਾ, ਤੇ ਨਾਲ ਉਹਨਾਂ ਨੇ ਇੱਕ ਸ਼ਬਦ ਜਦੋਂ ਬੋਲਿਆ ਨਾ ਵੀ ਕੈਮਰੇ ਵਾਲਿਆਂ ਨੂੰ ਕਹਿ ਦਿਓ ਵੀ ਕੈਮਰਾ ਉਹਨਾਂ ਦੇ ਉੱਤੇ ਰਹੇ, ਤਾਂ ਉਹ ਮੈਨੂੰ ਇਸ ਗੱਲ ਦੀ, ਤੇ ਮੈਂ ਛੇਤੀ ਦਿਨੇ ਘਰੇ ਕਾਲ ਲਈ, ਫੋਨ ਕੱਢਿਆ ਜਾਣ ਬੁੱਝ ਕੇ, ਤੇ ਮੈਂ ਕੋਈ ਕਿਸੇ ਨੂੰ ਕਾਲ ਨਹੀਂ ਲਈ, ਮੈਂ ਉੱਚੀ ਦਿਨੇ ਉਹਨਾਂ ਨੂੰ ਸੁਣਾਉਣ ਮਾਰਿਆ ਕਿਹਾ, ਮੈਂ ਕਿਹਾ ਵੀ ਟੀਵੀ ਲਾਓ ਟੀਵੀ, ਮੈਂ ਜਥੇਦਾਰ ਦੇ ਨਾਲ ਖੜਾ ਹੂੰ, ਹੁਣ ਮੈਂ ਆਊਂਗਾ ਟੀਵੀ ਦੇ ਉੱਤੇ, ਤੇ ਮੇਰੇ ਕਹਿੰਦੇ ਦੇਖ ਕੇ ਕੌੜੇ ਜੇ, ਤੇ ਮੈਂ ਇਹ ਗੱਲ ਲਿਖੀ ਆ ਕਿਸੇ ਮੇਰੇ ਆਰਟੀਕਲ ਦੇ ਵਿੱਚ, ਤੁਸੀਂ ਮੇਰੀ ਕਿਤਾਬ ਚ ਪੜ੍ਹ ਸਕਦੇ ਹੋ। ਸੋ ਇਹ ਵਾਕਈ ਤੁਹਾਡੀ ਗੱਲ ਸਹੀ ਹੈ ਜੀ, ਇਹ ਜਿਹੜੇ ਕਬਜ਼ੇ ਆ ਨਾ, ਜਿਹੜੇ ਧਰਮ ਦੇ ਉੱਤੇ ਕਬਜ਼ੇ ਆ, ਸਭ ਤੋਂ ਵੱਡਾ ਜਿਹੜਾ ਸਾਡਾ ਨੁਕਸਾਨ ਹੀ ਇਸ ਪੱਧਰ ਤੇ ਕੀਤਾ ਜਾ ਰਿਹਾ। ਸੋ ਬਹੁਤ ਮਿਹਰਬਾਨੀ ਤਰਸੇਮ ਜੀ, ਤੁਸੀਂ ਆਪਣਾ ਵਿਊ ਦਿੱਤਾ ਤੇ ਆਪਣੀ ਹੱਡ ਬੀਤੀ ਸੁਣਾਈ, ਬਹੁਤ ਮਿਹਰਬਾਨੀ।
ਹਾਂਜੀ ਬਿਲਕੁਲ ਬਿਲਕੁਲ ਮਹਾਰਾਜ ਜੀ, ਧੰਨਵਾਦ ਜੀ, ਸਤਨਾਮ।
ਬਹੁਤ ਮਿਹਰ। ਸੋ ਦੋਸਤੋ, ਤਰਸੇਮ ਸਿੰਘ ਜੁੜੇ ਹੋਏ ਸਨ ਸਾਡੇ ਨਾਲ, ਤੇ ਹੁਣ ਟਾਈਮ ਰਹਿ ਗਿਆ ਥੋੜਾ, ਮੈਨੂੰ ਨੀ ਲੱਗਦਾ ਸੀ ਕੋਈ ਕਾਲਰ ਲੈ ਪਾਵਾਂਗੇ, ਤੇ ਮੈਂ ਛੇਤੀ ਦਿਨੇ ਥੋੜੇ ਜਿਹੇ ਮੈਸੇਜ ਆ ਜਿਹੜੇ ਆਏ ਆ ਉਹ ਜ਼ਰੂਰ ਪੜ੍ਹਨੇ ਚਾਹਾਂਗਾ। ਸਾਡੇ ਨਾਲ ਗਰੇਵਾਲ ਸਿੰਘ, ਗਰੇਵਾਲ ਸਾਹਿਬ ਫੇਰ ਹਾਂਗਕਾਂਗ ਤੋਂ ਜੁੜੇ ਆ, ਕਹਿੰਦੇ ਐਨ ਆਰ ਆਈ ਲਈ ਰੌਲਾ ਬਹੁਤ ਪਾ ਰਹੇ ਆ, ਪਰ ਐਨ ਆਰ ਆਈ ਨੂੰ ਵੋਟ ਦਾ ਹੱਕ ਕੋਈ ਨਹੀਂ ਹੈ, ਲੈ ਕੇ ਦੇ ਰਿਹਾ, ਐਨ ਆਰ ਆਈ ਨੂੰ ਇਹ ਮੰਗ ਕਰਨੀ ਚਾਹੀਦੀ ਆ। ਬਿਲਕੁਲ ਜੀ, ਇਹ ਵੀ ਇੱਕ ਫੈਕਟ ਆ, ਤੇ ਵੀ ਐਨ ਆਰ ਆਈ ਆਪਦੀ ਵੋਟ ਆ ਜਿਹੜੀ ਉਹ ਵਰਤ ਸਕਣ, ਇਹੋ ਜਿਹਾ ਇੱਕ ਕੋਈ ਕਾਨੂੰਨ ਬਣਨਾ ਚਾਹੀਦਾ। ਇਸ ਕਾਨੂੰਨ ਦੇ ਉੱਤੇ ਕੰਮ ਬਹੁਤ ਹੋਇਆ, ਬਹੁਤ ਸਾਰੇ ਲੋਕਾਂ ਨੇ ਇਹਨੂੰ ਚੱਕਿਆ ਮੁੱਦੇ ਦੇ ਉੱਤੇ, ਪਰ ਕਿਤੇ ਨਾ ਕਿਤੇ ਇਹਦੇ ਵਿੱਚ ਬਹੁਤ ਸਾਰੇ ਅੜਿੱਕੇ ਆ ਜਾਂਦੇ ਆ, ਤੇ ਕਦੇ ਹਜੇ ਤੱਕ ਪਾਸ ਨਹੀਂ ਹੋ ਸਕਿਆ, ਪਰ ਬਿਲਕੁਲ ਜੀ ਇਸ ਬਾਰੇ ਵੀ ਸੋਚਣਾ ਚਾਹੀਦਾ। ਸਤਵੀਰ ਸਿੰਘ ਬਾੜ ਜੁੜਿਆ, ਕਹਿੰਦੇ ਬਰਾੜ ਸਾਹਿਬ ਸਤਿ ਸ੍ਰੀ ਅਕਾਲ, ਜਿਸ ਦੀ ਮਰਜ਼ੀ ਬਣੇ, ਬਣੂ ਦੁਆਬਾ ਹੀ, ਜਿਸ ਦੀ ਤੁਸੀਂ ਗੱਲ ਨਹੀਂ ਕਰਦੇ ਸੋ ਲਓ ਜੀ ਇਹ ਵੀ ਇਹਨਾਂ ਨੇ ਦੁਆਬੇ ਵਾਲਿਆਂ ਨੇ ਵੀ ਆਪਦਾ ਫੈਕਟ ਛੱਡਤਾ ਜੀ ਕਹਿੰਦੇ ਤੁਸੀਂ ਮਾਝੇ ਮਾਲਵੇ ਦੀਆਂ ਗੱਲਾਂ ਕਰੀ ਜਾਂਦੇ ਹੋ ਪਰ ਅਖੀਰ ਦੁਆਬੇ ਵਾਲਿਆਂ ਬਿਨਾਂ ਗੱਲ ਨਹੀਂ ਪਾਰ ਲੱਗਣੀ ਸੋ ਬਿਲਕੁਲ ਜੀ ਅਸੀਂ ਤਾਂ ਮਾਝੇ ਮਾਲਵੇ ਦੁਆਬੇ ਦੇ ਵਿੱਚ ਮੈਂ ਤਾਂ ਵੈਸੇ ਸਿਰਫ ਇੱਕ ਸਿਰਫ ਪਛਾਣ ਲਈ ਗੱਲਬਾਤ ਕਰ ਲੈਣਾ ਪਰ ਮੈਂ ਤਾਂ ਵਿਸ਼ਵਾਸ ਹਮੇਸ਼ਾ ਇਨਸਾਨੀਅਤ ਚ ਕੀਤਾ ਤੇ ਮਾਨਵਤਾ ਚ ਕੀਤਾ ਉਹ ਦੁਨੀਆਂ ਦੇ ਕਿਸੇ ਵੀ ਖਿੱਤੇ ਚ ਕਿਤੇ ਵੀ ਵਸਦੀ ਹੈ ਕਿਤੇ ਵੀ ਰਹਿੰਦੀ ਹੈ ਮੇਰਾ ਤਾਂ ਪਹਿਲਾ ਨਾਰਾ ਜੀ ਲਵ ਮੈਨਕਾਇੰਡ ਮਾਨਵਤਾ ਨੂੰ ਪਿਆਰ ਕਰੋ ਪਰ ਬਿਲਕੁਲ ਜੀ ਸਾਰਿਆਂ ਦਾ ਰੋਲ ਜੇ ਹੋਊਗਾ ਉਹਦੇ ਵਿੱਚ ਮਾਝੇ ਮਾਲਵੇ ਦੁਆਬੇ ਵਾਲਿਆਂ ਦਾ ਤਾਂ ਹੀ ਜਾ ਕੇ ਜਿਹੜਾ ਇੱਕ ਤਬਦੀਲੀ ਆ ਸਕੂਗੀ ਸੋ ਸਤਵੀਰ ਵਾਟ ਹੋਰਾਂ ਨੇ ਵੀ ਇੱਕ ਜਿਹੜੀ ਚੁੰਡੀ ਵੱਢੀ ਹੈ ਸਾਡੇ ਤੇ ਇੱਧਰ ਕੁਲਵੀਰ ਸਿੰਘ ਜੁੜਿਆ ਸਤਿ ਸ੍ਰੀ ਅਕਾਲ ਮਿੰਟੂ ਜੀ ਕਿੱਦਾਂ ਪ੍ਰੋਗਰਾਮ ਬਹੁਤ ਵਧੀਆ ਜੀ ਮਿੰਟੂ ਜੀ ਮੈਂ ਇਟਲੀ ਤੋਂ ਕਾਲ ਕਰਦਾ ਸੀ ਜੀ ਪਰ ਲੱਗ ਨਹੀਂ ਰਹੀ ਪਲੀਜ਼ ਹੋ ਸਕੇ ਤਾਂ ਫੋਨ ਨੰਬਰ ਸੈਂਡ ਕਰ ਦਿਓ ਬਿਲਕੁਲ ਜੀ ਇਟਲੀ ਤੋਂ ਮੈਂ ਸਰਬਜੀਤ ਹੋਰਾਂ ਨੂੰ ਕਹਿਣਾ ਤੁਹਾਨੂੰ ਅਗਲੇ ਪ੍ਰੋਗਰਾਮ ਲਈ ਫੋਨ ਨੰਬਰ ਜ਼ਰੂਰ ਦੇ ਦੇਣਗੇ ਤੇ ਨਹੀਂ ਤਾਂ ਸਕਾਈਪ ਦੇ ਉੱਤੇ ਐ ਕਾਲ ਹੋ ਜਾਂਦੀ ਹੈ ਜੀ ਸਾਨੂੰ ਸਕਾਈਪ ਦੇ ਉੱਤੇ ਜਾ ਕੇ ਤੁਸੀਂ harman.radio.com ਦੇ ਉੱਤੇ ਜਾ ਕੇ ਤੁਹਾਨੂੰ ਕਾਲ ਕਰ ਸਕਦੇ ਹੋ ਬੜੀ ਈਜ਼ੀਲੀ ਕਿਸੇ ਵੀ ਦੇਸ਼ ਵਿਦੇਸ਼ ਚੋਂ ਜੁੜ ਸਕਦੇ ਹੋ ਤੇ ਗੁਰਿੰਦਰ ਸਿੰਘ ਜੁੜੇ ਆ ਜੀ ਕਹਿੰਦੇ ਜੀ ਨਾਈਸ ਭਾਈ ਜੀ ਕਹਿੰਦੇ ਬਹਿਜਾ ਕਰੀ ਜਾਂਦੇ ਹੋ ਬਰਾੜ ਸਾਹਿਬ ਲਿਸਨ ਟੂ ਯੂ ਨਾਈਸ ਟਾਕ ਸ਼ੋ ਗੁਰਿੰਦਰ ਕੱਲੋਂ USA ਵਰਜੀਨੀਆ ਸੋ ਵਰਜੀਨੀਆ ਵਾਲਿਓ ਬਹੁਤ ਮਿਹਰਬਾਨੀ ਤੁਸੀਂ USA ਤੋਂ ਪ੍ਰੋਗਰਾਮ ਸੁਣ ਰਹੇ ਹੋ ਤੇ ਧੰਨਵਾਦ ਤੁਹਾਡਾ ਸਾਨੂੰ ਪ੍ਰੋਗਰਾਮ ਪਸੰਦ ਕਰਨ ਲਈ ਤੇ ਕਿਸੇ ਦਿਨ ਹਾਜ਼ਰੀ ਲਵਾਇਓ ਜੀ ਫੋਨ ਜ਼ਰੀਏ ਹੋਰ ਵੀ ਵਧੀਆ ਲੱਗੂਗਾ ਸਾਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਬਹੁਤ ਸਾਰੇ ਲਿਸਨਰ ਜੁੜੇ ਆ ਜੀ ਹਰਪ੍ਰੀਤ ਸਿੰਘ ਕੋਹਲੀ ਹੋਰਾਂ ਨੇ ਕਹਿੰਦੇ ਜਿਹੜੇ ਐਗਜ਼ੀਕਿਊਟਿਵ ਦੇ ਮੈਂਬਰ ਆ ਜੀ SGP ਦੇ ਰਜਿੰਦਰ ਸਿੰਘ ਮਹਿਤਾ ਤੇ ਉਹਨਾਂ ਨੂੰ ਹੋਰ ਸੱਜਣ ਵੀ ਨੇ ਤੇ ਨਹੀਂ ਇਹ ਹੋਰ ਸੱਜਣ ਵੀ ਨੇ ਸੋ ਪੂਰੀ ਗੱਲ ਮੈਨੂੰ ਸਮਝ ਨਹੀਂ ਆਈ ਪਰ ਉਹਨਾਂ ਨੇ ਦੱਸਿਆ ਵੀ ਇਹ ਕਾਹਦੇ ਮੈਂਬਰ ਆ ਪਰ ਕੋਈ ਗੱਲ ਨਹੀਂ ਦਲਜੀਤ ਸਿੰਘ ਮਹਿਤਾ ਚੌਕ ਦੀ ਡਿਊਟੀ ਲਾ ਦਿੰਦੇ ਆ ਜੀ ਵੀ ਉਹ ਆਪਦੇ ਪਿੰਡ ਦੇ ਇਹਨਾਂ ਬੰਦਿਆਂ ਬਾਰੇ ਪਤਾ ਕਰੇ ਜਿਹੜੇ ਕੈਮਰੇ ਮੂਹਰੇ ਰੋਜ਼ ਬਹਿੰਦੇ ਆ ਜਸ ਕੁਮਾਨ ਜੁੜੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ ਮਿੰਟੂ ਜੀ ਥਿੰਕ 4 ਪਾਰਟੀਜ਼ ਟ੍ਰਿਕ ਆਫ ਬੀਪੀ ਬਾਏ ਸਿੱਧੂ ਸੋ ਬਿਲਕੁਲ ਜੀ ਲੋਕ ਇਹ ਵੀ ਦੋਸ਼ ਲਾਉਂਦੇ ਆ ਵੀ ਸਿੱਧੂ ਨੂੰ ਬਾਹਰ ਲਿਆ ਕੇ ਤੇ ਇੱਕ ਟ੍ਰਿਕ ਖੇਡਿਆ ਜਾ ਰਿਹਾ ਪਰ ਦੇਖੋ ਅੰਦਾਜ਼ੇ ਖਤਰਨਾਕ ਵੀ ਹੋ ਜਾਂਦੇ ਆ ਕਈ ਵਾਰੀ ਦਿਲਪਿੰਦਰ ਸਿੰਘ ਫੇਰ ਜੁੜਿਆ ਜੀ ਕਹਿੰਦੇ ਓਕੇ ਜੀ ਆਈ ਐਮ ਫਰੋਮ ਖਾਲਰਾ ਬਾਰਡਰ ਤੇ ਪਿੰਡ ਆ ਜੀ ਉਹਨਾਂ ਨੇ ਕਹਿੰਦੇ ਅੱਛਾ ਅੱਛਾ ਤੁਸੀਂ ਖਾਲਰਾ ਦੀ ਤੁਹਾਡੀ ਗੱਲ ਚੱਲ ਰਹੀ ਸੀਗੀ ਤੇ ਤੁਹਾਡਾ ਪਿੰਡ ਉੱਥੇ ਆ ਜੀ ਸੋ ਕੁਲਦੀਪ ਔਲਖੋਰਾ ਨੇ ਜ਼ਿਕਰ ਕੀਤਾ ਸੀ ਤੁਹਾਡੇ ਪਿੰਡ ਦਾ ਸੋ ਉਮੀਦ ਹੈ ਜੀ ਤੁਸੀਂ ਵੀ ਉਸ ਰੈਲੀ ਦਾ ਹਿੱਸਾ ਬਣੋਗੇ ਤੁਹਾਡਾ ਪਰਿਵਾਰ ਜਾਣੀ ਕਿ ਜਗਤਾਰ ਸਿੰਘ ਗਿੱਲ ਢੁੱਡੀਕਿਆਂ ਵਾਲੇ ਆਪਦੀ ਜਿਹੜੀ ਆਦਤ ਅਨੁਸਾਰ ਜਦੋਂ ਪ੍ਰੋਗਰਾਮ ਫਿਨਿਸ਼ ਹੋ ਜਾਂਦਾ ਨਾ ਤੇ ਉਦੋਂ 2 ਮਿੰਟ ਰਹਿੰਦੇ ਫਿਰ ਸਾਨੂੰ ਮੈਸੇਜ ਕਰਦੇ ਹੁੰਦੇ ਆ ਤੇ ਕਹਿੰਦੇ ਪਰ ਦੇਖਦੇ ਆ ਅੱਜ ਉਹਨਾਂ ਨੇ ਸਵਾਲ ਕਰਿਆ ਕਿ ਨਹੀਂ ਕਰਿਆ ਸਤਿ ਸ੍ਰੀ ਅਕਾਲ ਬੁਲਾਇਆ ਜੀ ਕਹਿੰਦੇ ਔਲਖ ਸਾਹਿਬ ਦੀ ਗੱਲ ਨਾਲ ਸਹਿਮਤ ਹੈ ਬ੍ਰਹਮਪੁਰ ਦੀ ਰੈਲੀ ਬਾਰੇ ਤਾਂ ਮੈਂ ਵੀ ਖੁਦ ਸੁਣਿਆ ਮੇਰੇ ਕਈ ਦੋਸਤਾਂ ਤੇ ਉੱਥੇ ਉਸ ਹਲਕੇ ਤੋਂ ਕੱਲ ਚੰਡੀਗੜ੍ਹ ਗੱਲ ਹੋਈ ਸੀ ਉਹਨਾਂ ਨੇ ਦੱਸਿਆ ਕਿ ਹਵਾ 89 ਵਾਲੀ ਆ ਅੱਜ ਕੱਲ ਤਾਂ ਕੋਈ ਪਤਾ ਨਹੀਂ ਧੰਨਵਾਦ ਜਗਤਾਰ ਸਿੰਘ ਢੁੱਡੀਕੇ ਸੋ ਜਗਤਾਰ ਸਿੰਘ ਜੀ ਤੁਸੀਂ ਵੀ ਜਿਹੜੀ ਔਲਖ ਸਾਹਿਬ ਦੀ ਗੱਲ ਨਾਲ ਸਹਿਮਤੀ ਜਤਾਈ ਹੈ ਪਰ ਤੁਸੀਂ ਦੇਰੀ ਨਾਲ ਬੜਾ ਕਈ ਵਾਰੀ ਸਵਾਲ ਕਰਦੇ ਹੋ ਫਿਰ ਮੇਰੇ ਮਨ ਚ ਰਹਿ ਜਾਂਦਾ ਵੀ ਗਿੱਲ ਸਾਹਿਬ ਨੇ ਸਵਾਲ ਪੁੱਛਿਆ ਸੀ ਤੇ ਮੈਂ ਜਵਾਬ ਨਹੀਂ ਦੇ ਪਾਇਆ ਕਿਉਂਕਿ ਜਦੋਂ ਵੇਲਾ ਇੱਥੋਂ ਨਿਕਲ ਜਾਂਦਾ ਉਦੋਂ ਜਵਾਬ ਔਖਾ ਹੋ ਜਾਂਦਾ ਪਰ ਅੱਜ ਤੁਸੀਂ ਸਵਾਲ ਤਾਂ ਨਹੀਂ ਕੋਈ ਕੀਤਾ ਪਰ ਫਿਰ ਵੀ ਤੁਸੀਂ ਜਿਹੜਾ ਆਪਣਾ ਜ਼ਿਕਰ ਕੀਤਾ ਜਿਹੜੀ ਗੱਲ ਦਾ ਤੇ ਜਿਹੜਾ ਜ਼ਮੀਨੀ ਜਿਹੜੀ ਫਸਟ ਹੈਂਡ ਇਨਫੋਰਮੇਸ਼ਨ ਆਪਣੀ ਜਿਹੜੀ ਦੱਸੀ ਆ ਉਹਦੇ ਲਈ ਤੁਹਾਡਾ ਧੰਨਵਾਦ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੱਜਣ ਜੁੜੇ ਬਹੁਤ ਸਾਰੇ ਮੇਲ ਮੈਸੇਜ ਫੋਨ ਕਾਲ ਆਏ ਸਾਰਿਆਂ ਨਾਲ ਗੱਲਬਾਤ ਕੀਤੀ ਤੇ ਅਸੀਂ ਉਸ ਗੱਲਬਾਤ ਦਾ ਸਾਡਾ ਅਖੀਰ ਜਿਹੜਾ ਮਨਸ਼ਾ ਉਹੀ ਹੁੰਦੀ ਹੈ ਜੀ ਵੀ ਇੱਕ ਚੰਗਾ ਸਮਾਜ ਸਿਰਜ ਲਿਆ ਜਾਵੇ ਇੱਕ ਚੰਗੀ ਜਿਹੜੀ ਜੇ ਅਸੀਂ ਵਿਦੇਸ਼ਾਂ ਚ ਆ ਕੇ ਚੰਗਾ ਸਾਹ ਲੈ ਸਕਦੇ ਹਾਂ ਤੇ ਉਹੋ ਜਿਹੀ ਆਬੋ ਹਵਾ ਅਸੀਂ ਆਪਣੇ ਪਿਛੋਕੜ ਵੱਲ ਆਪਣੀਆਂ ਜੜਾਂ ਵੱਲ ਵੀ ਭੇਜ ਸਕੀਏ ਸੋ ਇਹੀ ਮਨਸ਼ਾ ਦੇ ਨਾਲ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਕੀਤਾ ਤੇ ਜਾਂਦੇ ਜਾਂਦੇ ਜਗਵੀਰ ਸਿੰਘ ਹੋਰਾਂ ਦੀ ਮੇਲ ਆਈ ਹੈ ਤੇ ਧੰਨਵਾਦ ਕਰ ਰਹੇ ਹਾਂ ਜੀ ਧੰਨਵਾਦ ਤਾਂ ਤੁਹਾਡਾ ਕਰਨਾ ਬਣਦਾ ਜੀ ਜਿਹੜਾ ਕੀਮਤੀ ਵਕਤ ਕੱਢ ਕੇ ਸਾਡਾ ਪ੍ਰੋਗਰਾਮ ਸੁਣਦੇ ਹੋ ਸੋ ਬਹੁਤ ਬਹੁਤ ਮਿਹਰਬਾਨੀ ਸਾਰੇ ਸੱਜਣਾ ਮਿੱਤਰਾਂ ਦੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਹੁਣ ਮੈਨੂੰ ਮਿੰਟੂ ਬਰਾੜ ਨੂੰ ਦਿਓ ਜੀ ਐਡਲੇਟ ਦੇ ਸਟੂਡੀਓ ਤੋਂ ਇਜਾਜ਼ਤ ਤੇ ਸਰਬਜੀਤ ਸਿੰਘ ਨੂੰ ਦਿਓ ਜੀ ਪਟਿਆਲੇ ਦੇ ਸਟੂਡੀਓ ਤੋਂ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਜੀ ਹਰਮਨ ਰੇਡੀਓ ਬੋਲਿਆ ਚੱਲਿਆ ਗਲਤੀ ਮਲਤੀ ਮਾਫ ਸੋ ਇਹੀ ਤੁਹਾਡਾ ਪਿਆਰ ਆ ਜਿਹੜਾ ਤੁਸੀਂ ਸਾਨੂੰ ਮਾਫ਼ ਵੀ ਕਰ ਦਿੰਦੇ ਹੋ ਤੇ ਸਾਨੂੰ ਜਿਹੜਾ ਪਿਆਰ ਵੀ ਬਹੁਤ ਬਖਸ਼ਦੇ ਹੋ ਸੋ ਬਹੁਤ ਬਹੁਤ ਮਿਹਰਬਾਨੀ
ਗੱਲ ਕਰੀਏ ਤਾਂ ਕਰੀਏ ਸੋਹਣਾ ਨੇ ਗੱਲ ਕਰੀਏ ਤਾਂ ਕਰੀਏ ਸੋਹਣਾ ਨੇ ਹੋ ਨਹੀਂ ਤਾਂ ਨਾ ਕਰੀਏ ਜੇ ਨਾ ਤੰਗ ਹੋਵੇ
ਹੋਵੇ ਚੇਲਾ ਹੋਵੇ ਤਾਂ ਗੁਰੂ ਦੀ ਕਰੇ ਸੇਵਾ ਭਾਵੇਂ ਗੁਰੂ ਵੱਲੋਂ ਸੀਸ ਦੀ ਮੰਗ ਹੋਵੇ ਆਸ਼ਕ ਹੋਵੇ ਤਾਂ ਸ਼ਾਮ ਸੂਰ ਜਿਹਾ ਭਾਵੇਂ ਪੈਂਦੀ ਗਲੇ ਚ ਸੂਲੀ ਦੀ ਤੰਦ ਹੋਵੇ ਮਸ਼ੂਕ ਹੋਵੇ ਤਾਂ ਆਸ਼ਕ ਦੇ ਮਰੇ ਪਿੱਛੋਂ ਤੇ ਬੋਤਲ ਹੋਵੇ ਤਾਂ ਸਿੱਧੂ ਸੀਲ ਬੰਦ ਹੋਵੇ